And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਚੋਣ ਮੁਹਿੰਮ ਚੱਲ ਰਹੀ ਆ, ਵਾਅਦਿਆਂ ਦੀ ਸ਼ੈਬਰ ਲੱਗਣੀ ਸ਼ੁਰੂ ਹੋ ਗਈ ਆ। ਵਾਅਦੇ ਅਜੇ ਹੋਰ ਵਧਣਗੇ ਜਿਉਂ ਜਿਉਂ ਦਿਨ ਅੱਗੇ ਲੰਘਦੇ ਜਾਣਗੇ। ਅੱਜ
ਸਭ ਕੁਛ ਹੈ ਇਸ ਦੇਸ਼ ਮੇ, ਇੱਕ ਰੋਟੀ ਨਹੀਂ ਤੋ ਕਿਆ,
ਆਏ ਹੋਏ
ਵਾਅਦਾ ਲਪੇਟ ਲੋ,
ਲੰਗੋਟੀ ਨਹੀਂ ਤੋ ਕਿਆ। ਕਿਆ ਬਾਤ ਹੈ। ਅਨਫੋਰਚੁਨੇਟਲੀ ਕੈਨੇਡਾ ਦੇ ਵਿੱਚ ਵੀ ਫੋਰ ਮੈਨੀ ਪੀਪਲ ਸਥਿਤੀ ਇਹੋ ਜਿਹੀ ਹੁੰਦੀ ਜਾ ਰਹੀ ਆ
ਜੀ,
ਕਿਉਂਕਿ ਕੋਸਟ ਆਫ ਲਿਵਿੰਗ ਦਾ ਕ੍ਰਾਈਸਿਸ ਪਿਛਲੇ ਸਾਲਾਂ ਦੇ ਵਿੱਚ ਕਿਸ ਕਦਰ ਵਧਿਆ ਉਹ ਕਿਸੇ ਤੋਂ ਲੁਕਿਆ ਨਹੀਂ ਆ। ਅਤੇ ਵਾਸੂ ਜੀ, ਸਾਨੂੰ ਇਹ ਪਤਾ ਵੀ ਅਫੋਰਡੇਬਿਲਟੀ ਦੀ ਜਦੋਂ ਵੀ ਗੱਲ ਹੁੰਦੀ ਆ ਤਾਂ ਅਫੋਰਡੇਬਿਲਟੀ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਵੀ ਸਿਰ ਦੇ ਉੱਪਰ ਛੱਤ ਹੈ, ਵੀ ਘਰਾਂ ਦੀ ਕੀਮਤ ਅਫੋਰਡੇਬਿਲਟੀ ਕ੍ਰਾਈਸਿਸ ਦਾ ਇੱਕ ਸਭ ਤੋਂ ਵੱਡਾ ਪਹਿਲੂ ਹਾਊਸਿੰਗ ਕੋਸਟ ਨਾਲ ਜੁੜਿਆ ਹੋਇਆ। ਪੀਅਰ ਪੋਲੀਐਵ ਨੇ ਪਹਿਲਾਂ ਵੀ ਗੱਲ ਇਹ ਆਖੀ ਸੀ ਪਿਛਲੇ ਸਾਲ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ $1 million ਤੋਂ ਘੱਟ ਕੀਮਤ ਵਾਲੇ ਜਿਹੜੇ ਘਰ ਹੋਣਗੇ, ਨਵੇਂ ਘਰ ਆਫਕੋਰਸ, ਉਹਨਾਂ ਦੇ, ਕਿਉਂਕਿ ਜੀ ਐਸ ਟੀ ਲੱਗਦੀ ਨਵੇਂ ਘਰਾਂ 'ਤੇ ਆ, ਉਹਨਾਂ ਦੇ ਉੱਪਰੋਂ ਜੀ ਐਸ ਟੀ ਹਟਾ ਦੇਣਗੇ। ਇਹਨਾਂ ਨੇ ਇਸ ਸੰਬੰਧੀ ਇੱਕ ਮਤਾ ਵੀ ਪਿਛਲੇ ਸਾਲ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀ, ਉਹ ਲਿਬਰਲਸ ਨੇ ਉਹਨੂੰ ਵੋਟ ਡਾਊਨ ਕਰਤਾ ਸੀ, ਲਿਬਰਲ ਅਤੇ ਐਨ ਡੀ ਪੀ ਅਤੇ ਬਾਕੀ ਵਿਰੋਧੀ ਧਿਰਾਂ ਰਲ ਕੇ। ਫਿਰ ਉਸ ਤੋਂ ਬਾਅਦ ਮਾਰਕ ਕਾਰਨੀ ਨੇ ਪਿਛਲੇ ਹਫ਼ਤੇ ਇਲੈਕਸ਼ਨ ਕੈਂਪੇਨ ਲਾਂਚ ਕਰਨ ਤੋਂ ਪਹਿਲਾਂ ਕਹਿ ਦਿੱਤਾ ਕਿ ਜੀ $1 million ਨਵੇਂ ਘਰਾਂ ਦੇ ਉੱਪਰ ਅਸੀਂ ਵੀ ਜੀ ਐਸ ਟੀ ਮਾਫ਼ ਕਰ ਦਾਂਗੇ। ਪਰ ਇੱਕ ਜਿਹੜਾ ਡਿਫਰੈਂਸ ਇਹਨਾਂ ਦੋਹਾਂ ਦੀ ਪੋਲਿਸੀ ਦੇ ਵਿੱਚ ਰਿਹਾ ਉਹ ਇਹ ਸੀ ਕਿ ਮਾਰਕ ਕਾਰਨੀ ਦਾ ਕਹਿਣਾ ਸੀ ਕਿ ਨਵੇਂ ਘਰਾਂ ਦੇ ਉੱਪਰ ਫਸਟ ਟਾਈਮ ਹੋਮ ਬਾਇਰਸ ਲਈ ਅਸੀਂ ਜੀ ਐਸ ਟੀ ਮਾਫ਼ ਕਰਾਂਗੇ। ਪਰ ਪੀਅਰ ਪੋਲੀਐਫ ਦੀ ਪੋਲਿਸੀ ਇਹ ਸੀ ਕਿ ਫਸਟ, ਭਾਵੇਂ ਫਸਟ ਟਾਈਮ ਹੋਮ ਬਾਇਰ ਹੋਵੇ, ਭਾਵੇਂ ਕੋਈ ਦਸਵਾਂ ਘਰ ਖਰੀਦ ਰਿਹਾ, ਜੇ ਉਹ ਬ੍ਰੈਂਡ ਨਿਊ ਕੰਸਟਰਕਸ਼ਨ ਵਾਲਾ ਘਰ ਖਰੀਦ ਰਹੇ ਨੇ ਅਤੇ ਉਹਦੀ ਕੀਮਤ $1 million ਤੋਂ ਘੱਟ ਆ ਤਾਂ ਉਹਦੇ ਉੱਪਰ ਜੀ ਐਸ ਟੀ ਮਾਫ਼ ਹੋਏਗੀ। ਹੁਣ ਜਦੋਂ ਪੀਅਰ ਪੋਲੀਐਫ ਨੇ ਦੇਖਿਆ ਕਿ ਕਾਫ਼ੀ ਹੱਦ ਤੱਕ ਇਸ ਪੋਲਿਸੀ ਦਾ ਜਿਹੜਾ ਕੁਝ ਇਹਦੇ ਮੇਨ ਐਲੀਮੈਂਟਸ ਨੇ ਉਹਨਾਂ ਨੂੰ ਮਾਰਕ ਕਾਰਨੀ ਵੱਲੋਂ
ਪਲੇਜਰਾਈਜ਼ ਕਰ ਲਿਆ,
ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ, ਪਲੇਜਰਾਈਜ਼ ਕਰ ਲਿਆ ਗਿਆ। ਤਾਂ ਅੱਜ ਪੀਅਰ ਪੋਲੀਐਫ ਵੱਲੋਂ ਆਪਣੀ ਇਸ ਹਾਊਸਿੰਗ ਦੇ ਵਿੱਚ ਜੀ ਐਸ ਟੀ ਨੂੰ ਐਲੀਮੀਨੇਟ ਕਰਨ ਵਾਲੀ ਜਿਹੜੀ ਪ੍ਰਾਈਸ ਦਾ ਥਰੈਸ਼ਹੋਲਡ ਆ ਉਹਦੇ ਵਿੱਚ ਵਾਧੇ ਦੀ ਅਨਾਊਂਸਮੈਂਟ ਕੀਤੀ ਗਈ। ਅਨਾਊਂਸਮੈਂਟ ਕੀ? ਉਹ ਵਾਧਾ ਕੀਤਾ ਗਿਆ ਕਿ ਹੁਣ $1 million ਤੋਂ ਘੱਟ ਕੀਮਤ ਵਾਲੇ ਨਵੇਂ ਘਰਾਂ ਦੇ ਉੱਪਰ ਨਹੀਂ, ਸਗੋਂ ਜੀ ਐਸ ਟੀ ਮਾਫ਼ ਹੋਵੇਗੀ
$1.3 million ਤੱਕ ਦੇ ਘਰਾਂ 'ਤੇ
ਜੀ। ਸੋ ਉਹ ਥਰੈਸ਼ਹੋਲਡ ਵਧਾਇਆ।
ਬੇਸਿਕਲੀ ਉਹ ਕਹਿ ਰਹੇ ਨੇ ਵੀ ਹੁਣ ਲਿਬਰਲਸ ਦੀ ਪੋਲਿਸੀਜ਼ ਦੇ ਕਰਕੇ ਕੋਸਟ ਆਫ ਲਿਵਿੰਗ ਹੁਣ ਬਹੁਤ ਜ਼ਿਆਦਾ ਵੱਧ ਗਈ ਆ, ਅਤੇ ਜਿਹੜੀ ਬੈਂਚਮਾਰਕ ਕੀਮਤ ਆ ਇੱਕ ਔਸਤ ਜਿਹੜਾ ਘਰ ਦੀ ਕੀਮਤ ਵੀ ਉਹ ਹੁਣ $1 million ਨਹੀਂ, ਉਸ ਤੋਂ ਜ਼ਿਆਦਾ ਹੋ ਗਈ ਆ। ਇਸ ਕਰਕੇ ਕਹਿੰਦੇ ਸਾਨੂੰ ਇਹ ਮਜਬੂਰਨ ਹੁਣ ਐਲਾਨ ਕਰਨਾ ਪੈ ਰਿਹਾ ਕਿ ਅਸੀਂ $1.3 million $13 lakh ਦੇ ਘਰਾਂ ਤੱਕ, $13 lakh ਤੱਕ ਦੇ ਘਰਾਂ ਤੋਂ ਅਸੀਂ ਜੀ ਐਸ ਟੀ ਹਟਾਵਾਂਗੇ।
$65,000
ਯੈਸ।
ਜੇ ਕੋਈ $1.3 million ਦਾ ਹੀ ਘਰ ਖਰੀਦੇ ਤਾਂ ਵਾਸੂ ਜੀ $65,000 ਨਵੇਂ ਘਰ ਦੇ ਉੱਪਰ ਜੀ ਐਸ ਟੀ ਪੈ ਜਾਂਦੀ ਆ। ਅੱਛਾ, ਇਹ ਗੱਲ ਕੋਈ ਮਿਸਪਲੇਸਡ ਨਹੀਂ ਹੈਗੀ ਕਿ ਕੈਨੇਡਾ ਦੀਆਂ ਕਈ ਮਾਰਕੀਟਸ ਦੇ ਵਿੱਚ ਜਿੱਥੇ ਕਿ ਆਬਾਦੀ ਵੀ ਜ਼ਿਆਦਾ, ਉੱਥੇ $1 million ਦੇ ਤੋਂ ਥੱਲੇ ਤੁਹਾਨੂੰ ਨਵੀਂ ਕੰਸਟਰਕਸ਼ਨ ਦੇ ਵਿੱਚ ਬਹੁਤ ਘੱਟ ਆਪਸ਼ਨ ਰਹਿ ਜਾਂਦੀਆਂ ਨੇ।
ਜੇ ਫਰਵਰੀ ਦੇਖ ਲਈਏ ਤਾਂ ਇੱਥੇ ਆਪਣੇ ਗ੍ਰੇਟਰ ਵੈਨਕੂਵਰ ਏਰੀਆ ਦੇ ਵਿੱਚ $12,24,000 ਤੋਂ ਜ਼ਿਆਦਾ, ਸੋ ਆਲਮੋਸਟ $12,25,000 ਬੈਂਚਮਾਰਕ ਪ੍ਰਾਈਸ ਸੀ ਅਕ੍ਰੋਸ ਆਲ ਪ੍ਰੋਪਰਟੀ ਟਾਈਪਸ। ਅਤੇ ਇੱਥੇ ਜੀ ਟੀ ਏ ਦੇ ਵਿੱਚ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ $10,73,900 ਸੀ
ਜੀ। ਅਤੇ ਸੋ ਜੇ $1 million ਤੋਂ ਥੱਲੇ ਤੁਸੀਂ ਕੋਈ ਨਵੀਂ ਕੰਸਟਰਕਸ਼ਨ ਵੇਖਦੇ ਹੋ ਤਾਂ ਜ਼ਿਆਦਾਤਰ ਫਿਰ ਉਹ ਅਪਾਰਟਮੈਂਟਸ ਜਾਂ ਕੌਂਡੋਮੀਨੀਅਮਸ ਹੀ ਰਹਿ ਜਾਂਦੇ ਸੀ। ਇਨ ਮੈਨੀ ਕੇਸਿਸ ਅਪਾਰਟਮੈਂਟਸ ਅਤੇ ਕੌਂਡੋਮੀਨੀਅਮਸ ਦੀ ਕੀਮਤ ਵੀ $1 million ਤੋਂ ਜ਼ਿਆਦਾ। ਜੇ ਕਿਸੇ ਫੈਮਿਲੀ ਹੈ ਨਾ, ਸਮਾਲ ਫੈਮਿਲੀ ਔਰ ਫੈਮਿਲੀ ਆਫ 4 or 5 or 6, ਉਹਨਾਂ ਨੇ ਜੇ ਆਪਣੇ ਰਹਿਣ ਵਾਸਤੇ ਨਵਾਂ ਘਰ ਲੈਣਾ, ਆਈਦਰ ਦੇ ਵਿਲ ਬਾਏ ਅ ਟਾਊਨ ਹੋਮ ਔਰ ਅ ਡਿਟੈਚਡ ਹੋਮ। ਹੁਣ ਜੇ ਉਹ ਲੈ ਨਵਾਂ ਘਰ ਰਹੇ ਨੇ ਤਾਂ ਨਵੇਂ ਟਾਊਨ ਹੋਮਸ ਵੀ ਅਤੇ ਨਵੇਂ ਡਿਟੈਚਡ ਘਰ ਤਾਂ ਹੈ ਹੀ, ਉਹ $1 million ਤੋਂ ਉੱਪਰ ਹੀ ਆਉਂਦੇ ਨੇ। ਸੋ ਜਦੋਂ ਇਹ ਪੋਲਿਸੀਜ਼ ਅਨਾਊਂਸ ਵੀ ਕੀਤੀਆਂ ਗਈਆਂ ਸੀ ਉਦੋਂ ਵੀ ਇੱਕ ਸਵਾਲ ਜ਼ਰੂਰ ਉੱਠਿਆ ਸੀ ਕਿ $1 million ਦੀ ਲਿਮਿਟ ਕਰਕੇ ਜਿਹੜੀ ਢੁਕਵੀਂ ਹਾਊਸਿੰਗ ਹੈ ਜਿਹੜੀ ਕਿ ਕਈ ਪਰਿਵਾਰਾਂ ਨੂੰ ਚਾਹੀਦੀ ਆ, ਉਹਨਾਂ ਨੂੰ ਇਸ ਪੋਲਿਸੀ ਦਾ ਬੈਨੀਫਿਟ ਨਹੀਂ ਮਿਲੇਗਾ। ਪਰ ਪੀਅਰ ਪੋਲੀਐਫ ਨੇ ਹੁਣ ਵਾਅਦਾ ਕੀਤਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਵੀ $13 lakh ਤੱਕ ਦੇ ਨਵੇਂ ਘਰ 'ਤੇ, ਅੱਛਾ ਕੋਈ ਵੀ ਭਾਵੇਂ ਘਰ ਖਰੀਦੇ, ਐਜ਼ ਇਨ ਇਟ ਡਜ਼ਨਟ ਹੈਵ ਟੂ ਬੀ ਅ ਫਸਟ ਟਾਈਮ ਹੋਮ ਬਾਇਰ। ਇਹ ਬੜੀ ਇੰਪੋਰਟੈਂਟ ਅਤੇ ਮੇਜਰ ਡਿਸਟਿੰਕਸ਼ਨ ਆ ਵਾਸੂ ਜੀ।
ਯਾ, ਅਤੇ ਇਹਦੇ ਨਾਲ ਉਹਨਾਂ ਨੇ ਇੱਕ ਐਸਟੀਮੇਟ ਵੀ ਸਾਂਝਾ ਕੀਤਾ, ਕਹਿੰਦੇ ਵੀ ਇਹਦੇ ਨਾਲ ਕੀ ਹੋਏਗਾ, ਘਰਾਂ ਦੀ ਡਿਮਾਂਡ ਵਧੇਗੀ, ਇਟ ਇਜ਼ ਪਰ ਅਪ ਕੰਸਟਰਕਸ਼ਨ 36,000 ਕਹਿੰਦੇ ਐਕਸਟਰਾ ਨਵੇਂ ਘਰ ਬਣ ਸਕਣਗੇ ਬਿਕੋਜ਼ ਆਫ ਦਿਸ ਨਿਊ ਡਿਮਾਂਡ
ਪਰ ਈਅਰ।
ਯਾ, ਸੋ ਵਿਜੇ ਜੀ ਇਹ ਇੱਦਾਂ ਦੇ ਐਸਟੀਮੇਟਸ ਪਤਾ ਨਹੀਂ ਕਿਵੇਂ ਤਿਆਰ ਹੋ ਜਾਂਦੇ ਆ,
ਸਹੀ ਗੱਲ ਆ,
ਤੇ ਜਦੋਂ ਸਰਕਾਰ ਬਣ ਜਾਂਦੀ ਆ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਨੂੰ ਜਦੋਂ ਕਿਹਾ ਜਾਂਦਾ ਉਹ ਕਹਿੰਦੇ ਵੀਲ ਵੇਟ ਐਂਡ ਸੀ, ਫਿਰ ਅਸੀਂ ਦੇਖਾਂਗੇ, ਅਜੇ ਇਟਸ ਟੂ ਅਰਲੀ ਟੂ ਸੇ, ਅਜੇ ਪ੍ਰੋਜੈਕਟ ਨਹੀਂ ਕੀਤਾ ਜਾ ਸਕਦਾ, ਬਹੁਤ ਸਾਰੀਆਂ ਨਿਸ਼ਚਿਤਤਾ ਹੈ। ਕੈਂਪੇਨ ਦੇ ਵਿੱਚ ਇਹਨਾਂ ਦੇ ਕੋਲ ਸਾਰੀਆਂ ਪ੍ਰੋਜੈਕਸ਼ਨ ਸਾਰੇ ਮਾਡਲ ਤਿਆਰ ਹੋ ਜਾਂਦੇ ਆ, ਪਤਾ ਨਹੀਂ ਕਿਵੇਂ। ਚਲੋ ਇਹਨਾਂ ਦੀ ਸ਼ਾਬਾਸ਼ੀ ਦੇਣੀ ਚਾਹੀਦੀ ਇਹਨਾਂ ਨੂੰ, ਇਹਨਾਂ ਨੇ ਇੰਨਾ ਕੁਝ ਦੱਸਤਾ ਸਾਨੂੰ। ਅੱਛਾ ਹੁਣ ਸਵਾਲ ਇਹ ਆ,
ਪੈਸੇ ਕਿੱਥੋਂ ਆਉਣੇ ਆ?
ਸੋ ਪੈਸੇ ਕਿੱਥੋਂ ਆਉਣੇ ਆ? ਸੋ ਮਾਰਕ ਕਾਰਨੀ ਨੇ ਜਦੋਂ ਆਪਣੀ ਅਨਾਊਂਸਮੈਂਟ ਇਹ ਕੀਤੀ ਸੀ, ਜਦੋਂ ਉਹਨਾਂ ਨੇ ਕਿਹਾ ਕਿ $1 million ਤੱਕ ਦੇ ਘਰਾਂ ਤੋਂ ਅਸੀਂ GST ਹਟਾ ਰਹੇ ਹਾਂ, ਤੇ ਗੱਲ ਚੱਲੀ ਜੀ ਪੀਅਰ ਪੋਲੀ ਦੀ ਨਕਲ ਕਰ ਰਹੇ ਹੋ ਤੁਸੀਂ, ਉਹਨਾਂ ਤੱਕ ਅਕਤੂਬਰ 'ਚ ਇੱਦਾਂ ਕਹਿਤਾ ਸੀ। ਫਿਰ ਮਾਰਕ ਕਾਰਨੀ ਨੇ ਕਿਹਾ ਸੀ ਵੀ ਪੀਅਰ ਪੋਲੀ ਨੇ ਜਿਹੜੇ ਹੋਰ ਕਈ ਹਾਊਸਿੰਗ ਨਾਲ ਸੰਬੰਧਿਤ ਪ੍ਰੋਜੈਕਟਸ ਨੇ ਵੀ ਉਹ ਕੈਂਸਲ ਕਰ ਦੇਣੇ ਆ, ਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਵੀ ਚੱਲਦਾ ਰੱਖਾਂਗੇ ਤੇ ਅਸੀਂ ਐਕਸਟਰਾ ਤੁਹਾਨੂੰ ਸਪੋਰਟ ਅਨਾਊਂਸ ਕਰ ਰਹੇ ਹਾਂ। ਸੋ ਪੀਅਰ ਪੋਲੀਅਵ ਨੇ ਅੱਜ ਵੀ ਇਹੀ ਗੱਲ ਕਹੀ, ਕਹਿੰਦੇ ਵੀ ਇਹਦੇ ਵਾਸਤੇ ਪੈਸੇ ਆਉਣਗੇ ਜਿਹੜੇ ਅਸੀਂ ਹੋਰ ਕਟੌਤੀਆਂ ਕਰਨੀਆਂ ਉੱਥੋਂ। ਉਹਨਾਂ ਨੇ ਕਿਹਾ ਜਿਹੜੇ ਲਿਬਰਲ ਸਰਕਾਰ ਦੇ ਕਈ ਹੋਰ ਹਾਊਸਿੰਗ ਨਾਲ ਸੰਬੰਧਿਤ ਬਿਊਰੋਕਰੈਟਿਕ ਪ੍ਰੋਗਰਾਮਸ ਨੇ ਜਿਵੇਂ ਕਿ ਹਾਊਸਿੰਗ ਐਕਸੈਲਰੇਟਰ ਫੰਡ। ਹਾਊਸਿੰਗ ਐਕਸੈਲਰੇਟਰ ਫੰਡ ਦੇ ਵਿੱਚੋਂ ਕੱਲ ਅਨਾਊਂਸ ਕੀਤਾ ਸਿਟੀ ਆਫ ਸਰੀ ਨੇ ਕਿ ਸਾਨੂੰ $5.1 million ਐਡੀਸ਼ਨਲ ਦਿੱਤੇ ਜਾ ਰਹੇ ਨੇ। ਦਸੰਬਰ ਦੇ ਵਿੱਚ ਸਾਨੂੰ $96.5 million ਦਿੱਤੇ ਗਏ ਸਨ। 100.7 million ਬਣਦਾ ਕੱਲ ਵਾਲੀ ਅਨਾਊਂਸਮੈਂਟ ਜਿਹੜੀ ਹੋਈ ਉਹਨੂੰ ਮਿਲਾ ਕੇ,
ਕੱਲੇ ਸਰੀ ਸਰੀ ਨੂੰ ਜਿਹੜੇ ਪੈਸੇ
ਨੂੰ ਮਿਲੇ ਨੇ $4 billion ਦਾ HAF ਜਿਹੜਾ ਫੰਡ ਹੈ ਫੈਡਰਲ। ਸੋ ਇਹਨੂੰ ਪੀਅਰ ਪੋਲੀਅਵ ਕਹਿ ਰਹੇ ਨੇ ਉਹ ਸਕ੍ਰੈਪ ਕਰ ਦੇਣਗੇ। ਉਹ ਕਹਿੰਦੇ ਵੀ ਇਹਦੇ ਨਾਲ ਬਹੁਤ ਸਾਰੇ ਗੇਟ ਕੀਪਰਸ ਤੇ ਯੇ ਵੋ, ਇਹਨੂੰ ਬਿਊਰੋਕਰੈਟਿਕ ਪ੍ਰੋਗਰਾਮ ਉਹ ਕਹਿ ਰਹੇ ਨੇ। ਤੇ ਲਿਬਰਲਸ ਕਹਿੰਦੇ ਆ ਵੀ ਦੇ ਆਰ ਗੋਇੰਗ ਟੂ ਕੱਟ ਡਾਊਨ ਸਰਵਿਸਿਸ, ਤੇ ਇਸ ਕਰਕੇ ਵੀ ਇਹਨਾਂ ਦੀ ਗੱਲ ਨਾ ਸੁਣੋ। ਤੇ ਪੀਅਰ ਪੋਲੀਅਵ ਕਹਿੰਦੇ ਨੇ ਯੈਸ ਵੀ ਵਿਲ ਕੱਟ ਡਾਊਨ ਦੋ ਸਰਵਿਸਿਸ, ਕਿਉਂਕਿ ਉਹ ਬਿਊਰੋਕਰੈਟਿਕ ਸਰਵਿਸਿਸ ਨੇ ਵੀ ਉਹ ਰੈਡ ਟੇਪਿਜ਼ਮ ਨੂੰ ਵਧਾਵਾ ਦਿੰਦੀਆਂ, ਲਾਲ ਫੀਤਾ ਸ਼ਾਹੀ।
ਇੱਕ ਜੇ ਓਵਰਆਲ ਤੁਸੀਂ ਦੇਖੋ ਨਾ ਡਿਸਟਿੰਕਸ਼ਨ, ਦੇਖੋ ਹਾਊਸਿੰਗ ਐਕਸੈਲਰੇਟਰ ਫੰਡ ਠੀਕ ਆ, ਉਹਦੇ ਨਾਲ ਜਿਹੜੇ ਯੂਨਿਟਸ ਉਸਰਣਗੇ ਉਹ ਰੈਂਟਲ ਯੂਨਿਟਸ ਹੋਣਗੇ। ਜਿਹੜਾ ਇਹ ਪ੍ਰੋਗਰਾਮ ਹੈ ਇਹ ਹੋਮ ਓਨਰਸ਼ਿਪ ਨੂੰ ਹੁਲਾਰਾ ਦਿੰਦਾ। ਸੋ ਇੱਕ ਨੁਕਤਾ ਨਿਗਾਹ ਇਹ ਵੀ ਹੈ ਕਿ ਜਿਹੜੇ ਕੰਜ਼ਰਵੇਟਿਵ ਨੇ ਉਹਨਾਂ ਦਾ ਜ਼ਿਆਦਾ ਧਿਆਨ ਹੁਣ ਲੋਕਾਂ ਨੂੰ ਹੋਮ ਓਨਰਸ਼ਿਪ ਦਾ ਸੁਪਨਾ ਦਿਖਾਉਣ ਵਾਲਾ, ਤੇ ਲਿਬਰਲਸ ਕੀ ਕਰ ਰਹੇ ਨੇ ਕਿ ਰੈਂਟਲਸ ਨੂੰ ਵੀ ਬਿਹਤਰ ਬਣਾਉਣ ਦੇ ਲਈ ਤੇ ਹੋਮ ਓਨਰਸ਼ਿਪ ਨੂੰ ਵੀ ਉਹ ਬੇਸਿਕਲੀ ਕਿ ਵਿੱਚ ਵਿਚਾਲੇ ਵਾਲਾ ਰਾਹ ਲੱਭਦੇ ਪਏ ਨੇ। ਅੱਛਾ ਦੂਜੀ ਗੱਲ ਇਹ ਹੈ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਪੈਸੇ ਕਿੱਥੋਂ ਆਉਣੇ ਨੇ, ਹਲੇ ਅਫਕੋਰਸ ਪੀਅਰ ਪੋਲੀਅਵ ਨੇ ਤਾਂ ਇਹ ਕਿਹਾ ਵੀ ਅਸੀਂ ਇੱਧਰੋਂ ਪੈਸੇ ਹਾਊਸਿੰਗ ਐਕਸੈਲਰੇਟਰ ਫੰਡ ਦੇ ਵਿੱਚੋਂ ਬਚਾਵਾਂਗੇ ਜਾਂ ਫਿਰ ਅਸੀਂ ਪੈਸੇ ਹੋਰਨਾਂ ਪ੍ਰੋਗਰਾਮ 'ਚੋਂ ਬਚਾਵਾਂਗੇ। ਜਿੰਨਾ ਖਰਚਾ ਇੱਕ $1.3 million ਤੋਂ ਘੱਟ ਵਾਲੇ ਸਾਰੇ ਨਵੀਂ ਕੰਸਟਰਕਸ਼ਨ ਤੇ ਉੱਪਰ ਨੋ GST ਦਾ ਹੋਣਾ, ਉਨੀ ਭਰਪਾਈ ਨਹੀਂ ਹੋ ਸਕਦੀ ਖਰਚੇ ਬਚਾ ਕੇ। ਸੋ ਜਦੋਂ ਉਹ ਸਵਾਲ ਪੁੱਛੇ ਜਾਂਦੇ ਨੇ ਫਿਰ ਅਜੇ ਇਹ ਕਿਹਾ ਜਾਂਦਾ ਵੀ ਫੁੱਲੀ ਕੋਸਟਡ ਪਲੇਟਫਾਰਮ ਆਏਗਾ ਜੀ, ਤੇ ਫੁੱਲੀ ਕੋਸਟਡ ਪਲੇਟਫਾਰਮ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਦੇਣੀਆਂ ਵੀ ਜਿਹੜੇ ਜਿਹੜੇ ਪ੍ਰੋਗਰਾਮ ਚਲਾਨੇ ਜਾ ਰਹੇ ਨੇ ਜਾਂ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਅਸੀਂ ਪੈਸੇ ਕਿੱਥੋਂ ਵਸੂਲਣੇ ਨੇ।
ਬਿਲਕੁਲ, ਤੇ ਸੋ ਕੱਲ ਵੀ ਜਦੋਂ ਇਹਨਾਂ ਨੇ ਆਪਣੀ ਉਹ ਟੈਕਸ ਵਾਲੀ ਅਨਾਊਂਸਮੈਂਟ ਕੀਤੀ ਕਿ ਇਨਕਮ ਟੈਕਸ ਜਿਹੜਾ ਲੋਐਸਟ ਬ੍ਰੈਕਟ ਵਾਸਤੇ ਅਸੀਂ 2% ਘਟਾ ਦਵਾਂਗੇ, ਉਦੋਂ ਵੀ ਇਹ ਪੁੱਛਿਆ ਗਿਆ ਸੀ ਵੀ ਇਹ $14 billion ਤੁਸੀਂ ਕਹਿ ਰਹੇ ਹੋ ਵੀ ਰੈਵਨਿਊ ਲਾਸ ਹੋਣਾ ਹਰ ਸਾਲ, ਵੀ ਇਹ ਪੈਸੇ ਕਿੱਥੋਂ ਪੂਰੇ ਕਰਨੇ ਆ? ਤੇ ਉਹਨਾਂ ਨੇ ਫਿਰ ਉਹੀ ਗੱਲਾਂ ਕਹੀਆਂ ਸੀ, ਕਹਿੰਦੇ ਵੀ ਅਸੀਂ ਜਿਹੜੀ ਫੋਰਨ ਫੰਡਿੰਗ ਆ ਉਹ ਬੰਦ ਕਰ ਦਵਾਂਗੇ, ਕਾਰਪੋਰੇਟਸ ਨੂੰ ਮਿਲਣ ਵਾਲੀ ਸਬਸਿਡੀ ਬੰਦ ਕਰ ਦਵਾਂਗੇ ਤੇ ਹੋਰ ਕੋਸਟ ਕਟਿੰਗ ਕਰਾਂਗੇ। ਫਿਰ ਉਹਨਾਂ ਨੇ ਨਾਲ ਇਹੀ ਕਹਿਤਾ ਕਿ ਵੇਟ ਕਰੋ ਵੀ ਸਾਡਾ ਫੁੱਲੀ ਕੋਸਟਡ ਪਲੇਟਫਾਰਮ ਆਏਗਾ, ਉਹਦੇ ਵਿੱਚ ਤੁਹਾਨੂੰ ਅਸੀਂ ਜਿਹੜਾ ਡੈਫਿਸਿਟ ਆ ਘਟਾ ਕੇ ਦਿਖਾਵਾਂਗੇ, ਬਜਟ ਬੈਲੈਂਸ ਕਰਕੇ ਦਿਖਾਵਾਂਗੇ
ਜੀ। ਸੋ ਇਹ ਦੇਖੋ ਹੁਣ ਇਸ ਪੋਲਿਸੀ ਇਹ ਕਿੰਨਾ ਕੁ ਲੋਕਾਂ ਨੂੰ ਅਟਰੈਕਟ ਕਰ ਪਾਉਂਦੀ ਹੈ, ਪਰ $1.3 million ਦੇ ਨਵੇਂ ਘਰ ਤੇ ਫੋਰ ਐਨੀ ਬਾਇਰ ਇਰਰਿਸਪੈਕਟਿਵ ਆਫ ਫਸਟ ਟਾਈਮ ਬਾਇਰ ਨੇ ਜਾਂ ਨਹੀਂ, GST ਨਾ ਲੱਗਣੀ ਉਹ ਬੜਾ ਸਿਗਨੀਫਿਕੈਂਟ ਨੰਬਰ ਹੈ। ਕੰਸਰਨ ਸਿਰਫ ਇੱਕ ਇਹ ਆ ਵੀ ਜੇ GST 65,000 ਹਟ ਜਾਂਦੀ ਹੈ ਕਿਤੇ ਇੱਦਾਂ ਨਾ ਹੋਵੇ ਕਿ ਘਰਾਂ ਦੀ ਕੀਮਤ ਹੀ ਉਨੀ ਵੱਧ ਜਾਵੇ, ਸੋ ਜਿਹੜਾ ਐਂਡ ਯੂਜ਼ਰ ਆ ਜਿਹੜਾ ਬਾਇਰ ਆ ਉਹਨੂੰ ਉਹਦਾ ਕੋਈ ਬੈਨੀਫਿਟ ਨਾ ਮਿਲ ਸਕੇ।
ਇਹ ਜਿਹੜਾ ਤਰਕ ਆ BC ਸਰਕਾਰ ਦਿੰਦੀ ਹੁੰਦੀ ਜਦੋਂ ਕਹਿੰਦੇ ਗੈਸ ਟੈਕਸ ਹਟਾ ਦਿਓ,
ਯੈਸ,
ਤੇ ਕਹਿੰਦੇ ਸੀ ਵੀ ਜਿਹੜਾ ਐਂਡ ਯੂਜ਼ਰ ਆ ਉਹਨੂੰ ਫਾਇਦਾ ਨਹੀਂ ਹੋਣਾ, ਜਿਹੜੀ ਕੰਪਨੀ ਉਹਨਾਂ ਨੇ ਆਪਣਾ ਪ੍ਰੋਫਿਟ ਮਾਰਜਨ ਵਧਾ ਦੇਣਾ
ਜੀ।
ਸੋ ਦੇਖਦੇ ਹਾਂ। ਅੱਛਾ, ਪੀਅਰ ਪੋਲੀਅਵ ਨਾਲ ਸੰਬੰਧਿਤ ਵਿਜੇ ਜੀ ਅੱਜ ਮੀਡੀਆ ਦੇ ਵਿੱਚ ਇੱਕ ਹੋਰ ਖਬਰ ਗਲੋਬ ਐਂਡ ਮੇਲ ਵੱਲੋਂ ਜਿਹਦਾ
ਪ੍ਰਕਾਸ਼ਿਤ ਕੀਤੀ ਗਈ ਹੈ, ਤੇ ਉਹਦੇ ਉੱਪਰ ਅੱਜ ਮਾਰਕ ਕਾਰਨੀ ਨੇ ਸਵੇਰੇ ਹੈਲੀਫੈਕਸ ਦੀ ਟਿੱਪਣੀ ਵੀ ਕੀਤੀ ਹੈ। ਸੀਸਿਸ ਦੇ ਇੱਕ ਅਨਨੇਮਡ ਸੋਰਸ ਦੇ ਹਵਾਲੇ ਨਾਲ ਉਹਨਾਂ ਨੇ ਕੀ ਉਹਦੇ ਵਿੱਚ ਲਿਖਿਆ ਹੈ, ਕਿਹੜੀਆਂ ਗੱਲਾਂ ਦੱਸੀਆਂ ਨੇ, ਤੇ ਕੀ ਉਹ ਪੀਅਰ ਪੋਲੀਅਵ ਵਾਸਤੇ ਤੇ ਕੰਜ਼ਰਵੇਟਿਵ ਵਾਸਤੇ ਵੱਡੀ ਸਰਦਰਦੀ ਬਣ ਸਕਦੀਆਂ ਨੇ, ਉਹਦੇ ਬਾਰੇ ਗੱਲ ਕਰਦੇ ਹਾਂ।
ਇੱਕ ਮੈਸੇਜ ਆਇਆ ਰਜਨੀਸ਼ ਲੂੰਬਾ ਜੀ ਦਾ,
ਕੀ ਕਹਿੰਦੇ?
ਉਹ ਕਹਿੰਦੇ ਵੀ ਕੀ ਕਰੂਡ ਦੇ ਪ੍ਰਾਈਸਿਸ ਵੱਧ ਰਹੇ ਨੇ, ਸੋ ਕੱਲ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਇਹ, ਕਹਿੰਦੇ ਕਿ ਵੈਨੇਜ਼ੁਏਲਾ ਤੋਂ ਜਿਹੜਾ ਵੀ ਮੁਲਕ ਕੋਈ ਤੇਲ ਖਰੀਦੇਗਾ ਉਹਨਾਂ ਦੇ ਉੱਤੇ ਅਸੀਂ 25% ਟੈਰਿਫ ਲਗਾਵਾਂਗੇ, ਤੇ ਵਿਸ਼ਵ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਵੱਡੇ ਜਿਹੜੇ ਕਰੂਡ ਆਇਲ ਰਿਜ਼ਰਵਸ ਨੇ
ਵੈਨੇਜ਼ੁਏਲਾ
ਦੇ ਵਿੱਚ ਨੇ,
ਤੇ ਵੈਨੇਜ਼ੁਏਲਾ ਤੋਂ ਸਭ ਤੋਂ ਵੱਧ ਤੇਲ ਖਰੀਦਦਾ ਚਾਈਨਾ।
ਸੋ ਉਹਨਾਂ ਨੇ ਕਿਹਾ ਵੀ 25% ਟੈਰਿਫ ਲਗਾ ਲੈਣਾ, ਉਹਦੇ ਕਰਕੇ ਫਿਰ ਕਿਉਂਕਿ ਸਪਲਾਈ ਸਾਈਡ ਤੇ ਵੀ ਚੈਲੰਜ ਹੋਏਗਾ, ਇਸ ਕਰਕੇ ਕਰੂਡ ਦੇ ਪ੍ਰਾਈਸਿਸ ਥੋੜੇ ਵਧੇ ਸਨ
ਜੀ। ਸੋ ਹਰੇ ਦੇਖੋ ਪਤਾ ਨੀ ਯਾਰ, ਟਰੰਪ ਨੇ ਕੋਈ ਗੱਲ ਫੇਰ ਕਹਿ ਦੇਣੀ ਹੈ, ਫਿਰ ਕਹਿਣਾ ਰਾਜ਼ੀਨਾਮਾ ਹੋ ਗਿਆ ਜੀ, ਹੁਣ ਨਹੀਂ ਲੱਗ ਰਿਹਾ ਟੈਰਿਫ। ਸੋ ਇਹ ਜਿਹੜਾ ਸੀ ਸੌ ਬਣੀ ਹੋਈ ਹੈ ਨਾ ਇਸ ਵੇਲੇ ਇਕੋਨਮੀਜ਼ ਦੀ, ਉਹ ਇਸੇ ਤਰ੍ਹਾਂ ਚੱਲਦਾ ਹੀ ਰਹਿਣਾ ਕੰਮ।
ਮੈਨੂੰ ਲੱਗਦਾ ਡੋਨਲਡ ਟਰੰਪ ਕਰਕੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀਆਂ ਇਕਨੋਮਿਕਸ ਦੀਆਂ ਕਿਤਾਬਾਂ ਨੇ ਉਹ ਵੀ ਦੁਬਾਰੇ ਲਿਖਣੀਆਂ ਪੈ ਜਾਣੀਆਂ ਸਾਰੀਆਂ
ਸੀ ਸੌ ਤੇ
ਬੇਸਿਕ। ਹਿਸਟਰੀ ਤਾਂ ਅਸੀਂ ਆਪਣੀ ਰਿਵਾਈਜ਼ ਕਰ ਹੀ ਰਹੇ ਹਾਂ,
ਇਕਨੋਮਿਕਸ
ਇਕਨੋਮਿਕਸ ਵੀ ਰਿਵਾਈਜ਼ ਕਰਨੀ ਪੈਣੀ ਇਹਨਾਂ ਸਿਆਸਤਦਾਨਾਂ ਦੇ,
ਸੀ ਸੌ ਤੇ ਬਹਿ ਕੇ ਲਿਖਣੀ
ਪੈਣੀ ਝੂਠੇ ਮਾਰੇ
ਝੂਠੇ ਮਾਰੇ। ਵਾਸੂ ਜੀ ਹੁਣ ਇਹ ਖਬਰ ਇੱਕ ਹੋਰ ਆਉਂਦੀ ਪਈ ਆ ਕਿ ਜਿਹੜੇ ਐਲ ਐਮ ਆਈ ਏ ਦੇ ਪੁਆਇੰਟਸ ਮਿਲਦੇ ਹੁੰਦੇ ਸੀ ਐਕਸਪ੍ਰੈਸ ਐਂਟਰੀ ਵਾਲਿਆਂ ਵਾਸਤੇ, ਉਹ ਪੁਆਇੰਟਸ ਹੁਣ ਇਲੀਮੀਨੇਟ ਕਰ ਦਿੱਤੇ ਗਏ ਨੇ। ਸੋ ਪਹਿਲਾਂ ਵੀ ਇਹਨਾਂ ਪੁਆਇੰਟਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸੀ, ਪਰ ਹੁਣ ਐਕਸਪ੍ਰੈਸ ਐਂਟਰੀ ਐਪਲੀਕੈਂਟਸ ਨੂੰ ਜਿਹੜਾ ਉਹਨਾਂ ਕੋਲ ਐਲ ਐਮ ਆਈ ਏ ਦੇ ਜਿਹੜੇ ਪੁਆਇੰਟਸ ਨੇ ਉਹ ਅਵਾਰਡ ਨਹੀਂ ਕੀਤੇ ਜਾਣਗੇ।
ਯਾ ਸੋ ਮਤਲਬ ਜੇ ਤੁਹਾਡੇ ਕੋਲ ਐਲ ਐਮ ਆਈ ਏ ਅਪਰੂਵ ਜੋਬ ਆਫਰ ਹੈ ਉਹਦੇ ਕੋਈ ਐਕਸਟਰਾ ਪੁਆਇੰਟਸ ਤੁਹਾਨੂੰ ਨਹੀਂ ਮਿਲਣਗੇ। ਪਹਿਲਾਂ 200 ਪੁਆਇੰਟ ਹੁੰਦੇ ਸੀ ਸਾਰੀਆਂ ਕੈਟਾਗਰੀਜ਼ ਵਾਸਤੇ, ਫਿਰ ਉਹਨੂੰ ਘਟਾ ਕੇ 50 ਕੀਤਾ ਗਿਆ ਸੀ, ਹੁਣ 50 ਜਾਂ 200 ਪੁਆਇੰਟਸ ਇਨ ਸਮ ਕੇਸਿਸ ਮਿਲਦੇ ਹੁੰਦੇ ਸੀ, ਉਹ ਹੁਣ ਐਕਸਟਰਾ ਪੁਆਇੰਟਸ ਹੁਣ ਨਹੀਂ ਮਿਲਣਗੇ। ਸੋ ਜਿਹੜੇ ਕੋਈ ਅੱਗੇ ਹੁਣ ਨਵੇਂ ਡਰਾਜ਼ ਆਣਗੇ ਐਕਸਪ੍ਰੈਸ ਐਂਟਰੀ ਦੇ, ਉਹਦੇ ਵਿੱਚ ਜੇ ਤੁਹਾਡੇ ਕੋਲ ਐਲ ਐਮ ਆਈ ਜੋਬ ਆਫਰ ਹੈ ਵੀ
ਤੁਹਾਡਾ ਪੁਆਇੰਟ ਘੱਟ ਜਾਣੇ,
ਤੁਹਾਡੇ ਪੁਆਇੰਟਸ ਘੱਟ ਜਾਣੇ, ਤੁਹਾਡਾ ਜਿਹੜਾ ਸੀ ਆਰ ਐਸ ਸਕੋਰ ਆ ਉਹ ਰਿਵਾਈਜ਼ ਡਾਊਨ ਹੋ ਜਾਣਾ, ਪਰ ਇਹਦੇ ਨਾਲ ਇਹ ਹੈ ਵੀ ਜਿਹੜਾ ਸੀ ਆਰ ਐਸ ਸਕੋਰ ਜਿਹੜਾ ਡਰਾਜ਼ ਦੇ ਵਿੱਚ ਨਿਕਲਦਾ ਉਹ ਫਿਰ ਘੱਟ ਜਾਏਗਾ, ਕਿਉਂਕਿ ਪੂਲ ਦੇ ਵਿੱਚ ਜਿਹੜੇ ਬਾਕੀ ਸਾਰੇ ਲੋਕ ਜਿਨ੍ਹਾਂ ਦੇ ਕੋਲ ਐਲ ਐਮ ਆਈ ਅਪਰੂਵਲ ਸੀਗੇ ਉਹਨਾਂ ਦੇ ਸਕੋਰਸ ਦੇ ਕਰਕੇ ਜਿਹੜਾ ਓਵਰਆਲ ਜਿਹੜਾ ਸਕੋਰ ਸੀ ਉਹ ਵਧਿਆ ਹੋਇਆ ਸੀ। ਸੋ ਕਿਉਂਕਿ ਉਹਨਾਂ ਦੇ ਸਕੋਰਸ ਵੀ ਘਟਣਗੇ
ਤੇ
ਓਵਰਆਲ ਜਿਹੜਾ ਹੁਣ ਨਵੇਂ ਅੱਗੇ ਡਰਾਜ਼ ਆਣਗੇ ਸੀ ਆਰ ਐਸ ਦਾ ਜਿਹੜਾ ਕੱਟ ਆਫ ਸਕੋਰ ਆ ਉਹ ਸਾ ਥੱਲੇ ਆ ਜਾਏਗਾ।
ਸੋ ਜਿਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਕੋਲ ਐਲ ਐਮ ਆਈ ਏ ਦੀ ਕੋਈ ਇਸ ਤਰ੍ਹਾਂ ਦੇ ਪੁਆਇੰਟ ਨਹੀਂ ਸੀਗੇ ਉਹਨਾਂ ਦਾ ਸਕੋਰ ਤਾਂ ਦੇਖੋ ਉੱਥੇ ਹੀ ਰਹਿਣਾ, ਉਹਨਾਂ ਦੇ ਸਕੋਰ ਤਾਂ ਕੋਈ ਤਬਦੀਲੀ ਨਹੀਂ ਆਣੀ, ਪਰ ਜਿਨ੍ਹਾਂ ਕੋਲ ਐਲ ਐਮ ਆਈ ਏ ਦੇ ਪੁਆਇੰਟ ਸੀ ਉਹਨਾਂ ਦੇ ਪੁਆਇੰਟ ਘਟਣ ਕਰਕੇ ਓਵਰਆਲ ਜਿਹੜਾ ਇੱਕ ਬੈਂਚਮਾਰਕ ਆ ਉਹ ਜਦੋਂ ਘਟੇਗਾ ਤਾਂ ਕਈ ਜਿਨ੍ਹਾਂ ਦਾ ਪਹਿਲਾਂ ਸ਼ਾਇਦ ਮੌਕਾ ਨਹੀਂ ਸੀ ਬਣਦਾ ਜਿਹੜੇ ਪੂਲ ਦੇ ਵਿੱਚ ਸੀ ਪਰ ਐਲ ਐਮ ਆਈ ਏ ਜੋਬ ਆਫਰ ਨਾ ਹੋਣ ਕਰਕੇ ਉਹਨਾਂ ਦੇ ਪੁਆਇੰਟ ਘਟਦੇ ਸੀ, ਬਾਕੀਆਂ ਦੇ ਪੁਆਇੰਟ ਘਟਣ ਕਰਕੇ ਹੋ ਸਕਦਾ ਕਿ ਉਹ ਹੁਣ ਉੱਭਰ ਕੇ ਡਰੋਜ਼ ਦੇ ਵਿੱਚ ਅੱਗੇ ਆ ਸਕਦੇ ਨੇ।
ਯਾ ਕਿਉਂਕਿ ਜਿਹੜਾ ਓਵਰਆਲ ਜਿਹੜਾ ਸੀ ਆਰ ਐਸ ਕੱਟ ਆਫ ਸਕੋਰ ਹੈ ਇਹਨਾਂ ਡਰੋਜ਼ ਦੇ ਵਿੱਚ ਉਹ ਘੱਟ ਜਾਏਗਾ ਹੁਣ
ਜੀ,
ਤੇ ਉਹਦੇ ਨਾਲ ਚਾਂਸਿਸ ਵੱਧ ਗਏ ਨੇ। ਸੋ ਇੱਕ ਲੈਵਲ ਪਲੇਇੰਗ ਫੀਲਡ ਹੋ ਜਾਏਗਾ, ਜਿਹਨਾਂ ਦੇ ਕੋਲ ਐਲ ਐਮ ਆਈ ਅਪਰੂਵਲ ਆ ਉਹਨਾਂ ਨੂੰ ਕੋਈ ਐਡੀਸ਼ਨਲ ਬੈਨੀਫਿਟ ਨਹੀਂ ਮਿਲੇਗਾ
ਜੀ। ਸੋ ਇਹਦੇ ਬਾਰੇ ਹੋਰ ਜਿਹੜੀਆਂ ਡੀਟੇਲਸ ਨੇ ਆਉਂਦੇ ਸਮੇਂ ਸਾਂਦੀਆਂ ਕਰਦੇ ਰਹਾਂਗੇ। ਸਾਡੇ ਲਿਸਨਰ ਨੇ ਮਿਸਟਰ ਗਾਂਧੀ ਉਹਨਾਂ ਨੇ ਜਾਣਕਾਰੀ ਸਾਡੇ ਤੱਕ ਪਹੁੰਚਦੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਸਾਰਾ ਪ੍ਰਤੀਕਰਮ ਆ ਰਿਹਾ ਕਿ ਕਹਿੰਦੇ ਗੁੱਡ ਜੋਬ, ਕਹਿੰਦੇ ਤਾਂ ਪਹਿਲਾਂ ਕਰ ਦੇਣਾ ਚਾਹੀਦਾ,
ਕਾਫੀ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਵਾਸੂ ਜੀ ਸਰ ਮੈਂ ਇੱਕ ਹੋਰ ਜਾਣਕਾਰੀ ਸਾਂਝੀ ਕਰ ਲਵਾਂ, ਫਿਰ ਜਿਹੜੀ ਗਲੋਬ ਐਂਡ ਮੇਲ ਨੇ ਅੱਜ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਆ ਉਹਦੇ ਨੂੰ ਰੁੱਖ ਕਰਦੇ ਹਾਂ
ਜੀ।
ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਡੈਲਟਾ ਵੱਲੋਂ ਯੂਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ 25 ਮਾਰਚ ਤੋਂ 28 ਮਾਰਚ ਤੱਕ ਸਿੱਖੀ ਯੂਥ ਕੈਂਪ ਲਗਾਇਆ ਜਾ ਰਿਹਾ। ਸੋ ਅੱਜ ਤੋਂ ਸ਼ੁਰੂ ਹੋ ਰਿਹਾ ਜੀ, 6 ਸਾਲ ਤੋਂ 25 ਸਾਲ ਦੀ ਉਮਰ ਵਾਲੇ ਇਸ ਵਿੱਚ ਹਿੱਸਾ ਲੈ ਸਕਦੇ ਨੇ। ਨਾਲ ਹੀ ਮੇਨ ਹਾਲ ਵਿੱਚ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕਥਾ ਕੀਰਤਨ ਤੇ ਸਿਮਰਨ ਹੋਵੇਗਾ। 28, 29, 30 ਮਾਰਚ ਨੂੰ ਭਾਈ ਅਜੀਤ ਸਿੰਘ ਜੀ UK ਦੀਵਾਨ ਸਜਾਉਣਗੇ। ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ mysimran.com ਤੇ ਜਾਓ, ਜਾਂ ਫਿਰ ਹੋਰ ਜਾਣਕਾਰੀ ਲਈ ਕਾਲ ਕਰੋ 7788583465 ਤੇ 7788854465 ਫੋਨ ਨੰਬਰ ਹੈ। ਵਾਸੂ ਜੀ ਗਲੋਬ ਐਂਡ ਮੇਲ ਦੇ ਵਿੱਚ ਅੱਜ ਇੱਕ ਐਕਸਕਲੂਸਿਵ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਆ ਕਿ ਸੀਸਿਸ ਵੱਲੋਂ ਇਹ ਦੋਸ਼ ਲਗਾਏ ਗਏ ਕਿ 2022 ਦੇ ਵਿੱਚ ਜਦੋਂ ਪੀਅਰ ਪੋਲੀਐਵ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਬਣੇ ਸੀ, ਪਹਿਲੇ ਰਾਊਂਡ ਦੇ ਵਿੱਚ ਹੀ 68% ਵੋਟਾਂ ਹਾਸਲ ਕਰਕੇ ਉਹ ਜਿੱਤ ਗਏ ਸੀ, ਬੜੀ ਕੰਪਰੀਹੈਂਸਿਵ ਜਿੱਤ ਸੀ ਉਹਨਾਂ ਦੀ। ਪੀਅਰ ਪੋਲੀਐਵ ਦੀ ਲੀਡਰਸ਼ਿਪ ਬਿੱਡ ਦੇ ਵਿੱਚ ਭਾਰਤੀ ਸਰਕਾਰ ਦੇ ਏਜੰਟਸ ਅਤੇ ਭਾਰਤੀ ਸਰਕਾਰ ਦੇ ਬਿਹਾਫ 'ਤੇ ਕੰਮ ਕਰਨ ਵਾਲੇ ਕੁਝ ਜਿਹੜੀਆਂ ਪ੍ਰੋਕਸੀਜ਼ ਕੁਝ ਵਿਅਕਤੀ ਸੀ ਉਹਨਾਂ ਨੇ ਕੁਝ ਕਾਰਵਾਈ ਜਾਂ ਕੁਝ ਯੋਗਦਾਨ ਪਾਉਣ ਦੀ ਕੁਝ ਕੋਸ਼ਿਸ਼ ਕੀਤੀ ਸੀ। ਉਹਨਾਂ ਵੱਲੋਂ ਕੁਝ ਫੰਡ ਰੇਜਿੰਗ ਇਵੈਂਟਸ ਕੀਤੇ ਗਏ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ, ਅਤੇ ਇਹ ਜਿਹੜੀ ਇਹ ਗੱਲ ਜ਼ਰੂਰ ਦੱਸੀ ਗਈ ਆ ਕਿ ਜਿਹੜੀ ਸੀਸਿਸ ਨੇ ਇਹ ਨਹੀਂ ਸੰਕੇਤ ਦਿੱਤਾ ਕਿ ਜਿਹੜਾ ਇਹ ਕੋਈ ਐਫਰਟ ਕੀਤਾ ਗਿਆ ਸੀ ਕੋਈ ਬਹੁਤ ਵਾਈਡ ਸਪਰੈਡ ਐਫਰਟ ਸੀ ਜਾਂ ਬੜਾ ਹੀ ਕਹਿ ਲਓ ਵੀ ਸੰਗਠਿਤ ਅਤੇ ਔਰਗਨਾਈਜ਼ਡ ਐਫਰਟ ਸੀ, ਅਤੇ ਨਾਲ ਹੀ ਕੋਈ ਇਸ ਤਰ੍ਹਾਂ ਦਾ ਵੀ ਐਵੀਡੈਂਸ ਨਹੀਂ ਮਿਲਦਾ ਕਿ ਪੀਅਰ ਪੋਲੀਐਵ ਨੂੰ ਖੁਦ ਜਾਂ ਫਿਰ ਜਿਹੜੇ ਉਹਨਾਂ ਦੇ ਇਨਰ ਸਰਕਲ ਦੇ ਮੈਂਬਰ ਸੀਗੇ ਕਿਸੇ ਨੂੰ ਵੀ ਇਸ ਚੀਜ਼ ਬਾਰੇ ਕੋਈ ਜਾਣਕਾਰੀ ਸੀ ਕਿ ਭਾਰਤੀ ਸਰਕਾਰ ਦੇ ਏਜੰਟ ਪੀਅਰ ਪੋਲੀਐਵ ਨੂੰ ਜਿਤਾਉਣ ਦੇ ਵਾਸਤੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਾਉਣ ਦੇ ਵਾਸਤੇ ਆਪਣੇ ਵੱਲੋਂ ਬਣਦੀ ਸਰਦੀ ਵਾਹ ਲਾ ਰਹੇ ਨੇ।
ਸੋ ਗਲੋਬ ਐਂਡ ਮੇਲ ਨੇ ਇਹ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਹੈ
ਜੀ
ਇੱਕ ਸੋਰਸ ਦੇ ਹਵਾਲੇ ਤੋਂ ਕੀਤੀ ਹੈ, ਅਤੇ ਕਹਿ ਰਹੇ ਨੇ ਕਿ ਇਹ ਜਿਹੜਾ ਸੋਰਸ ਹੈ ਇਹਦੇ ਕੋਲ ਹਾਈ ਜਿਹੜੀ ਟੌਪ ਸਿਕਿਉਰਿਟੀ ਕਲੀਅਰੈਂਸ ਹੈ ਉਹ ਹੈ। ਸੋ ਇਹ ਜਿਹੜੇ ਟੌਪ ਸੀਕ੍ਰੇਟ ਡਾਕੂਮੈਂਟਸ ਹੁੰਦੇ ਨੇ ਸੀਸਿਸ ਦੇ ਇੰਟੈਲੀਜੈਂਸ ਵਾਲੇ ਡਾਕੂਮੈਂਟਸ, ਉਹਨਾਂ ਦੀ ਐਕਸੈਸ ਇਸ ਸੋਰਸ ਦੇ ਕੋਲ ਹੈ
ਜੀ।
ਸੋ ਪਹਿਲਾ ਸਵਾਲ ਤਾਂ ਇਹ ਹੈ ਵੀ ਇਹ ਸੋਰਸ ਕੌਣ ਆ, ਕਿਉਂਕਿ ਇਹ ਜਿਹੜਾ ਸੋਰਸ ਹੈ ਵੀ ਜੇ ਇਹਦੇ ਕੋਲ ਟੌਪ ਸਿਕਿਉਰਿਟੀ ਕਲੀਅਰੈਂਸ ਹੈ ਤੇ ਫਿਰ ਉਹ ਤਾਂ ਕੌਨਫੀਡੈਂਸ਼ੀਅਲਿਟੀ ਕਲੋਜ਼ ਹੁੰਦਾ ਤੇ ਉਹ ਪਬਲਿਕਲੀ ਇਦਾਂ ਦੀ ਗੱਲ ਜਿਹੜੀ ਡਿਸਕਲੋਜ਼ ਨਹੀਂ ਕਰ ਸਕਦੇ ਸੋ ਇਹ ਜਿਹੜੀ ਸਾਰੀ ਗੱਲ ਹੈ ਇਹਦੇ ਚ ਜਿਹੜੀ ਆ ਰਿਪੋਰਟ ਛਾਪੀ ਗਈ ਅੱਜ ਗਲੋਬਲ ਮੇਲ ਵੱਲੋਂ ਕੋਈ ਨਵੀਂ ਜਾਣਕਾਰੀ ਐਜ਼ ਇਟ ਇਜ਼ ਨਹੀਂ ਹੈ,
ਕਿਉਂਕਿ ਇਹ ਗੱਲਾਂ ਪਹਿਲਾਂ ਵੀ ਸਾਹਮਣੇ ਆਈਆਂ ਨੇ,
ਗੱਲਾਂ ਹੋ ਚੁੱਕੀਆਂ ਨੇ ਕਿ ਜਿਹੜੇ ਲੀਡਰਸ਼ਿਪ ਕੰਟੈਸਟ ਹੁੰਦੇ ਰਹੇ ਉਹਦੇ ਵਿੱਚ ਇੰਡੀਅਨ ਚਾਈਨੀਜ਼ ਤੇ ਕਈ ਵਾਰ ਪਾਕਿਸਤਾਨ ਦਾ ਵੀ ਨਾਮ ਆਇਆ ਕਿ ਉਹਨਾਂ ਦੇ ਏਜੰਟਸ ਵੱਲੋਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕੀਤੀਆਂ ਗਈਆਂ, ਪਰ ਕੋਈ ਵੀ ਪੁਖਤਾ ਪ੍ਰਮਾਣ ਅਜੇ ਤੱਕ ਇੱਦਾਂ ਦਾ ਨਹੀਂ ਕਿ ਜਿਹੜੇ ਉਹ ਲੀਡਰਸ਼ਿਪ ਕੈਂਡੀਡੇਟ ਸਨ ਉਹਨਾਂ ਨੂੰ ਜਾਂ ਉਹਨਾਂ ਦੀ ਟੀਮਸ ਨੂੰ ਉਹਦੇ ਬਾਰੇ ਜਾਣਕਾਰੀ ਹੋਵੇ ਕਿ ਉਹਨਾਂ ਨੇ ਨਹੀਂ ਕਰਵਾਈ, ਬਸ ਉਹ ਮੁਲਕਾਂ ਨੇ ਕਹਿ ਲਓ ਵੀ ਆਪਣੀ ਦਿਆਨਤਦਾਰੀ ਦੇ ਚੱਲਦੇ ਹੀ ਕਰਤੀ। ਸੋ ਇਸ ਤਰ੍ਹਾਂ ਦੀਆਂ ਖ਼ਬਰਾਂ ਪਹਿਲਾਂ ਵੀ ਆਈਆਂ, ਪਰ ਇਸ ਵੇਲੇ ਇਸ ਜੰਕਚਰ ਤੇ ਇਸ ਖ਼ਬਰ ਦਾ ਪਬਲਿਸ਼ ਹੋਣਾ ਬੜਾ ਇੰਪੋਰਟੈਂਟ ਆ, ਕਿਉਂਕਿ ਜੋ ਤੁਸੀਂ ਜ਼ਿਕਰ ਕੀਤਾ ਕਿ ਪੀਅਰ ਪੋਲੀਅਵ ਨੇ ਜਿਹੜੀ ਉਹ ਹਾਈ ਸਿਕਿਉਰਿਟੀ ਕਲੀਅਰੈਂਸ ਨਹੀਂ ਲਈ ਹੋਈ ਤੇ ਉਹਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਪੀਅਰ ਪੋਲੀਅਵ ਨੂੰ ਵਿਰੋਧੀਆਂ ਵੱਲੋਂ।
ਮਾਰਕ ਕਾਰਨੀ ਦੇਖੋ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ, ਮਾਰਕ ਕਾਰਨੀ ਨੂੰ ਜਦੋਂ ਕਦੇ ਉਹਨਾਂ ਦੇ ਐਸੈਟਸ ਬਾਰੇ ਪੁੱਛਿਆ ਜਾਂਦਾ ਰਿਹਾ ਕਿ ਜੀ ਤੁਸੀਂ ਦੱਸੋ ਵੀ ਤੁਸੀਂ ਆਪਣੇ ਐਸੈਟਸ ਦੀ ਡਿਸਕਲੋਜ਼ਰ ਕਿਉਂ ਨਹੀਂ ਕਰਦੇ, ਉਹ ਦੋ ਗੱਲਾਂ ਕਹਿੰਦੇ ਰਹੇ ਕਿ ਇੱਕ ਤਾਂ ਮੈਂ ਆਲਰੇਡੀ ਜਿੰਨਾ ਮੈਨੂੰ ਕੋਲ ਟਾਈਮ ਸੀਗਾ ਮੈਂ ਉਸ ਤੋਂ ਅਰਲੀ ਉਸ ਤੋਂ ਵੱਧ ਕੇ ਹੀ ਓਵਰ ਐਂਡ ਅਬਵ ਜਾ ਕੇ ਮੈਂ ਐਥਿਕਸ ਦੇ ਰੂਲਸ ਦੀ ਪਾਲਣਾ ਕਰਦਾ ਪਿਆ। ਦੂਜੀ ਗੱਲ ਉਹ ਨਾਲ ਦੀ ਨਾਲ ਇਹ ਵੀ ਕਹਿ ਦਿੰਦੇ ਸੀ ਕਿ ਇਹ ਪਾਰਟੀ ਦਾ ਲੀਡਰ ਪੀਅਰ ਨਾਮ ਨਹੀਂ ਸੀ ਲੈਂਦੇ, ਕਈ ਵਾਰੀ ਕਹਿੰਦੇ ਵੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਸਿਕਿਉਰਿਟੀ ਕਲੀਅਰੈਂਸ ਵੀ ਨਹੀਂ ਲੈਂਦੇ ਪਏ, ਜਿਹੜੀ ਟੌਪ ਸਿਕਿਉਰਿਟੀ ਕਲੀਅਰੈਂਸ ਲੈਣੀ ਬੜੀ ਜ਼ਰੂਰੀ ਆ ਕਿ ਮੈਂ ਜੇ ਅੱਛਾ ਉਹਨਾਂ ਨੇ ਇਹ ਵੀ ਕਿਹਾ ਸੀ ਕਹਿੰਦੇ ਮੈਂ ਉਹ ਟੌਪ ਸਿਕਿਉਰਿਟੀ ਕਲੀਅਰੈਂਸ ਦਾ ਪੇਪਰ ਵਰਕ ਲੀਡਰ ਬਣਨ ਤੋਂ ਪਹਿਲਾਂ ਹੀ ਕਹਿੰਦੇ ਮੈਂ ਮੁਕੰਮਲ ਕਰ ਲਿਆ ਸੀ ਤੇ ਉਹ ਸਿਕਿਉਰਿਟੀ ਕਲੀਅਰੈਂਸ ਉਦੋਂ ਉਹ ਕਹਿੰਦੇ ਸੀ ਮੈਨੂੰ ਛੇਤੀ ਮਿਲ ਵੀ ਜਾਣੀ ਆ। ਆਲਰੇਡੀ ਇੱਕ ਬੰਦਾ ਪਾਰਟੀ ਦਾ ਲੀਡਰ ਹੈਗਾ, ਉਹ ਇਹ ਕੰਮ ਕਿਉਂ ਨਹੀਂ ਕਰਦੇ ਪਏ? ਮਾਰਕ ਕਾਰਨੀ ਨੇ ਅੱਜ ਵੀ ਨਿਸ਼ਾਨਾ ਸਾਧਿਆ ਹੈਲੀਫੈਕਸ ਦੇ ਵਿੱਚ ਨੇ, ਉਹ ਅੱਜ ਉਹਨਾਂ ਨੇ ਉਹ ਤਾਂ ਇੱਥੋਂ ਤਾਂ ਕਹਿ ਰਹੇ ਨੇ ਕਹਿੰਦੇ ਹੁਣ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਲੀਡਰ ਆ ਕਹਿੰਦੇ ਓਵਰਆਲ ਕਹਿੰਦੇ ਸਾਰੇ ਇਸ ਇਲੈਕਸ਼ਨ ਇਸ ਰੇਸ ਦੀ ਇੰਟੈਗ੍ਰਿਟੀ ਤੇ ਹੀ ਸਵਾਲ ਉੱਠ ਜਾਂਦਾ।
ਯਾ ਸੋ ਲੈਜਿਟੀਮੇਸੀ ਦੇ ਉੱਤੇ ਇੰਟੈਗ੍ਰਿਟੀ ਦੇ ਉੱਤੇ ਕਹਿੰਦੇ ਸਵਾਲ ਹੈ ਤੇ ਕਹਿੰਦੇ ਵੀ ਮੈਨੂੰ ਸਮਝ ਨਹੀਂ ਆ ਰਿਹਾ, ਕਹਿੰਦੇ ਮੇਰੇ ਲਈ ਬੜੀ ਹੈਰਾਨ ਕੌਣ ਗੱਲ ਹੈ ਵੀ ਉਹ ਅਜੇ ਤੱਕ ਵੀ ਇਹ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈ ਰਹੇ। ਸੋ ਇਹ ਇਸ ਇਲੈਕਸ਼ਨ ਦੇ ਵਿੱਚ ਇਸ ਚੀਜ਼ ਨੂੰ ਕਾਫੀ ਜ਼ਿਆਦਾ ਉਭਾਰਿਆ ਜਾ ਰਿਹਾ ਕਿ ਵੀ ਕੀ ਪੀਅਰ ਪੋਲੀ ਹੈ ਫੋਰਨ ਇੰਟਰਫੇਰੈਂਸ ਦੇ ਮਾਮਲੇ ਤੇ ਥੋੜੇ ਸੋਫਟ ਨੇ ਕਿ ਕੀ ਉਹ ਕੋਈ ਚੀਜ਼ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕੀ ਉਹਦੇ ਬੈਨੀਫਿਸ਼ੀਅਰੀ ਨੇ ਆਪੋਜੀਸ਼ਨ ਵਾਲੇ ਇਸ ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਲਗਾ ਰਹੇ ਨੇ। ਅਫਕੋਰਸ ਇਹਨਾਂ ਵਿੱਚੋਂ ਕੋਈ ਵੀ ਜਿਹੜੀ ਐਲੀਗੇਸ਼ਨ ਆ ਉਹ ਪ੍ਰੂਵ ਨਹੀਂ ਹੋਈ ਹੈ,
ਜਦੋਂ ਕਿ ਸੀਸੀਜ਼ ਦਾ ਦੇਖੋ
ਆਲ ਆਫ ਥੀਸ ਆਰ ਅਨਫਾਊਂਡਡ।
ਆਪਾਂ ਅਗੇਨ ਇਹ ਗੱਲ ਰਿਪੀਟ ਕਰ ਦਈਏ ਜਿਹੜੀ ਪਹਿਲਾਂ ਆਪਾਂ ਕਹਿ ਵੀ ਚੁੱਕੇ ਹਾਂ ਕਿ ਸੀਸੀਜ਼ ਵਾਲਿਆਂ ਨੇ ਖੁਦ ਇਹ ਗੱਲ ਦਾ ਇੰਡੀਕੇਸ਼ਨ ਕੋਈ ਨਹੀਂ ਦਿੱਤੀ ਕਿ ਪਹਿਲੀ ਗੱਲ ਤੇ ਕਿ ਕੋਈ ਉਹ ਬਹੁਤ ਵਾਈਡ ਸਪਰੈਡ ਕੋਈ ਐਫਰਟ ਸੀਗਾ ਭਾਰਤੀ ਸਰਕਾਰ ਦੇ ਏਜੰਟਸ ਵੱਲੋਂ, ਕੋਈ ਬਹੁਤਾ ਹੀ ਆਰਗਨਾਈਜ਼ਡ ਐਫਰਟ ਵੀ ਨਹੀਂ ਸੀਗਾ। ਦੂਜੀ ਗੱਲ ਇਹ ਕਿ ਇਸ ਗੱਲ ਦੇ ਵੀ ਕੋਈ ਸੰਕੇਤ ਜਾਂ ਕੋਈ ਐਵੀਡੈਂਸ ਨਹੀਂ ਆ ਕਿ ਪੀਅਰ ਪੋਲੀਅਵ ਨੂੰ ਖੁਦ ਜਾਂ ਉਹਨਾਂ ਦੇ ਇਨਰ ਸਰਕਲ ਦੇ ਜਿਹੜੇ ਕਲੋਜ਼ ਮੈਂਬਰਸ ਨੇ ਕਿਸੇ ਨੂੰ ਇਸ ਗੱਲ ਬਾਰੇ ਜਾਣਕਾਰੀ ਸੀ ਕਿ ਭਾਰਤੀ ਸਰਕਾਰ ਦੇ ਏਜੰਟਾਂ ਵੱਲੋਂ ਭਾਰਤੀ ਸਰਕਾਰ ਦੇ ਪ੍ਰੋਕਸੀਜ਼ ਵੱਲੋਂ ਉਹਨਾਂ ਦੀ ਕੈਂਪੇਨ ਨੂੰ ਮਜ਼ਬੂਤ ਕਰਨ ਲਈ ਪੋਲੀਅਵ ਦੀ ਕੈਂਪੇਨ ਨੂੰ ਮਜ਼ਬੂਤ ਕਰਨ ਲਈ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਸੀ। ਸੋ ਇੱਕ ਤਰੀਕੇ ਦੇਖੋ ਹੁਣ ਇਹਦੇ ਵਿੱਚੋਂ ਝਲਕ ਕੀ ਪੈਂਦੀ ਆ ਕਿ ਜਿਹੜੇ ਭਾਰਤੀ ਸਰਕਾਰ ਦੇ ਏਜੰਟ ਸੀ ਉਹਨਾਂ ਦੇ ਚਹੇਤੇ ਕੈਂਡੀਡੇਟ ਨੇ ਪੀਅਰ ਪੋਲੀਅਵ, ਵੀ ਪੀਅਰ ਪੋਲੀਅਵ ਬਣਨ ਪ੍ਰਧਾਨ ਮੰਤਰੀ, ਪਹਿਲਾਂ ਲੀਡਰ ਬਣਨ ਪ੍ਰਧਾਨ ਮੰਤਰੀ ਬਣਨ ਤਾਂ ਕਿ ਭਾਰਤ ਪੱਖੀ ਮਾਹੌਲ ਸਿਰਜਿਆ ਜਾ ਸਕੇ ਕੈਨੇਡੀਅਨ ਸਿਆਸਤ ਦੇ ਵਿੱਚ। ਪਰ ਅਗੇਨ ਕੀ ਇਸ ਤਰ੍ਹਾਂ ਦੀ ਕੋਈ ਜਿਹੜੀ ਜਾਣਕਾਰੀ ਹੈ ਉਹ ਪਾਰਟੀ ਨੂੰ ਜਾਂ ਪੋਲੀਅਵ ਨੂੰ ਜਾਂ ਉਹਨਾਂ ਦੇ ਨੇੜਲੇ ਵਿਅਕਤੀਆਂ ਨੂੰ ਸੀ? ਸੀਸੀਜ਼ ਨੇ ਇਸ ਗੱਲ ਦੇ ਉੱਪਰ ਕੋਈ ਇਹ ਗੱਲ ਕਹੀ ਹੈ ਵੀ ਕੋਈ ਸਿੱਧਾ ਸੰਕੇਤ ਨਹੀਂ ਹੈ, ਕੋਈ ਐਵੀਡੈਂਸ ਨਹੀਂ ਹੈ ਉਹਦਾ?
ਸੀਸੀਜ਼ ਨੇ ਇਹ ਗੱਲ ਜ਼ਰੂਰ ਕਹੀ, ਕਹਿੰਦੇ ਕਿ ਕਿਉਂਕਿ ਪੀਅਰ ਪੋਲੀਅਵ ਨੇ ਕੋਈ ਸਿਕਿਉਰਿਟੀ ਕਲੀਅਰੈਂਸ ਨਹੀਂ ਲਈ, ਅਸੀਂ ਉਹਨਾਂ ਨੂੰ ਇਸ ਸੰਬੰਧ ਵਿੱਚ ਕੋਈ ਬਰੀਫਿੰਗ ਅਜੇ ਤੱਕ ਨਹੀਂ ਦਿੱਤੀ।
ਉਹਨਾਂ ਦੇ ਚੀਫ ਆਫ ਸਟਾਫ ਕੋਲ ਹੈਗੀ ਹੈ ਪਰ
ਈਅਨ ਟੌਟ ਦੇ ਕੋਲ ਕਹਿੰਦੇ ਇਹ ਬਰੀਫਿੰਗ ਹੈ, ਸੋਰੀ ਉਹਨਾਂ ਕੋਲ ਕਲੀਅਰੈਂਸ ਹੈ ਤੇ ਉਹਨਾਂ ਨੂੰ ਕਹਿੰਦੇ ਉਹ ਬਰੀਫਿੰਗ ਦਿੱਤੀ ਗਈ ਹੈ। ਤੇ ਜਦੋਂ ਇਹ ਫੈਸਲਾ ਕੀਤਾ ਸੀ ਪੀਅਰ ਪੋਲੀਅਵ ਨੇ ਕਿ ਉਹ ਆਪਣੇ ਚੀਫ ਆਫ ਸਟਾਫ ਨੂੰ ਇਹ ਸਿਕਿਉਰਿਟੀ ਕਲੀਅਰੈਂਸ ਬਰੀਫਿੰਗ ਦਵਾਉਣਗੇ ਤੇ ਉਦੋਂ ਵੀ ਬੜੀ ਕਾਫੀ ਆਲੋਚਨਾ ਹੋਈ ਸੀ ਵੀ ਇਹ ਕਿਹੜੀ ਗੱਲ ਹੋਈ ਵੀ ਇਹ ਦਿਸ ਇਜ਼ ਨਾਟ ਸਮਥਿੰਗ ਯੂ ਕੈਨ ਡੈਲੀਗੇਟ,
ਕਰੈਕਟ,
ਇਹ ਤੁਹਾਨੂੰ ਆਪ ਉਹ ਬਰੀਫਿੰਗ ਲੈਣੀ ਚਾਹੀਦੀ ਸੀ।
ਤੇ ਚੀਫ ਆਫ ਸਟਾਫ ਕੋਲ ਜੇ ਉਹ ਬਰੀਫਿੰਗ ਆ ਗਈ ਗੱਲ ਫਿਰ ਉੱਥੇ ਹੀ ਹੈ ਨਾ ਕਿ ਦੇਖੋ ਪੀਅਰ ਪੋਲੀਅਵ ਦਾ ਸਿਕਿਉਰਿਟੀ ਕਲੀਅਰੈਂਸ ਨਾ ਲੈਣ ਦਾ ਰੀਜ਼ਨ ਕੀ ਰਿਹਾ ਕਿ ਜੀ ਮੈਂ ਉਹਨਾਂ ਸਿਕਿਉਰਿਟੀ ਕਲੀਅਰੈਂਸ ਲੈ ਕੇ ਮੇਰੇ ਤੇ ਇੱਕ ਸਾਇਲੈਂਸ ਦਾ ਆਰਡਰ ਲੱਗ ਜਾਏਗਾ ਕਿ ਇੱਕ ਤਰੀਕ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਲਿਬਰਲਸ ਵੱਲੋਂ ਡਿਕਟੇਟਡ ਪ੍ਰੋਸੈਸ ਆ, ਜਿਹੜੀਆਂ ਗੱਲਾਂ ਮੈਨੂੰ ਪਤਾ ਲੱਗਣਗੀਆਂ ਉਹਨਾਂ ਬਾਰੇ ਮੈਂ ਕਿਹਦੇ ਬਾਰੇ ਖੁੱਲ੍ਹ ਕੇ ਗੱਲ ਕਰ ਸਕਦਾ, ਕਿਹਦੇ ਬਾਰੇ ਕਿਹੜੀ ਕੋਈ ਕਾਰਵਾਈ ਕਰ ਸਕਦਾ, ਉਹਦੇ ਉਹਨੂੰ ਲੈ ਕੇ ਬਹੁਤ ਸਾਰਾ ਪ੍ਰੋਟੋਕਾਲ ਅਤੇ ਪ੍ਰੋਸੀਜਰਲ ਬੈਰੀਕੇਡਸ ਲੱਗ ਜਾਣਗੇ। ਤੇ ਜੇ ਉਹ ਪ੍ਰੋਸੀਜਰਲ ਬੈਰੀਕੇਡਸ ਪੀਅਰ ਪੋਲੀਅਵ ਤੇ ਲੱਗਣੇ ਸੀ ਤਾਂ ਫਿਰ ਉਹਨਾਂ ਦੇ ਚੀਫ ਆਫ ਸਟਾਫ ਤੇ ਵੀ ਤਾਂ ਲੱਗੇ। ਐਂਡ ਲਾਈਕ ਯੂ ਮੈਂਸ਼ਨਡ ਅਰਲੀਅਰ ਕਿ ਜਿਹੜੀ ਇਹ ਟੌਪ ਸੀਕਰੇਟ ਜਾਣਕਾਰੀ ਹੁੰਦੀ ਆ, ਜਿਹੜੇ ਬੰਦੇ ਕੋਲ ਕਲੀਅਰੈਂਸ ਆ ਉਸੇ ਬੰਦੇ ਨੂੰ ਉਹ ਜਾਣਕਾਰੀ ਦਿੱਤੀ ਜਾ ਸਕਦੀ ਆ। ਜੇ ਉਸ ਬੰਦੇ ਨੂੰ ਜਾਣਕਾਰੀ ਮਿਲੀ, ਹੁਣ ਇੱਦਾਂ ਤੇ ਹੈ ਨਹੀਂ ਕਿ ਚੀਫ ਆਫ ਸਟਾਫ ਫਿਰ ਹੋ ਗਏ ਪੀਅਰ ਪੋਲੀਅਵ ਨੂੰ ਦੱਸ ਸਕਦਾ, ਮਤਲਬ ਜੋ ਜੋ ਪ੍ਰੋਟੋਕਾਲ ਆ ਉਹ ਤਾਂ ਇਹੀ ਕਹਿੰਦਾ ਵੀ ਇਹ ਇਨਫੋਰਮੇਸ਼ਨ ਉਸੇ ਬੰਦੇ ਨੂੰ ਦਿੱਤੀ ਜਾ ਸਕਦੀ ਆ ਜਿਹਦੇ ਕੋਲ ਟੌਪ ਸਿਕਿਉਰਿਟੀ ਕਲੀਅਰੈਂਸ ਹੈ।
ਇਟਸ ਆਲਮੋਸਟ ਲਾਈਕ ਜਿਵੇਂ ਕੋਵਿਡ-19 ਵੇਲੇ ਵੀ ਕਿਸੇ ਨੂੰ ਤੁਸੀਂ ਕੋਵਿਡ-19 ਤੋਂ ਬਚਾਉਣਾ ਤੇ ਉਹ ਕਹਿੰਦਾ ਮਾਸਕ ਜਿਹੜਾ ਮੇਰੇ ਆ ਅਸਿਸਟੈਂਟ ਨੂੰ ਲਾ ਦਿਓ,
ਹਾਂ ਜੀ ਵੈਕਸੀਨ ਉਹਦੇ ਲਾ ਦਿਓ,
ਵੈਕਸੀਨ ਉਹਦੇ ਲਾ ਦਿਓ ਤੇ ਇਦਾਂ ਨਹੀਂ ਨਾ ਹੋਣਾ। ਟੀਕਾ ਤੁਹਾਨੂੰ ਹੀ ਲਵਾਉਣਾ ਪੈਣਾ,
ਕਰੈਕਟ,
ਇਹ ਬਚਾਅ ਤੁਹਾਡਾ ਜ਼ਰੂਰੀ ਹੈ ਵੀ ਤੁਸੀਂ ਜੇ ਕੱਲ ਨੂੰ ਲੀਡਰ ਬਣਦੇ ਹੋ ਮੁਲਕ ਦੇ ਤੇ ਵੀ ਤੁਹਾਨੂੰ ਫੋਰਨ ਇੰਟਰਫੇਰੈਂਸ ਤੋਂ ਕਿਵੇਂ ਅਸੀਂ ਬਚਾ ਸਕੀਏ, ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ
ਹੈ। ਵਟਸਐਪ ਤੇ ਮੈਸੇਜ ਆਇਆ ਕਹਿੰਦੇ ਜਿਹੜੇ ਬੰਦੇ ਕੈਨੇਡਾ 'ਚ ਬਹਿ ਕੇ ਜਦੋਂ ਆਪਾਂ ਪੰਜਾਬ ਦਾ ਕਹਿੰਦੇ ਕਈ ਇਲੈਕਸ਼ਨ ਕਰਦੇ ਨੇ ਉਹਦੇ ਵਿੱਚ ਦਖਲ ਅੰਦਾਜ਼ੀ, ਉਹ ਵੀ ਤੇ ਫੋਰਨ ਇੰਟਰਫੇਰੈਂਸ ਹੀ ਆ।
ਸੋ ਉਹੀ ਜਿਹੜੀ ਅਮਰੀਕਾ ਦੀ ਗੱਲ
ਅਮਰੀਕਾ ਦੀ ਗੱਲ
ਕਰਦੇ ਸੀ, ਸੋ ਇਹ ਸਾਰੀਆਂ ਗੱਲਾਂ ਨੇ। ਪਰ ਚਲੋ ਹੁਣ ਵੀ ਜਿਹੜੀ ਮਾਰਕ ਕਾਰਡੀਆਂ ਤੁਸੀਂ ਜ਼ਿਕਰ ਕੀਤਾ, ਹੈਲੀਫੈਕਸ ਗਏ ਹੋਏ ਨੇ ਤੇ ਉੱਥੇ ਉਹਨਾਂ ਨੇ ਟਿੱਪਣੀ ਕੀਤੀ ਇਸ ਮਾਮਲੇ ਤੇ, ਉਹਨਾਂ ਨੇ ਲੈਜਿਟੀਮੇਸੀ ਦੇ ਉੱਤੇ, ਇੰਟੈਗ੍ਰਿਟੀ ਦੇ ਉੱਤੇ ਸਵਾਲ ਚੁੱਕਿਆ ਵੀ ਕਹਿੰਦੇ ਵੀ ਜਿਹੜੀ ਆ ਕੰਜ਼ਰਵੇਟਿਵਸ ਦੀ ਲੀਡਰਸ਼ਿਪ ਕੈਂਪੇਨ ਹੋਈ 2022 ਵਿੱਚ ਵੀ ਕੀ ਉਹ ਸਹੀ ਤਰੀਕੇ ਨਾਲ ਹੋਈ ਵੀ ਕਿ ਨਹੀਂ, ਕਿ ਉਸ ਜਿਹੜੇ ਲੀਡਰ ਚੁਣੇ ਗਏ ਪੀਅਰ ਪੌਲੀਆ ਵੀ ਸਹੀ ਤਰੀਕੇ ਨਾਲ ਵੀ ਚੁਣੇ ਗਏ ਕਿ ਆ ਫੋਰਨ ਇੰਟਰਫੇਰੈਂਸ ਦਾ ਨਤੀਜਾ ਹੈ। ਆਲਦੋ ਫੋਰਨ ਇੰਟਰਫੇਰੈਂਸ ਜਿੰਨੀਆਂ ਵੀ ਕੋਈ ਰਿਪੋਰਟਸ ਨੇ ਉਹ ਕਹਿੰਦੀਆਂ ਵੀ ਇੱਦਾਂ ਦਾ ਕੋਈ ਪੁਖਤਾ ਪ੍ਰਮਾਣ ਨਹੀਂ ਹੈ। ਹੈਲੀਫੈਕਸ ਦੇ ਵਿੱਚੋਂ ਹੁਣ ਇਹ ਵੀ ਖਬਰ ਆ ਰਹੀ ਹੈ ਕਿ ਸ਼ੌਨ ਫਰੇਜ਼ਰ, ਕਿਉਂਕਿ ਆਪਾਂ ਇਮੀਗ੍ਰੇਸ਼ਨ ਦੀ ਵੀ ਗੱਲ ਕਰਕੇ ਹਟੇ ਹਾਂ, ਸੋ ਸਾਡੇ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ, ਸਾਬਕਾ ਹਾਊਸਿੰਗ ਮਿਨਿਸਟਰ
ਦੀ ਵੀ ਗੱਲ ਕਰਕੇ
ਜਿਹੜੇ, ਹਾਂ, ਸੋ ਜਿਹੜੇ ਕੈਬਨਿਟ ਦੇ ਵਿੱਚੋਂ ਅਸਤੀਫਾ ਦੇ ਗਏ ਸਨ, ਕਹਿੰਦੇ ਸੀ ਵੀ ਕੰਮ ਦਾ, ਕਹਿੰਦੇ ਫੈਮਿਲੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ, ਬਹੁਤ ਸਟ੍ਰੇਨ ਪੈ ਰਿਹਾ, ਸਟ੍ਰੈਸ ਬਹੁਤ ਵਧਿਆ ਹੋਇਆ, ਫੈਮਿਲੀ ਦੇ ਉੱਤੇ ਫੋਕਸ ਕਰਨਾ, ਅਤੇ ਇਹ ਰੀਜ਼ਨ ਦੇ ਕੇ ਉਹ ਚਲੇ ਗਏ ਸਨ। ਕਹਿੰਦੇ MP ਵਜੋਂ ਕਹਿੰਦੇ ਮੈਂ ਆਪਣੀ ਟਰਮ ਪੂਰੀ ਕਰਾਂਗਾ, ਵੀ ਅਗਲਾ ਇਲੈਕਸ਼ਨ ਨਹੀਂ ਲੜਨਾ।
ਦਸੰਬਰ 'ਚ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ,
ਦਸੰਬਰ 'ਚ ਅਨਾਊਂਸਮੈਂਟ ਕੀਤੀ ਸੀ, ਕੈਬਨਿਟ ਛੱਡ ਕੇ ਚਲੇ ਗਏ ਸਨ
ਜੀ।
ਅਤੇ ਉਹ ਵੀ ਹੁਣ ਕਹਿੰਦੇ ਕਿ ਮਾਰਕ ਕਾਰਨੀ ਦਾ ਫੋਨ ਆ ਗਿਆ ਅਤੇ ਕਾਰਨੀ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਆ ਜਾਓ ਵੀ ਆਪਾਂ ਦੇਖ ਲੈਂਦੇ, ਕੋਈ ਅਰੇਂਜਮੈਂਟ, ਕੋਈ ਜੁਗਾੜ ਉਠਾ ਲਾਂਗੇ ਕਿ ਤੁਹਾਡੇ ਵਰਕ ਲਾਈਫ ਬੈਲੈਂਸ ਜਿਹੜਾ ਹੈ ਵੀ ਉਹਨੂੰ ਅਸੀਂ ਉਹਦਾ ਧਿਆਨ ਰੱਖਾਂਗੇ, ਤੁਸੀਂ ਆ ਜਾਓ ਕੈਬਨਿਟ ਦੇ ਵਿੱਚ। ਅਤੇ ਅੱਜ ਮਾਰਕ ਕਾਰਨੀ ਨੇ ਇਸ ਗੱਲ ਦੀ ਪੁਸ਼ਟੀ ਕਰ ਹੀ ਦਿੱਤੀ ਹੈਲੀਫੈਕਸ ਦੇ ਵਿੱਚ, ਅਤੇ ਉਹਨਾਂ ਨੇ ਸ਼ੌਨ ਫਰੇਜ਼ਰ ਨੇ ਆਫੀਸ਼ੀਅਲੀ ਅੱਜ ਅੱਗੇ ਥੋੜ੍ਹੇ ਦਿਨ ਥੋੜ੍ਹੇ ਘੰਟਿਆਂ ਬਾਅਦ ਅੱਜ ਹੀ ਅੱਜ ਅਨਾਊਂਸਮੈਂਟ ਕਰਨੀ ਹੈ ਕਿ ਹੀ ਇਜ਼ ਗੋਇੰਗ ਟੂ ਰਨ ਅਗੈਨ।
ਸੋ ਹੀ ਇਜ਼ ਮੇਕਿੰਗ ਰਿਟਾਇਰਮੈਂਟ, ਉਹਨਾਂ ਦੀ 2.5 ਮਹੀਨੇ ਰਹੀ,
2.5 ਮਹੀਨੇ ਰਿਟਾਇਰ ਰਹੇ ਨੇ। ਸੋ ਵਿਜੇ ਜੀ ਪਹਿਲਾਂ ਅਨੀਤਾ ਆਨੰਦ, ਵੇਨ ਲੌਂਗ, ਹੈਲੇਨਾ ਜੈਜ਼ਕ ਤੇ ਹੁਣ ਸ਼ੌਨ
ਫਰੇਜ਼ਰ।
ਸੋ ਕਿਵੇਂ ਯੂ ਟਰਨ ਵੱਜਦੇ ਆ।
ਸਹੀ ਗੱਲ ਆ, ਉਹੀ ਆ ਵੀ ਪੋਲਸ ਦੇ ਵਿੱਚ ਵੇਖ ਕੇ ਨਫੇ, ਨਵੀਂ ਜਿਲਦ ਵਾਲੀ ਕਾਪੀ ਜੁੜ ਰਹੇ ਨੇ ਪੁਰਾਣੇ ਸਫੇ,
ਚੜ੍ਹਦੇ ਸੂਰਜ ਨੂੰ ਸਲਾਮਾਂ ਨੇ।
ਸਹੀ ਗੱਲ ਆ, ਸਹੀ ਗੱਲ ਆ, ਕਿਉਂਕਿ ਕਿਉਂਕਿ ਇਸ ਵੇਲੇ ਜਿਹੜੇ ਪੋਲੀਟੀਕਲ ਫੋਰਚੂਨਸ ਨੇ ਉਹਨਾਂ ਦੇ ਵਿੱਚ ਵੱਡੀ ਤਬਦੀਲੀ ਪਿਛਲੇ ਹਫ਼ਤਿਆਂ ਦੇ ਵਿੱਚ ਆ ਗਈ ਆ, ਬਿਟਵੀਨ ਡਿਸੰਬਰ ਐਂਡ ਨਾਓ। ਭਾਵੇਂ ਲੱਗਦਾ 3 ਮਹੀਨੇ ਗੁਜ਼ਰੇ ਨੇ, ਪਰ ਜੇ ਤੁਸੀਂ ਸਿਆਸੀ ਲਾਈਫ ਸਾਈਕਲ ਦੇ ਹਿਸਾਬ ਨਾਲ ਵੇਖੋ ਤੇ ਬਸ ਵੀ ਦਿਨ ਰਾਤ ਦਾ ਫਰਕ ਪੈ ਗਿਆ। ਦਸੰਬਰ ਦੇ ਵਿੱਚ ਲਿਬਰਲ ਪਾਰਟੀ ਦੀ ਜੋ ਸਥਿਤੀ ਸੀ ਤੇ ਅੱਜ ਜੋ ਇਸ ਵੇਲੇ ਪੋਲਸ ਦਰਸਾਉਂਦੀਆਂ ਨੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
ਜੀ। ਮਾਰਕ ਕਾਰਨੀ ਹੈਲੀਫੈਕਸ ਦੇ ਵਿੱਚ, ਉਹਨਾਂ ਨੇ ਅੱਜ ਆਪਣਾ ਡਿਫੈਂਸ ਪਲਾਨ ਸਾਂਝਾ ਕੀਤਾ
ਮਿਲਟਰੀ ਵਾਲਿਆਂ ਨੂੰ, ਕਹਿੰਦੇ ਰੇਜ਼ ਮਿਲੇਗੀ ਅੰਡਰ ਦ ਲਿਬਰਲ।
ਸੋ ਕਹਿੰਦੇ ਕਿ 14,500 ਵੇਕੈਂਸੀਜ਼ ਨੇ ਮਿਲਟਰੀ ਦੇ ਵਿੱਚ, ਕਹਿੰਦੇ ਅਸੀਂ ਉਹ ਪੂਰੀਆਂ ਕਰਨੀਆਂ ਤੇ ਉਹਨਾਂ ਦੀ ਤਨਖਾਹਾਂ ਵਧਾਵਾਂਗੇ, ਪਲੱਸ ਕਹਿੰਦੇ ਔਨ ਬੇਸ ਜਿਹੜੀਆਂ ਕੋਈ ਹੈਲਥ ਫੈਸਿਲਿਟੀਜ਼ ਨੇ, ਚਾਇਲਡ ਕੇਅਰ ਫੈਸਿਲਿਟੀਜ਼, ਕਹਿੰਦੇ ਉਹਨਾਂ ਦੇ ਵਿੱਚ ਅਸੀਂ ਇਜ਼ਾਫਾ ਕਰਾਂਗੇ, ਇਵਨ ਹਾਊਸਿੰਗ ਉੱਥੇ ਬਣਾਈ ਜਾਏਗੀ ਤੇ ਨਾਲ ਜਿਹੜਾ GDP ਵਾਲਾ ਟਾਰਗੇਟ ਆ 2% ਆਫ GDP ਔਨ ਡਿਫੈਂਸ ਸਪੈਂਡਿੰਗ, ਕਹਿੰਦੇ ਉਹ 2030 ਤੱਕ ਪੂਰਾ ਕਰਾਂਗੇ। ਤੇ ਨਾਲ ਇਹਨਾਂ ਨੇ ਕਿਹਾ ਅਸੀਂ ਨਵੀਆਂ ਸਬਮਰੀਨਸ ਤੇ ਆਈਸ ਬ੍ਰੇਕਰਸ ਖਰੀਦਾਂਗੇ। ਇੱਕ ਨਵੀਂ ਜਿਹੜੀ ਗੱਲ ਕੀਤੀ ਗਈ ਹੈ, ਕਹਿੰਦੇ ਨਿਊ ਡਰੋਨ ਆਪਰੇਟਡ ਮਰੀਨ ਐਂਡ ਏਅਰਬੋਰਨ ਵਹੀਕਲਸ ਇਹ ਖਰੀਦੇ ਜਾਣਗੇ,
ਅਨਕਰੂਡ ਵਹੀਕਲਸ,
ਇਹ ਨਾਰਥ ਦੇ ਡਿਫੈਂਸ ਡਰੋਨ ਆਪਰੇਟਡ। ਸੋ ਇਹ ਨਾਰਥ ਤੇ ਆਰਕਟਿਕ ਵਾਟਰਸ ਦੀ ਸਰਵੇਲੈਂਸ ਤੇ ਡਿਫੈਂਸ ਵਾਸਤੇ ਨੇ। ਸੋ ਇਹ ਨਵੀਂ ਅਨਾਊਂਸਮੈਂਟ ਆ।
ਨਾਲ ਇਹ ਦੱਸਿਆ ਕਿ ਜਿਹੜੇ ਵਾਸੂ ਜੀ ਕੁਝ ਜਿਹੜੇ ਸੋਲਜਰਸ ਡਿਫੈਂਡਿੰਗ ਕੈਨੇਡਾ ਐਟ ਹੋਮ ਵਿਲ ਹੈਵ ਦ ਸੇਮ ਇਕੁਇਪਮੈਂਟ ਕੇਪੇਬਿਲਿਟੀਜ਼ ਐਸ ਦੋਸ ਡਿਫੈਂਡਿੰਗ ਆਰ ਐਲਾਈਜ਼ ਅਬਰੋਡ।
ਸੋ ਬੇਸਿਕਲੀ ਉਹ ਕਹਿ ਰਹੇ ਨੇ ਵੀ ਜਿਹੜੇ ਸਾਡੇ ਇੱਥੇ ਕਈ ਜਿਹੜੇ ਫੌਜੀ ਸਾਡੇ ਮੁਲਕ ਦੇ ਵਿੱਚ ਡੋਮੈਸਟਿਕਲੀ ਤੈਨਾਤ ਨੇ, ਉਹਨਾਂ ਦੇ ਕੋਲ ਵੀ ਉਹੀ ਸਾਰਾ ਸਾਜ਼ੋ ਸਮਾਨ, ਸਾਰਾ ਇਕੁਇਪਮੈਂਟ ਹੋਏਗਾ ਜਿਹੜਾ ਉਹਨਾਂ ਕੈਨੇਡੀਅਨ ਫੌਜੀਆਂ ਦੇ ਕੋਲ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਡਿਪਲੋਇਡ ਨੇ
ਜੀ।
ਸੋ ਇਹ ਉਹਨਾਂ ਨੇ ਅੱਜ ਅਨਾਊਂਸਮੈਂਟਸ ਕੀਤੀਆਂ ਨੇ ਆਪਣੇ ਡਿਫੈਂਸ ਪਲਾਨ ਦੇ ਤਹਿਤ। ਤੇ ਅੱਜ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਭਾਈ ਤੁਸੀਂ ਕੱਲ TVO ਵਾਲੀ ਫਰੈਂਚ ਡਿਬੇਟ ਕੈਂਸਲ ਕਿਉਂ ਕਰਤੀ, ਵੀ ਉਹ ਤੁਸੀਂ ਉਹਦੇ 'ਚ ਪਾਰਟੀਸਪੇਟ ਕਰਨ ਤੋਂ ਇਨਕਾਰ ਕਿਉਂ ਕਰਤਾ, ਕਿਉਂਕਿ TVO ਜਿਹੜਾ ਇੱਕ
ਫਰੈਂਚ ਪ੍ਰਾਈਵੇਟ ਅਦਾਰਾ ਹੈ,
ਕਿਊਬੈਕੋਰ ਜਿਹੜੀ ਕੰਪਨੀ ਨਹੀਂ ਸੀ ਜਿਹਦਾ ਨਾਮ ਆਇਆ ਸੀ ਜੋ ਸ਼ੋ ਖਰੀਦਣਾ ਸੀ
ਜੀ ਜੀ ਜੀ।
ਸੋ ਉਹ ਉਸ ਕੰਪਨੀ ਦਾ ਅਦਾਰਾ ਹੈ TVO, ਤੇ ਉਹਨਾਂ ਨੇ ਇੱਕ ਪੇਸ਼ਕਸ਼ ਕੀਤੀ ਸੀ ਕਿ ਅਸੀਂ ਫਰੈਂਚ ਦੀ ਡਿਬੇਟ ਕਰਾ ਲੈਂਦੇ ਹਾਂ,
ਪੈਸੇ ਦਿਓ,
ਪੈਸੇ ਦਿਓ। ਕਹਿੰਦੇ ਵੀ ਇਹਦੇ ਤੇ ਖਰਚਾ ਸਾਡਾ ਕਹਿੰਦੇ $3,00,000 ਦਾ ਆ ਜਾਣਾ ਪ੍ਰੋਡਕਸ਼ਨ ਕੋਸਟ, ਡਿਬੇਟ ਕਰਾਉਣ ਤੇ $3,00,000 ਲੱਗਦਾ, ਤੁਸੀਂ ਮੁਲਕ ਵਿੱਚ ਕਰਾਈ ਜਾਂਦੇ ਹੋ, $3,00,000 ਦੀ ਪ੍ਰੋਡਕਸ਼ਨ ਕੋਸਟ ਆ। ਤੇ ਕਹਿੰਦੇ ਵੀ ਜਿੰਨੇ ਜਿੰਨੇ ਪਾਰਟਿਸਿਪੇਟ ਕਰਨਾ ਸਾਰੇ $65,000 ਡਾਲਰ, ਫ੍ਰੈਂਚ ਵਾਲਿਆਂ ਸਾਰੇ ਡਰਦੇ ਵੀ ਆ ਕਿ ਕਿਤੇ ਏਦਾਂ ਨਾ ਸਾਡੇ ਟੈਗ ਲੱਗ ਜਾਏ ਕਿ ਜੀ ਫ੍ਰੈਂਚ ਦੀ ਕਦਰ ਨੀ ਕਰਦੇ, ਕੁਬੈਕ ਦੀ ਇੱਜ਼ਤ ਨੀ ਕਰਦੇ, ਸੋ ਉਹ ਗੱਲਾਂ ਸਾਰੇ ਡਰ ਕੇ ਕਹਿੰਦੇ ਹਾਂਜੀ ਹਾਂਜੀ ਅਸੀਂ ਆ ਜਾਵਾਂਗੇ ਜੀ, ਪੈਸੇ ਵੀ ਪੈਸੇ ਵੀ ਲੈ ਲਓ ਸਾਡੀ ਕਲਾਸ ਵੀ ਲਓ। ਤੇ ਫਿਰ ਉਹ ਪਰ ਮਾਰਕ ਕਾਰਨੀ ਨੇ ਇਨਕਾਰ ਕਰਤਾ। ਐਂਡ ਇੰਟਰਸਟਿੰਗਲੀ ਕੱਲ ਸਵੇਰੇ ਮਾਰਕ ਕਾਰਨੀ ਨੂੰ ਸਵਾਲ ਪੁੱਛਿਆ ਗਿਆ ਸੀ,
ਉਹਨਾਂ ਨੇ ਕਿਹਾ ਸੀ ਵੀ
ਵਾਈ ਨਾਟ,
ਹਾਂ ਵਾਈ ਨਾਟ,
ਕਹਿੰਦੇ ਵੀ ਹਾਂ ਠੀਕ ਆ ਕਰ ਲਾਂਗੇ। ਤੇ ਬਸ ਦੁਪਹਿਰ ਕੁ ਵੇਲੇ ਉਹਨਾਂ ਦੀ ਪਾਰਟੀ ਵੱਲੋਂ ਕਹਿ ਦਿੱਤਾ ਗਿਆ ਕਿ ਮਾਰਕ ਕਾਰਨੀ ਇਸ ਡਿਬੇਟ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਜਿਹੜੀਆਂ ਆਫੀਸ਼ੀਅਲ ਡਿਬੇਟਸ ਨੇ ਇੰਗਲਿਸ਼ ਤੇ ਫ੍ਰੈਂਚ ਵਾਲੀ
16 ਤੇ 17 ਅਪ੍ਰੈਲ ਵਾਲੀ, ਹਾਂ
ਉਹਦੇ ਚ ਕਹਿੰਦੇ ਉਹ ਆਣਗੇ, ਪਰ ਜਿਹੜੀਆਂ ਪ੍ਰਾਈਵੇਟ ਡਿਬੇਟ ਆ ਟੀਵੀ ਓ ਵਾਲੀ ਚ ਨਹੀਂ ਆਣਾ,
ਤੇ ਉਹਨਾਂ ਨੇ ਡਿਬੇਟ ਹੀ ਕੈਨਸਲ ਕਰਤੀ,
ਉਹਨਾਂ ਡਿਬੇਟ ਕੈਂਸਲ ਕਰਤੀ। ਤੇ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਸਾਰੇ ਫਿਰ ਜਿਹੜੇ ਓਬਵੀਅਸ ਜਿਹੜੇ ਉਹ ਹੁੰਦੇ ਆ ਰਿਟੋਰਟਸ ਵੀ ਉਹ ਆ ਗਏ ਉਹਨਾਂ ਦਾ ਪ੍ਰਤੀਕਰਮ। ਉਹ ਕਹਿੰਦੇ ਜੀ ਜਿਵੇਂ ਬਲਾਂਸ਼ਟ ਨੇ ਕਿਹਾ, ਕਹਿੰਦੇ ਵੀ ਇਹ ਤਾਂ ਹੁਣ 5 ਹਫ਼ਤੇ ਕਹਿੰਦੇ ਇਸੇ ਤਰ੍ਹਾਂ ਲੁਕਦੇ ਫਿਰਨਗੇ। ਤੇ ਪੀਅਰ ਪੋਲੀਅਮ ਨੇ ਕਿਹਾ ਤਾਂ ਮੇਰੇ ਤੋਂ ਡਰਦੇ ਨੇ ਵੀ ਇਹ ਤਾਂ ਫ੍ਰੈਂਚ ਵਿੱਚ ਮੇਰੇ ਨਾਲ ਡਿਬੇਟ ਨਹੀਂ ਕਰਨਾ ਚਾਹੁੰਦੇ,
ਪਰ 16 ਤਰੀਕ ਨੂੰ ਕਰ ਹੀ ਰਹੇ ਨੇ
ਵੀ ਜੇ ਇਹਨੇ ਇਹ ਫ੍ਰੈਜਲ ਨੇ ਵੀ ਇਹ ਸਾਡੇ ਜਿਹੜੇ ਬਾਕੀ ਲੀਡਰਸ ਦੇ ਨਾਲ ਡਿਬੇਟ ਨਹੀਂ ਕਰ ਸਕਦੇ, ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ, ਤਾਂ ਡੋਨਲਡ ਟਰੰਪ ਨਾਲ, ਵੋਲਡਮੋਰਟ ਨਾਲ ਕਿਵੇਂ ਗੱਲਬਾਤ
ਕਰਨਗੇ? ਡੋਨਲਡ ਟਰੰਪ ਨਾਲ ਫ੍ਰੈਂਚ ਨਹੀਂ ਨਾ ਗੱਲ ਕਰਨੀ,
ਪਰ ਚਲੋ ਇੱਦਾਂ ਮਾਰਕ ਕਾਰਨੀ ਦਾ ਕਹਿ ਨਹੀਂ ਸਕਦੇ ਮੈਂ ਫ੍ਰੈਂਚ ਤੋਂ ਘਬਰਾਉਣਾ। ਹੁਣ ਚੱਕਰ ਇਹ ਹੈ ਕਿ ਪੀਅਰ ਪੋਲੀਅਮ ਨੂੰ ਪਤਾ ਕਿ ਇਹਨਾਂ ਲੀਡਰਸ ਦੇ ਵਿੱਚੋਂ ਜਿਹੜੇ ਜਗਮੀਤ ਸਿੰਘ ਹੋਣ ਚਾਹੇ ਮਾਰਕ ਕਾਰਨੀ ਹੋਣ ਚਾਹੇ ਪੀਅਰ ਪੋਲੀਅਮ, ਇਹਨਾਂ ਦੇ ਵਿੱਚੋਂ ਫ੍ਰੈਂਚ ਸਭ ਤੋਂ ਵਧੀਆ ਕਿਹਾ ਜਾਂਦਾ ਪੀਅਰ ਪੋਲੀਅਮ ਦੀ ਹੈ।
ਐਂਡ ਜਗਮੀਤ ਸਿੰਘ ਇਜ਼ ਆਲਸੋ ਵੈਰੀ ਫਲੂਐਂਟ,
ਵੈਰੀ ਫਲੂਐਂਟ, ਪਰ ਪੀਅਰ ਪੋਲੀਅਮ ਦੀ ਕਹਿੰਦੇ ਬੈਟਰ ਹੈ,
ਵੋਕੈਬਲਰੀ ਬੈਟਰ ਹੈ।
ਹਾਂ ਇਹ ਹੁਣ ਆਪਾਂ ਨੂੰ ਸਾਨੂੰ ਫ੍ਰੈਂਚ ਆਉਂਦੀ ਨਹੀਂ, ਅਸੀਂ
ਕਵਿਤਾਵਾਂ ਆਉਂਦੀਆਂ ਨੇ,
ਹਾਂ ਜੋ ਸੁਣਨ ਚ ਆ ਰਿਹਾ ਵੀ ਡੈਫੀਨੇਟਲੀ ਮਾਰਕ ਕਾਰਨੀ ਤੋਂ ਬੈਟਰ
ਹੈ।
ਤੇ ਜਗਮੀਤ ਸਿੰਘ ਵੈਸੇ ਹੀ ਮਤਲਬ ਹੁਣ ਉਹ ਕਹਿ ਲਓ ਵੀ ਉਹ ਕਿਹਾ ਜਾ ਰਿਹਾ ਆਪਾਂ ਅੱਗੇ ਚੱਲ ਕੇ ਗੱਲ
ਕਰਦੇ।
ਸੋ ਇਸ ਕਰਕੇ ਅੱਜ ਫਿਰ ਉਹਨਾਂ ਨੂੰ ਪੁੱਛਿਆ ਗਿਆ ਹੈਲੀਫੈਕਸ ਦੇ ਵਿੱਚ ਵੀ ਭਾਈ ਤੁਸੀਂ ਟੀਵੀ ਓ ਵਾਲੀ ਡਿਬੇਟ ਦੇ ਵਿੱਚ ਕਿਉਂ ਨਹੀਂ ਗਏ, ਉਹਨਾਂ ਨੇ ਅੱਗੋਂ ਪਤਾ ਕੀ ਕਿਹਾ, ਕਹਿੰਦੇ ਕਿਉਂਕਿ ਉਹਨਾਂ ਨੇ ਐਲਿਜ਼ਾਬੈਥ ਮੇ ਨੂੰ ਨਹੀਂ ਸੀ ਸੱਦਿਆ।
ਅੱਛਾ, ਗ੍ਰੀਨ ਪਾਰਟੀ ਵਾਲਿਆਂ ਦਾ ਵੀ ਦੇਖੋ, ਗ੍ਰੀਨ ਪਾਰਟੀ ਨੇ ਜਿਹੜੇ ਉਹਨਾਂ ਦੇ ਦੂਜੇ ਕੋ ਲੀਡਰ ਨੇ, ਕੀ ਨਾਮ ਦਾ ਨਾਮ ਹੀ
ਪੈਡਨੋਟ,
ਪੈਡਨੋਟ, ਹੀ ਇਜ਼ ਨਾਟ ਐਨ ਐਮਪੀ, ਹੀ ਇਜ਼ ਨਾਟ ਐਨ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ। ਗ੍ਰੀਨ ਪਾਰਟੀ ਵੱਲੋਂ ਫੈਸਲਾ ਇਹ ਲਿਆ ਗਿਆ ਕਿ ਜਿਹੜੇ ਐਲਿਜ਼ਾਬੈਥ ਮੇ ਨੂੰ ਨਹੀਂ ਡਿਬੇਟ 'ਚ ਭੇਜਣਾ, ਮਿਸਟਰ ਪੈਡਨੋਟ ਨੂੰ ਭੇਜਣਾ। ਉਹ ਵੀ ਅੱਛਾ, ਇਹ ਵੀ ਨਹੀਂ ਪਤਾ ਕਿ ਵੁੱਡ ਹੀ ਬੀ ਈਵਨ ਅਲਾਊਡ ਟੂ ਟੇਕ ਦ ਡਿਬੇਟ ਸਟੇਜ, ਕੀ ਉਹਨਾਂ ਨੂੰ ਆਥੋਰਾਈਜ਼ ਵੀ ਕਰ ਦਿੱਤਾ ਜਾਏਗਾ ਕਿ ਨਹੀਂ
ਕਰ ਦੇਣਗੇ, ਇਹਦੇ ਉੱਪਰ ਵੀ ਸਵਾਲ ਬਣ ਸਕਦੇ ਨਾ ਜਿਹੜੇ ਰੂਲਸ ਨੇ
ਉਹਦੇ ਵਿੱਚ। ਉਹ ਕਹਿੰਦੇ ਆ ਵੀ
ਲੀਡਰ ਹੈਜ਼ ਟੂ ਬੀ ਰੈਪ੍ਰੈਜ਼ੈਂਟਡ ਬਾਈ 1 ਐਮਪੀ ਇਨ ਦ ਹਾਊਸ, ਜਿਹੜੀਆਂ ਇਲੈਕਸ਼ਨ ਤੋਂ 28 ਦਿਨ ਪਹਿਲਾਂ ਜਿਹੜੀਆਂ ਪੋਲਸ ਨੇ ਉਹਨਾਂ ਦੇ ਵਿੱਚ ਘੱਟੋ ਘੱਟ 4% ਸਮਰਥਨ ਮਿਲਦਾ ਹੋਣਾ ਚਾਹੀਦਾ। ਤੇ ਤੀਸਰੀ ਸ਼ਰਤ ਇਹ ਹੈ ਕਿ ਇਲੈਕਸ਼ਨ ਤੋਂ 28 ਦਿਨ ਪਹਿਲਾਂ 90% ਰਾਈਡਿੰਗਸ ਤੇ ਉਹਨਾਂ ਵੱਲੋਂ ਉਸ ਪਾਰਟੀ ਵੱਲੋਂ ਕੈਂਡੀਡੇਟਸ ਐਲਾਨੇ ਗਏ ਹੋਣੇ ਚਾਹੀਦੇ। ਇਹਨਾਂ ਤਿੰਨਾਂ ਵਿੱਚੋਂ ਦੋ ਸ਼ਰਤਾਂ
ਪੂਰੀਆਂ ਕਰਨੀਆਂ।
ਸੋ ਜਿਹੜੀ ਲੀਡਰਸ ਡਿਬੇਟਸ ਕਮਿਸ਼ਨ ਆ ਉਹਨਾਂ ਨੇ 1 ਅਪ੍ਰੈਲ ਨੂੰ ਦੱਸਣਾ ਕਿ ਕਿਹੜੇ ਕਿਹੜੇ ਲੀਡਰਸ ਜਿਹੜੇ ਨੇ ਉਹ ਕੁਆਲੀਫਾਈ ਕੀਤੇ ਨੇ ਤੇ ਕਿਹੜੇ ਕਿਹੜੇ ਨਹੀਂ ਕੀਤੇ।
ਜਦੋਂ ਨਾ ਵਾਸੂ ਜੀ ਇਲੈਕਸ਼ਨ ਕੈਂਪੇਨ ਸ਼ੁਰੂ ਹੋਈ ਤਾਂ ਬਹੁਤ ਸਾਰੇ ਨਾ ਸੋਸ਼ਲ ਮੀਡੀਆ ਤੇ ਹੋਰ ਅਦਾਰਿਆਂ ਤੇ ਅਖਬਾਰਾਂ ਦੀਆਂ ਸਾਈਟਸ ਤੇ ਆ ਗਿਆ ਵੀ ਇਲੈਕਸ਼ਨ ਕਾਲ ਹੋ ਗਿਆ ਤੇ ਲੀਡਰ ਦੀਆਂ ਤਸਵੀਰਾਂ ਹੈ ਨਾ, ਉਹ ਚ ਮਾਰਕ ਕਾਰਨੀ, ਪੀਅਰ ਪੋਲੀਅਵ, ਜਗਮੀਤ ਸਿੰਘ, ਈ ਫ੍ਰਾਂਸੁਆ ਬਲੈਂਸ਼ਟ,
ਮੈਕਸਿਮ ਬਰਨੀ,
ਮੈਕਸਿਮ ਬਰਨੀ ਦੀ ਫੋਟੋ ਨਹੀਂ ਮੈਂ ਦੇਖੀ ਕਿਸੇ ਚ, ਪਰ ਇੱਕ ਹੋਰ ਮੈਂ ਕਿਹਾ ਰਾਹ ਕੌਣ,
ਅੱਛਾ ਅੱਛਾ ਦੈਵੇਸ
ਹੈ ਨਾ, ਇਟ
ਵਾਸ ਲਾਈਕ ਤੁਸੀਂ ਉਹ ਗੱਲ ਕਰ ਰਹੇ ਹੋ, ਇਟ
ਵਾਸ ਅ ਗ੍ਰੀਨ ਪਾਰਟੀ ਕੋ ਲੀਡਰ, ਆਈ ਐਮ ਲਾਈਕ ਹੂ ਇਸ ਦਿਸ ਹੈ ਨਾ, ਮੈਨੂੰ ਕਾਫੀ ਟਾਈਮ ਲੱਗ ਗਿਆ ਲੱਭਦੇ ਨੂੰ ਟੂ ਫਿਗਰ ਆਊਟ, ਮੈਂ ਕਿਹਾ ਉਹ ਅੱਛਾ ਆਹ ਉਹ ਕੋ ਲੀਡਰ ਵਾਲੀ ਗੱਲ ਵੀ ਤੇ ਚੱਲੀ ਸੀ, ਦਿਸ ਇਜ਼ ਦੈਟ ਗਾਏ।
ਅੱਛਾ ਇੱਕ ਹੋਰ ਸੋਸ਼ਲ ਮੀਡੀਆ ਤੇ ਬੜਾ ਚੱਲਿਆ ਹੋਇਆ, ਉਹ ਡਾਕਟਰਡ ਇੱਕ ਇਮੇਜ ਹੈ ਵੀ ਉਹਨੂੰ ਉਹ ਚ ਹੇਰਾਫੇਰੀ ਕੀਤੀ ਹੋਈ ਆ, ਤੇ ਇਸੇ ਤਰ੍ਹਾਂ ਸੀਟ ਪ੍ਰੋਜੈਕਸ਼ਨ ਆ।
ਅੱਛਾ,
ਤੇ ਉਹਦੇ ਚ ਪੀਪੀਸੀ ਨੂੰ 52 ਸੀਟਾਂ ਦਿਖਾਈ ਜਾਂਦੇ ਆ,
ਉਹ ਅੱਛਾ
ਪਾਰਟੀ ਆਫ ਕੈਨੇਡਾ ਨੂੰ 50+ ਸੀਟਸ, ਤੇ ਉਹ ਇਸ ਤਰ੍ਹਾਂ ਮਤਲਬ ਜਿਹੜੀ ਫੈਬਰੀਕੇਸ਼ਨ ਵੀ ਚੱਲ ਰਹੀ ਆ, ਤੇ ਹੋ ਸਕਦਾ ਕਈ ਬੰਦੇ ਜਿਹੜੇ ਅੰਦਰੋਂ ਚਾਹੁੰਦੇ ਹੋਣ ਵੀ ਅਸੀਂ ਪੀਪੀਸੀ ਨੂੰ ਵੋਟ ਪਾਈਏ, ਜਦੋਂ ਦੇਖਣ ਵੀ ਯਾਰ ਇਹਨਾਂ ਨੂੰ 52 ਸੀਟਾਂ ਮਿਲਦੀਆਂ ਵੀ ਜਗਮੀਤ ਸਿੰਘ ਤੋਂ ਵੀ ਜ਼ਿਆਦਾ, ਬਲਾਂਸ਼ਟ ਤੋਂ ਵੀ ਜ਼ਿਆਦਾ, ਵੀ ਇਹਨਾਂ ਨੂੰ ਵੋਟ ਪਾ ਦਿਓ। ਸੋ ਇੱਦਾਂ ਦੀ ਜਿਹੜੀ ਫੈਬਰੀਕੇਸ਼ਨ ਆ, ਇੱਦਾਂ ਦੀ ਜਿਹੜੀ ਡਾਕਟਰੀ, ਇਹਨੂੰ ਕੀ ਕਹਾਂਗੇ, ਡਾਕਟਰੇਸ਼ਨ ਤਾਂ ਨਹੀਂ, ਜਿਹੜੀ ਇਸ ਤਰ੍ਹਾਂ ਹੇਰਾ ਫੇਰੀ ਹੈ ਤੋਂ ਬਚੋ।
ਹਾਂ ਸਹੀ ਗੱਲ,
ਜਿਹੜੀਆਂ ਇਸ ਤਰ੍ਹਾਂ ਦੀਆਂ ਡਾਕਟਰਡ ਇਮੇਜਸ ਨੇ ਜਾਂ ਜਿਹੜੀਆਂ ਥੋੜੀਆਂ ਆਲਟਰਡ ਇਮੇਜਸ,
ਆਲਟਰਡ ਆਈ ਥਿੰਕ ਦੈਟਸ ਦਾ ਰਾਈਟ ਵਰਡ। ਬਸ ਵੀ ਜੇ ਫੋਟੋਆਂ ਦੀ ਗੱਲ ਕਰ ਹੀ ਰਹੇ ਹੋ, ਫਿਰ ਇੱਕ ਗੱਲ ਹੋਰ ਸੁਣ ਲਓ ਯਾਰ, ਹੈ
ਪੋਰਟਰੇਟ ਦੀ,
ਪੋਰਟਰੇਟ ਹੈ ਨਾ, ਡੋਨਲਡ ਟਰੰਪ ਨੂੰ ਆਪਣਾ ਕੋਲੋਰੈਡੋ ਦੀ ਜਿਹੜੀ ਸਟੇਟ ਲੈਜਿਸਲੇਚਰ ਆ,
ਕੈਪੀਟਲ ਜਿਹੜੇ
ਉੱਥੇ, ਹਾਂਜੀ, ਉਹਦੇ ਵਿੱਚ ਪੋਰਟਰੇਟਸ ਲੱਗੇ ਨੇ ਵੱਖੋ ਵੱਖਰੇ ਪ੍ਰੈਜ਼ੀਡੈਂਟਸ ਦੇ, ਉੱਥੇ ਡੋਨਲਡ ਟਰੰਪ ਦਾ ਵੀ ਪੋਰਟਰੇਟ ਲੱਗਿਆ,
ਲੱਗਣਾ ਵੀ ਚਾਹੀਦਾ।
ਟਰੰਪ ਨੂੰ ਆਪਣਾ ਪੋਰਟਰੇਟ ਪਸੰਦ ਨਹੀਂ ਆਇਆ, ਟਰੰਪ ਨੇ ਟਰੂਥ ਸੋਸ਼ਲ 'ਤੇ ਮੈਂ ਪਰਸੋਂ ਇਹ ਦੇਰ ਰਾਤ ਪੋਸਟ ਪਾਈ ਸੀ,
ਹਾਂਜੀ,
ਅੱਛਾ ਵੈਸੇ ਹੁਣ ਉਹ ਪੋਰਟਰੇਟ ਹਟਾਇਆ ਜਾ ਰਿਹਾ।
ਅੱਛਾ
ਜਿਹੜੇ ਕੋਲੋਰੈਡੋ ਦੀ ਸਟੇਟ ਲੈਜਿਸਲੇਚਰ ਦੇ ਵਿੱਚ ਜਿਹੜੇ ਰਿਪਬਲਿਕਨਸ ਨੇ ਉਹਨਾਂ ਨੇ $10,000 ਦੇ ਕੇ ਨਵਾਂ ਪੋਰਟਰੇਟ ਦੱਸਿਆ ਜਾਂਦਾ ਵੀ ਕਮਿਸ਼ਨ ਕਰ ਲਿਆ।
ਅੱਛਾ
ਠੀਕ ਹੈ ਜੀ। ਸੋ ਉਹ ਕਹਿੰਦੇ ਵੀ ਨੋਬਡੀ ਲਾਈਕਸ ਅ ਬੈਡ ਪਿਕਚਰ ਔਰ ਪੇਂਟਿੰਗ ਆਫ ਦੈਮਸੈਲਵਸ ਬਟ ਦ ਵਨ ਇਨ ਕੋਲੋਰੈਡੋ ਇਨ ਦ ਸਟੇਟ ਕੈਪੀਟਲ ਪੁੱਟ ਅਪ ਬਾਏ ਦ ਗਵਰਨਰ ਅਲੋਂਗ ਵਿਦ ਦੀ ਅਦਰ ਪ੍ਰੈਜੀਡੈਂਟਸ ਵਾਜ ਪਰਪਸਫੁਲੀ ਡਿਸਟੋਰਟਿਡ ਟੂ ਅ ਲੈਵਲ ਦੈਟ ਈਵਨ ਆਏ ਪਰਹੈਪਸ have never seen before. ਮਤਲਬ ਇਹਨਾਂ ਨੇ ਆਪਣੀਆਂ ਤੋੜੀਆਂ ਮਰੋੜੀਆਂ ਫੋਟੋਆਂ ਦੇਖੀਆਂ ਨੇ, ਕਹਿੰਦੇ ਇਹੀ ਤੋੜੀ ਮਰੋੜੀ ਫੋਟੋ ਨਹੀਂ ਦੇਖੀ ਕਦੀ ਮੈਂ।
ਕਹਿੰਦੇ ਨਾਲ ਉਹਦੇ ਲੱਗੀ ਹੋਈ ਪ੍ਰੈਜ਼ੀਡੈਂਟ ਓਬਾਮਾ ਦੀ ਫੋਟੋ
ਬੜੀ ਸੋਹਣੀ ਆ,
ਉਹ ਕਹਿੰਦੇ ਹੀ ਲੁਕਸ ਵੰਡਰਫੁਲ ਤੇ ਕਹਿੰਦੇ ਬਟ ਆਫ ਮੀ ਇਸ ਟਰੂਲੀ ਦ ਵਰਸਟ, ਮੇਰੀ ਫੋਟੋ ਲਾਈ ਆ ਤੇ ਅੱਗੋਂ ਜਿਹੜਾ ਉਹਨਾਂ ਨੇ ਗੱਲ ਕਹੀ ਕਹਿੰਦੇ ਤਾਂ ਕਹਿੰਦੇ ਸ਼ੀ ਮਸਟ ਹੈਵ ਲੋਸਟ ਹਰ ਟੈਲੈਂਟ ਐਜ਼ ਸ਼ੀ ਗੋਟ ਓਲਡਰ।
ਉਹ ਜਿਹੜੀ ਆਰਟਿਸਟ ਜਿਹਨਾਂ ਨੇ ਪੇਂਟਿੰਗ ਉਹ ਬਣਾਈ ਆ।
ਅੱਛਾ ਫਿਰ ਜਸਟ ਕਮੈਂਟ ਕਰ ਰਹੇ ਨੇ ਡੋਨਲਡ ਟਰੰਪ ਜਿਹੜੇ ਆਪ 80 ਪਲੱਸ ਨੇ,
ਕਿਉਂਕਿ ਹਾਂ ਨਹੀਂ 78 79 78
ਬਾਈਡਨ ਵਾਸ
80
ਪਲੱਸ, ਇਸ ক্লোਜ਼ ਟੂ 80 ਇਅਰਸ ਓਲਡ।
ਅੱਛਾ ਜਿਹੜੀ ਇਹ ਫੋਟੋ ਹੈ ਨਾ, ਇਹ ਹੈਗੀ ਹੈ ਮੇਖਲ ਟਰੰਪ ਦੀ ਪਿਛਲੀ ਟਰਮ ਦੇ ਵਿੱਚ ਭਾਰ ਥੋੜਾ ਜ਼ਿਆਦਾ ਸੀ ਟਰੰਪ ਦਾ।
ਅੱਛਾ
ਹੁਣ ਟਰੰਪ ਨੇ ਭਾਰ ਘਟਾਇਆ, 20 ਕਿਲੋ ਭਾਰ ਘਟਾਇਆ, ਮੈਂ ਪੜਦਾ ਸੀ ਕਿਤੇ।
ਅੱਛਾ
ਸੋ ਟਰੰਪ ਨੂੰ ਇਸ ਕਰਕੇ ਉਹ ਪਸੰਦ ਨਹੀਂ ਆ ਰਿਹਾ ਵੀ ਉਹਦੇ ਵਿੱਚ ਨੈਚੁਰਲੀ ਹੀ ਲੁਕਸ ਅ ਲੋਟ ਹੈਵੀਅਰ, ਤੇ ਹੁਣ ਕਹਿੰਦੇ ਵੀ ਹੁਣ ਤਾਂ ਜੌ ਲਾਈਨ ਦਿਖਦੀ ਟਰੰਪ ਦੀ, ਜੌ ਲਾਈਨ ਇਹ ਨਜ਼ਰ ਕਿਉਂ ਨਹੀਂ ਆਉਂਦੀ। ਸੋ
ਉਹਨਾਂ ਨੇ ਗਵਰਨਰ ਨੂੰ ਕਹਿ ਰਿਹਾ ਰੈਡੀਕਲ ਲੈਫਟ ਗਵਰਨਰ, ਕਹਿੰਦੇ ਜੈਰਡ, ਕਹਿੰਦੇ ਵੀ ਉਹ ਜਿਹੜਾ ਹੂਜ਼ ਐਕਸਟ੍ਰੀਮਲੀ ਵੀਕ ਔਨ ਕ੍ਰਾਈਮ, ਕਹਿੰਦੇ ਵੀ ਉਹਦੀ ਕਰਕੇ ਆਲੋਚਨਾ ਜੀ, ਤੇ ਕਹਿੰਦੇ ਉਹਨੂੰ ਜਾਣ ਕੇ ਕਹਿੰਦੇ ਇਦਾਂ ਛੇੜਾ ਛਾੜੀ ਕਰ ਰਿਹਾ,
ਕਹਿੰਦੇ ਵੀ
ਉੱਥੇ ਦੇ ਕਹਿੰਦੇ ਕਹਿੰਦੇ ਸ਼ੁ੡ਡ ਬੀ ਅਸ਼ੇਮਡ ਆਫ
ਜੈਰਡ, ਸ਼ੁਡ ਬੀ ਅਸ਼ੇਮਡ ਆਫ ਹਿਮਸੈਲਫ
ਆਫ ਹਿਮਸੈਲਫ। ਅੱਛਾ ਤੇ ਫਿਰ ਉਹਨਾਂ ਨਾਲ ਇਹ ਵੀ ਲਿਖਿਆ ਕਹਿੰਦੇ ਕਿ ਜਿਹੜੇ ਬਹੁਤ ਸਾਰੇ ਕੋਲੋਰੈਡੋ ਨਿਵਾਸੀ ਕਹਿੰਦੇ ਚਾਹੁੰਦੇ ਨੇ ਵੀ ਇਹ ਫੋਟੋ ਹਟਾਈ ਜਾਵੇ, ਉਹਨਾਂ ਨੂੰ ਇਹ ਫੋਟੋ ਪਸੰਦ ਨਹੀਂ।
ਕਹਿੰਦੇ ਮੈਂ ਉਹਨਾਂ ਦੇ ਬਿਹਾਫ ਤੇ ਬੋਲ ਰਿਹਾ,
ਉਹਨਾਂ ਦੇ ਬਿਹਾਫ ਤੇ ਬੋਲਾਂ ਮੈਂ, ਆਪਣੇ ਕੋਲੋਂ ਨਹੀਂ ਕਰਿਆ। ਇਦਾਂ ਨਾ ਸੋਚਿਓ ਵੀ ਮੈਂ ਕੋਈ ਸੈਲਫ ਸੈਂਟਰ ਕੋਈ ਈਗੋਟਿਸਟ ਹੈਗਾ। ਕਹਿੰਦੇ ਉਹ
ਵਾਸੂ ਜੀ
ਲੋਕ ਕਹਿ ਰਹੇ ਨੇ,
ਵਾਸੂ ਜੀ ਵੈਸੇ ਤੁਹਾਡੀ ਕੋਈ ਫੋਟੋ ਇਹੋ ਜਿਹੀ ਤਾਂ ਨਹੀਂ ਮੈਂ ਕਦੇ ਪੋਸਟ ਕੀਤੀ ਤੁਹਾਨੂੰ ਪਸੰਦ ਨਾ ਹੋਵੇ? ਮੈਨੂੰ ਪਹਿਲਾਂ ਇੱਦਾਂ ਹੀ ਦੱਸ ਦਿਓ,
ਕਰਕੇ ਤਾਂ ਦਿਖਾਓ।
ਜਿਹੜਾ ਆਪਣਾ ਸੈਗਮੈਂਟ ਪੈਂਦਾ ਜਿਹੜੀ ਉਹਦੀ ਥੰਬਨੇਲ ਤੇ ਤੁਹਾਡੀ ਫੋਟੋ ਜਾਂਦੀ ਹੈ ਉਹ ਤੁਹਾਨੂੰ ਪਸੰਦ ਹੈ?
ਨੋ, ਆਈ ਡੂ ਨਾਟ ਲਾਈਕ
ਉਹ। ਫਿਰ ਤੁਸੀਂ ਟਵੀਟ ਕਰ ਦਿਓ ਫਿਰ।
ਇਟ ਡਸ ਨਾਟ ਐਕਚੁਅਲੀ, ਮਤਲਬ ਮੈਨੂੰ ਬਹੁਤ ਮੇਰੇ ਸਾਡੇ ਲਿਸਨਰਸ ਨੇ ਵੀ ਕਿਹਾ
ਉਹ ਅੱਛਾ ਸੱਚੀ ਕਹਿ ਰਹੇ ਹੋ,
ਕਹਿੰਦੇ ਤੁਸੀਂ ਹੋਰ ਤਰ੍ਹਾਂ ਲੱਗਦੇ ਹੈਗੇ, ਤੁਸੀਂ ਹੋਰ ਤਰ੍ਹਾਂ ਦੇ ਹੋ।
ਅੱਛਾ,
ਇਹ ਅਕਸਰ ਹੁੰਦਾ ਵੀ ਜੀ, ਪਰ ਉਹੀ ਨਾ ਡੋਨਲਡ ਟਰੰਪ ਦੀ ਚੱਲਦੀ ਸਾਡੀ ਚੱਲਦੀ ਨਹੀਂ। ਆਈ ਡੂ ਨਾਟ ਲਾਈਕ ਦੈਟ ਪਿਕਚਰ।
ਅੱਛਾ ਦੈਟਸ ਇਟ। ਅੱਛਾ ਸਹੀ ਗੱਲ ਆ।
ਹਾਂ, ਉਹ ਇਟਸ ਨਾਟ ਡਿਸਟੋਰਸ਼ਨ, ਮਤਲਬ ਮੈਂ ਇਦਾਂ ਨਹੀਂ ਕਹਾਂਗਾ ਵੀ ਉਹ ਸਾਜ਼ਿਸ਼ ਆ ਕੋਈ, ਬਟ ਆਈ ਡੂ ਨਾਟ ਲਾਈਕ ਦੈਟ ਪਿਕਚਰ।
ਪਰ ਤੁਸੀਂ ਇਹ ਮੰਨਦੇ ਵੀ ਉਹਦੇ ਨਾਲ ਵਿਜੇ ਦੀ ਫੋਟੋ ਬਹੁਤ ਸੋਹਣੀ ਹੈ?
ਵਿਜੇ ਤੁਸੀਂ ਹੈ ਸੋਹਣੇ
ਨਹੀਂ ਕਿਤੇ ਯਾਰ,
ਵਿਜੇ ਜੀ ਤਾਂ ਜਿਹੜੇ ਮਰਜ਼ੀ ਐਂਗਲ ਤੋਂ ਫੋਟੋ ਖਿੱਚ ਲਓ,
ਉਹਦੇ ਵਿੱਚ ਜਿਹੋ ਜੀ ਜੋ ਲਾਈਨ ਦਿਖਦੀ ਸੀ ਉਦਾਂ ਦੀ ਜੋ ਲਾਈਨ ਹੁਣ ਆਪਾਂ ਢੱਕ ਲਈ ਆ।
ਹਾਂ, ਉਹਨੇ ਲੁਕੋ ਨਜ਼ਰ ਲੱਗ ਜਾਂਦੀ,
ਲੁਕੋ ਕੇ ਰੱਖਣੀ ਚਾਹੀਦੀ ਜੋ ਲਾਈਨ। ਬਸ ਜੀ, ਸਰੀ ਦੀਆਂ ਸਾਰੀਆਂ ਰਾਈਡਿੰਗਸ ਤੋਂ ਐਟਲੀਸਟ ਲਿਬਰਲ ਤੇ ਕੰਜ਼ਰਵੇਟਿਵ ਵਾਲੇ ਉਮੀਦਵਾਰ ਤੇ ਪੱਕੇ ਹੋ ਗਏ ਨੇ। ਨਿਊਟਨ ਤੋਂ ਸਾਨੂੰ ਪਤਾ ਸੁਖ ਧਾਲੀਵਾਲ ਲਿਬਰਲਸ ਵੱਲੋਂ, ਕੰਜ਼ਰਵੇਟਿਵਸ ਵੱਲੋਂ ਹਰਜੀਤ ਗਿੱਲ, ਅਤੇ ਸਰੀ ਸੈਂਟਰ ਤੋਂ ਇਨਕੰਬੈਂਟ ਹੈਗੇ ਨੇ ਰਣਦੀਪ ਸਰਾਏ, ਅਤੇ ਕੰਜ਼ਰਵੇਟਿਵਸ ਵੱਲੋਂ ਹੈਗੇ ਨੇ ਰਾਜਵੀਰ ਢਿੱਲੋਂ, ਉਹਨਾਂ ਦੇ ਉਮੀਦਵਾਰ ਨੇ। ਫਲੀਟਵੁੱਡ ਪੋਰਟ ਕੈਲਸ 'ਚੋਂ ਕੰਜ਼ਰਵੇਟਿਵਸ ਵੱਲੋਂ ਸੁਖ ਪੰਧੇਰ, ਅਤੇ ਲਿਬਰਲਸ ਵੱਲੋਂ ਕੱਲ੍ਹ ਹੀ ਉਹਨਾਂ ਨੇ ਨੋਮੀਨੇਟ ਕੀਤਾ ਹੈ ਗੁਰਬਖਸ਼ ਸੈਣੀ ਨੂੰ। ਅਤੇ ਸਾਊਥ ਸਰੀ ਵਾਈਟ ਰੌਕ ਦੇ ਵਿੱਚੋਂ ਆਫਕੋਰਸ ਇਨਕੰਬੈਂਟ ਹੈਗੇ ਨੇ ਕੰਜ਼ਰਵੇਟਿਵਸ ਵੱਲੋਂ ਕੈਰੋਲਿਨ ਫਿਨਲੇ, ਅਤੇ ਉਹਨਾਂ ਨੇ ਜਿਹੜੇ ਹੁਣ ਲਿਬਰਲਸ ਨੇ ਆਪਣਾ ਜਿਹੜਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ, ਜਿਹੜੀਆਂ ਕੱਲ੍ਹ ਤੋਂ ਹੀ ਕਨਸੋਆਂ ਆ ਰਹੀਆਂ ਸੀ ਕਿ ਇਸ ਵੇਲੇ ਵਾਈਟ ਰੌਕ ਦੇ ਵਿੱਚ ਸਿਟੀ ਕਾਊਂਸਲਰ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ,
ਅਰਨੀ ਕਲਾਸਨ
ਨੂੰ।
ਸੋ ਇਹਨਾਂ ਕਰਕੇ ਹੀ ਕਿਹਾ ਜਾ ਰਿਹਾ ਕਿ ਕ੍ਰਿਸਟੀ ਕਲਾਰਕ ਦਾ ਨੰਬਰ ਨਹੀਂ ਲੱਗਿਆ, ਕਿਉਂਕਿ ਜੋ ਸੁਣਨ 'ਚ ਆ ਰਿਹਾ ਸੀ ਵੀ ਉਹ ਸਰੀ ਵਾਈਟ ਰੌਕ ਤੋਂ, ਸਰੀ ਵਾਈਟ ਰੌਕ ਤੋਂ ਹੋ ਸਕਦਾ ਸੀ ਕਿ ਲਿਬਰਲ ਪਾਰਟੀ ਦੇ ਕੈਂਡੀਡੇਟ ਹੁੰਦੇ, ਪਰ ਜਨਤਾ ਨੇ ਕਹਿੰਦੇ ਉੱਥੇ ਗੱਲ ਪਸੰਦ ਨਹੀਂ ਕੀਤੀ ਵੀ ਤੁਸੀਂ ਇਸ ਤਰ੍ਹਾਂ ਬਾਹਰੋਂ ਲਿਆ ਕੇ ਕੈਂਡੀਡੇਟ ਨੂੰ ਪੈਰਾਸ਼ੂਟ ਕਰ ਰਹੇ ਹੋ, ਤੇ ਉੱਥੇ ਸਮਰਥਨ ਬਹੁਤ ਜ਼ਿਆਦਾ ਸੀ ਅਰਨੀ ਕਲਾਸਨ ਵਾਸਤੇ, ਤੇ ਇਸ ਕਰਕੇ ਕਹਿੰਦੇ ਵੀ ਕ੍ਰਿਸਟੀ ਕਲਾਰਕ ਦਾ ਨੰਬਰ ਨਹੀਂ ਲੱਗਿਆ। ਤੇ ਉਹਨਾਂ ਕਿਹਾ ਜਾਂਦਾ ਵੀ ਲਿਬਰਲਸ ਨੂੰ ਥੋੜ੍ਹਾ ਇਸ ਗੱਲ ਦਾ ਡਰ ਸੀ ਕਿ ਵੀ BC ਦੇ ਵਿੱਚੋਂ ਜਿਹੜੇ BC NDP ਦੇ ਵੋਟਰ ਨੇ, ਪ੍ਰੋਵਿੰਸ਼ੀਅਲ ਜਿਹੜੇ ਵੋਟਰਸ ਨੇ, ਉਹ ਕ੍ਰਿਸਟੀ ਕਲਾਰਕ ਨੂੰ ਵੋਟ ਨਹੀਂ ਪਾਉਣਗੇ,
ਕਰੈਕਟ,
ਕਿਉਂਕਿ BC ਲਿਬਰਲਸ ਦੇ ਉਹ ਲੀਡਰ ਰਹੇ, ਨਾਮ ਦੇ ਹੀ ਉਹ ਲਿਬਰਲ ਪਾਰਟੀ ਸੀ।
ਆਪਾਂ
ਕਿੰਨੀ ਵਾਰੀ ਗੱਲ ਕਰਦੇ ਇਟ ਵਾਸ ਮੋਰ ਆਫ ਅ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ,
ਕਰੈਕਟ।
ਤੇ ਸੋ ਉਹਨਾਂ ਨੂੰ ਵੋਟ ਸ਼ਾਇਦ BC NDP ਦੇ ਸਮਰਥਕ ਨਾ ਪਾਉਣ, ਤੇ ਫਿਰ ਇੱਥੇ ਉਹ ਜਿਹੜੀ ਸੀਟ ਆ ਉਹ ਖਤਰੇ 'ਚ ਪੈ ਸਕਦੀ ਸੀ, ਇਸ ਕਰਕੇ ਕ੍ਰਿਸਟੀ ਕਲਾਰਕ ਨੂੰ ਨਾ ਚੁਣ ਕੇ ਅਰਨੀ ਕਲਾਸਨ ਨੂੰ ਕੱਲ੍ਹ ਅਕਲੇਮ ਕੀਤਾ ਗਿਆ ਬਤੌਰ ਲੀਡਰ
ਜੀ। ਤੇ ਬਹੁਤ ਸਾਰੇ ਵਾਸੂ ਜੀ ਅਜਿਹੇ
ਲੀਡਰ ਨਹੀਂ, ਸੋਰੀ, ਐਜ਼
ਕੈਂਡੀਡੇਟ ਫਰੋਮ ਸਾਊਥ ਸਰੀ ਵਾਈਟ ਰੌਕ। ਤੇ ਵਾਸੂ ਜੀ, ਬਹੁਤ ਸਾਰੇ ਜਿਹੜੇ ਪ੍ਰੋਵਿੰਸ਼ੀਅਲ NDP ਦੇ ਵੋਟਰਸ ਨੇ ਉਹ ਫੈਡਰਲੀ ਫੇਰ ਜਾਂ NDP ਜਾਂ ਫਿਰ ਉਹ ਲਿਬਰਲ ਨੂੰ ਵੋਟ ਪਾਇਆ ਕਰਦੇ ਨੇ, ਤੇ ਐਤਕੀ NDP ਵਾਸਤੇ ਜਾਂ ਜਿਹੜੀ ਹੋਰ ਆਪਣੀ ਕਿਊਬੈਕ ਵਾਲੀ ਪਾਰਟੀ ਆ, ਬਲੌਕ ਕਿਊਬੈਕ ਵਾ, ਉਹਨਾਂ ਲਈ ਕਿਹੋ ਜਿਹੀਆਂ ਮੁਸ਼ਕਲਾਂ ਹੋ ਸਕਦੀਆਂ ਨੇ ਉਸ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਇੱਕ ਓਪੀਨੀਅਨ ਪੀਸ ਲਿਖਿਆ NDP ਦੇ ਸਾਬਕਾ ਲੀਡਰ ਟੌਮ ਮਲਕੇਅਰ ਨੇ। ਵਾਸੂ ਜੀ ਹੁਣ ਕੁਇਕਲੀ ਆਪਾਂ ਗੱਲ ਕਰੀਏ, ਕਿਹੜੀ ਗੱਲ ਕਰੀਏ?
ਪਹਿਲਾਂ ਸਿਟੀ ਦੀ ਗੱਲ,
ਪਹਿਲਾਂ ਸਿਟੀ ਵਾਲੀ ਗੱਲ ਕਰ ਲਈ, ਉਹ ਜ਼ਰੂਰੀ ਹੈ ਇਸ ਤਾਈਓ, ਕਿਉਂਕਿ ਖਬਰਾਂ ਬਹੁਤ ਨੇ ਅਤੇ ਕਈ ਵਾਰੀ ਹੁੰਦਾ ਕਿ ਇਹਦੇ ਵਿੱਚ ਕਈ ਇੰਪੋਰਟੈਂਟ ਖਬਰਾਂ ਰਹਿ ਨਾ ਜਾਣ, ਸਪੈਸ਼ਲੀ ਜਿਹੜੀ ਲੋਕਲ ਲੈਵਲ 'ਤੇ ਕੀ ਚੱਲ ਰਿਹਾ।
ਕਈ ਲੋਕ ਨਾਰਾਜ਼ ਵੀ ਹੋ ਜਾਂਦੇ ਆ,
ਉਹੀ ਹੋਏ ਨਾਰਾਜ਼ ਤਾਂ ਚਲੋ ਕੋਈ
ਕਈ ਹੋ ਜਾਂਦੇ ਆ,
ਚਲੋ ਇੰਨੀ ਗੱਲ 'ਤੇ ਨਾਰਾਜ਼ ਨਹੀਂ ਹੋਈਦਾ ਹੁੰਦਾ,
ਹੋਈਦਾ ਨਹੀਂ ਪਰ ਹੋ ਜਾਂਦੇ,
ਹੋ ਜਾਂਦੇ। ਅੱਛਾ ਵਾਸੂ ਜੀ, ਸਿਟੀ ਆਫ ਸਰੀ ਵੱਲੋਂ ਇੱਕ ਸਪੈਸ਼ਲ ਮੀਟਿੰਗ ਕੀਤੀ ਗਈ ਆ ਯਾਰ, ਤਿੰਨ ਕਾਉਂਸਲਰਸ ਅਗੇਂਸਟ ਇੱਕ ਇੰਡੀਪੈਂਡੈਂਟ ਪ੍ਰੋਬ ਸਿਟੀ ਵੱਲੋਂ ਕਰਵਾਈ ਜਾ ਰਹੀ ਆ, ਕਿਉਂਕਿ ਇਹਨਾਂ ਕਾਉਂਸਲਰਸ ਨੇ ਬੀਤੇ ਦਿਨੀ ਕੁਝ ਵੱਖੋ ਵੱਖਰੀਆਂ ਗੱਲਾਂ ਆਖੀਆਂ, ਜਿਨ੍ਹਾਂ ਦੇ ਵਿੱਚੋਂ ਦੋ ਤੇ ਸਰੀ ਫਰਸਟ ਦੇ ਕਾਉਂਸਲਰ ਨੇ, ਲਿੰਡਾ ਐਨਿਸ ਤੇ ਮਾਈਕ ਬੋਸ, ਤੇ ਇੱਕ ਹੈਗੇ ਨੇ ਸੇਫ ਸਰੀ ਕੋਲੇਸ਼ਨ ਵਾਲੇ ਡਾਗ ਐਲਫਰਡ। ਗੱਲਾਂ ਵੱਖੋ ਵੱਖਰੀਆਂ ਨੇ, ਟੋਪਿਕਸ ਇਹਨਾਂ 'ਚ ਵੱਖੋ ਵੱਖਰੇ ਨੇ। ਇੱਕ ਤਾਂ ਪਹਿਲੂ ਸੀਗਾ ਜਿਹੜੀ ਉਹ ਸ਼ਿਕਾਗੋ ਵਾਲੀ ਕੰਪਨੀ ਨੂੰ $500,000 ਦਾ ਕੰਟਰੈਕਟ ਦਿੱਤਾ ਗਿਆ, ਹੁਣ ਉਹ ਸਿਟੀ ਨੇ ਦੁਬਾਰਾ ਉਹ ਨੰਬਰ ਸਾਂਝਾ ਕਰਤਾ ਵੀ $500,000 ਦਾ ਕੰਟਰੈਕਟ ਸੀ, ਕਿ ਸਰੀ ਦੇ ਵਿੱਚ ਦੋ ਐਂਟਰਟੇਨਮੈਂਟ ਡਿਸਟ੍ਰਿਕਟਸ ਬਣਾਉਣੇ ਨੇ, ਇੱਕ ਉਹ 12,000 ਦੀ ਕਪੈਸਿਟੀ ਵਾਲਾ ਜਿਹੜਾ ਸਟੇਡੀਅਮ, ਜਿਹੜਾ ਮੇਅਰ ਨੇ ਗੱਲ ਆਖੀ ਸੀ ਨਾ ਵੀ 12,000 ਸੀਟਸ ਵਾਲਾ ਸਟੇਡੀਅਮ ਬਣਾਉਣਾ, ਉਹਦੀ ਫਿਜ਼ੀਬਿਲਿਟੀ ਸਟੱਡੀ ਵਾਸਤੇ ਅਤੇ ਹੋਰ ਪ੍ਰੋਜੈਕਟਸ ਵਾਸਤੇ $500,000 ਦਾ ਕੰਟਰੈਕਟ ਦਿੱਤਾ ਗਿਆ। ਇਸ ਚੀਜ਼ ਨੂੰ ਆਧਾਰ ਬਣਾ ਕੇ ਮਾਈਕ ਬੋਸ ਨੇ ਪਿਛਲੇ ਹਫ਼ਤੇ ਗੱਲ ਆਖੀ ਸੀ ਕਿ ਮੈਂ ਉਹ ਜਾਣਕਾਰੀ ਮੰਗੀ ਸਿਟੀ ਸਟਾਫ ਤੋਂ ਕਿ ਆਪਣਾ ਕੰਟਰੈਕਟ ਕੀ ਸੀ ਅਮਰੀਕਨ ਕੰਪਨੀ ਦਾ, ਕਿੰਨੇ ਵੈਲਿਊ ਸੀ ਉਹਦੀ, ਕੀ ਡੀਟੇਲ ਸੀਗੀਆਂ। ਮੈਨੂੰ ਕਿਹਾ ਗਿਆ ਕਿ ਫਰੀਡਮ ਆਫ ਇਨਫੋਰਮੇਸ਼ਨ ਦੀ ਰਿਕੁਐਸਟ ਪਾ ਦਿਓ। ਕਹਿੰਦੇ ਮੈਨੂੰ ਬੜੀ ਹੈਰਾਨੀ, ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸਾਰੀ ਇਹ, ਕਹਿੰਦਾ ਮੈਨੂੰ ਐਂ ਲੱਗਿਆ ਜਿਵੇਂ ਮੇਰੇ ਮੂੰਹ 'ਤੇ ਚਪੇੜ ਮਾਰਤੀ ਹੋਵੇ ਕਿਸੇ ਨੇ, ਕਿ ਸਿਟੀ ਦਾ ਕਾਉਂਸਲਰ ਹੋਣ ਦੇ ਨਾਤੇ ਵੀ ਮੈਨੂੰ ਸਿਟੀ ਦੇ ਇਸ ਤਰ੍ਹਾਂ ਦੇ ਕਾਰ ਵਿਹਾਰ ਦੀ ਜਾਣਕਾਰੀ ਲਈ ਜੇ FOI ਪਾਉਣੀ ਪਏਗੀ, ਤਾਂ ਇਹ ਗੱਲ ਤਾਂ ਵਾਜਬ ਨਹੀਂ ਆ।
ਅਤੇ ਨਾਲ ਜਿਹੜੀ ਉਹਨਾਂ ਨੇ ਗੱਲ ਕਰਤੀ ਸੀ, ਕਹਿੰਦੇ ਕਿ ਵੀ ਮੈਨੂੰ ਇਸ ਤਰ੍ਹਾਂ ਇਹ ਕਾਗਜ਼ੀ ਕਾਰਵਾਈ ਦੇ ਵਿੱਚ ਉਲਝਾਇਆ ਜਾ ਰਿਹਾ, ਜਾਣਕਾਰੀ ਦਿੱਤੀ ਨਹੀਂ ਜਾ ਰਹੀ, ਆਈ ਥਿੰਕ ਆਈਵ ਹਿੱਟ ਅ ਨਰਵ, ਲੱਗਦਾ ਵੀ ਕੋਈ ਜਾਣਕਾਰੀ ਲੁਕਾਉਣ ਦੀ ਜਿਵੇਂ ਕੋਸ਼ਿਸ਼ ਕਰ ਰਿਹਾ ਹੋਵੇ
ਜੀ,
ਵੀ ਕਿਸੇ ਚੀਜ਼ ਨੂੰ, ਕਿਸੇ ਚੀਜ਼ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹਨਾਂ ਨੇ ਇਹ ਗੱਲ ਇਨਸਿਨੂਏਟ ਕੀਤੀ ਸੀ।
ਕਰੈਕਟ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਇਹ ਇਨਫੋਰਮੇਸ਼ਨ ਮੈਂ ਇਸ ਕਰਕੇ ਹੁਣ ਭਾਲਦਾ ਕਿ ਅਮਰੀਕਾ ਨਾਲ ਸਾਡੇ ਜਿਸ ਤਰ੍ਹਾਂ ਦੇ ਹੁਣ ਸੰਬੰਧ ਨੇ, ਹੁਣ ਇਸ ਵੇਲੇ ਟ੍ਰੇਡ ਵਾਰ ਚੱਲਦੀ ਪਈ ਆ, ਅਤੇ ਗੱਲਾਂ ਤਾਂ ਇਹ ਹੋ ਰਹੀਆਂ ਵੀ ਅਸੀਂ ਅਮਰੀਕਨ ਕੰਪਨੀਆਂ ਨੂੰ ਕੰਟਰੈਕਟਸ ਨਾ ਦੇਈਏ, ਵੀ ਜਿਹੜਾ ਇਹ ਕੰਟਰੈਕਟ ਹੈ ਇਹਦਾ ਸਕੋਪ ਕੀ ਹੈ, ਜੇ ਪੋਸੀਬਿਲਿਟੀ ਹੈ ਤਾਂ ਮੇ ਬੀ ਸਾਨੂੰ ਇਹਦੇ ਵਿੱਚੋਂ ਬੈਕਆਊਟ ਕਰ ਲੈਣਾ ਚਾਹੀਦਾ।
ਅਤੇ ਨਾਲ ਉਹਨਾਂ ਨੇ ਕਿਹਾ ਸੀ ਵੀ ਪਿਛਲੇ ਸਾਲ ਨਵੰਬਰ ਦੇ ਵਿੱਚ ਇਹ ਕੰਟਰੈਕਟ ਦਿੱਤਾ ਗਿਆ ਸੀ, ਇੱਕ ਕਲੋਜ਼ ਕਾਉਂਸਲ ਮੀਟਿੰਗ ਹੋਈ ਸੀ, ਉਹਦੇ ਵਿੱਚ ਇਸ ਨਾਲ ਸੰਬੰਧਿਤ ਵੇਰਵੇ ਸਾਂਝੇ ਕੀਤੇ ਗਏ ਸਨ। ਉਦੋਂ ਕਹਿੰਦੇ ਮੈਂ ਨੋਟਸ ਨਹੀਂ ਲਏ, ਅਤੇ ਹੁਣ ਕਹਿੰਦੇ ਮੈਨੂੰ ਯਾਦ ਨਹੀਂ ਵੀ ਕਿੰਨੇ ਦਾ ਕੰਟਰੈਕਟ ਸੀ, ਕਿੰਨੇ ਕੰਟਰੈਕਟ ਸੀ, ਕਹਿੰਦੇ ਇਸ ਕਰਕੇ ਮੈਂ ਜਾਣਕਾਰੀ ਮੰਗੀ ਸੀ
ਜੀ,
ਅਤੇ ਕਹਿੰਦੇ ਮੈਨੂੰ ਕਿਹਾ ਗਿਆ ਫ੍ਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾਓ।
ਹਾਂਜੀ,
ਇੱਕ ਗੱਲ ਇਹ ਸੀ। ਫਿਰ ਲਿੰਡਾ ਐਨਿਸ ਨੇ ਉਹਨਾਂ ਦਾ ਸਮਰਥਨ ਕੀਤਾ, ਕਹਿੰਦੇ ਵੀ ਜਿਹੜੀ ਗੱਲ ਮਾਈਕ ਬੋਸ ਕਹਿ ਰਹੇ ਨੇ ਗੱਲ ਤਾਂ ਠੀਕ ਹੀ ਲੱਗਦੀ ਆ, ਵੀ ਇਸ ਤਰ੍ਹਾਂ FOI ਰਿਕੁਐਸਟ ਨਹੀਂ ਪਾਉਣੀ ਚਾਹੀਦੀ, ਅਤੇ ਹਿੱਟ ਦਾ ਨਰਵ ਜਿਹੜੀ ਗੱਲ ਆ ਨਾ, ਵੀ ਕੋਈ ਸ਼ਾਇਦ ਲੱਗਦਾ ਵੀ ਕੁਝ ਮਾਮਲੇ ਦੇ ਸਮਥਿੰਗ ਫਿਸ਼ੀ ਅਬਾਊਟ ਇਟ।
ਜੀ ਜੀ ਜੀ,
ਉਹਨਾਂ ਨੇ ਸ਼ਾਇਦ ਕਿਹਾ ਸੀ ਵੀ ਆਲ ਡਜ਼ਨਟ ਸੀਮ ਰਾਈਟ, ਇੱਦਾਂ ਕੁਛ ਉਹਨਾਂ ਨੇ ਕਿਹਾ ਸੀ, ਇਟ ਡਜ਼ਨਟ ਸਿਟ ਵੈਲ ਜਾਂ ਸਮਥਿੰਗ ਲਾਈਕ ਦੈਟ। ਫਿਰ ਉਸ ਤੋਂ ਬਾਅਦ ਡਗ ਐਲਫਰਡ ਵੀ ਨਾਲ ਆ ਗਏ ਸੇਫ ਸਰੀ ਕੋਲੀਸ਼ਨ ਵਾਲੇ, ਉਹ ਕਹਿੰਦੇ ਮੇਰੇ ਨਾਲ ਵੀ ਇੱਦਾਂ ਹੀ ਹੋਇਆ। ਉਹਨਾਂ ਨੇ ਹਵਾਲਾ ਦਿੱਤਾ ਸੀ ਮੇਅਰ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਕੁਝ ਇੰਪਲੋਈਜ਼ ਦਾ, ਇੰਕਲੂਡਿੰਗ ਦ ਚੀਫ ਆਫ ਸਟਾਫ, ਉਹ ਕਹਿੰਦੇ ਸੀ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀਆਂ ਸੈਲਰੀਜ਼ ਵਗੈਰਾ ਵੱਧ ਰਹੀਆਂ ਨੇ, ਤੇ ਮੈਂ ਪੁੱਛਣਾ ਚਾਹਿਆ ਵੀ ਕਿੰਨੀਆਂ ਵੱਧ ਰਹੀਆਂ ਨੇ, ਇਹ ਕਹਿੰਦੇ ਮੈਨੂੰ ਵੀ ਕਹਿੰਦੇ ਫ੍ਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾ ਦਿਓ। ਸੋ ਇਹ ਸਾਰੀ ਗੱਲਬਾਤ ਜਦੋਂ ਐਡ ਹੋਈ, ਤੇ ਉਸ ਤੋਂ ਬਾਅਦ ਫਿਰ ਲੰਘੇ ਸ਼ੁੱਕਰਵਾਰ ਸਿਟੀ ਆਫ ਸਰੀ ਵੱਲੋਂ ਇੱਕ ਸਪੈਸ਼ਲ ਕਲੋਜ਼ਡ ਕਾਉਂਸਲ ਮੀਟਿੰਗ ਕੀਤੀ ਗਈ, ਤੇ ਉਹਦੇ ਵਿੱਚ ਮੇਅਰ ਨੇ ਸਪਸ਼ਟ ਕੀਤਾ, ਕਹਿੰਦੇ ਵੀ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੀ ਜੇ ਤੁਸੀਂ ਪਾਰਟੀਜ਼ਨ ਪੋਲਿਟਿਕਸ ਦੇ ਵਿੱਚ ਸਿਟੀ ਦੇ ਜਿਹੜੇ ਸਟਾਫਰਸ ਨੇ, ਜਿਹੜੇ ਸਟਾਫ ਮੈਂਬਰਸ ਨੇ, ਜੇ ਉਹਨਾਂ ਨੂੰ ਵਿੱਚ ਤੁਸੀਂ ਧਰੋਣ ਦੀ ਜਾਂ ਖਿੱਚਣ ਦੀ ਕੋਸ਼ਿਸ਼ ਕਰੋਗੇ
ਜਿਹੜੇ ਸਟਾਫ
ਉਹ ਸਪੋਰਟ ਨਹੀਂ ਕਰਦੇ,
ਐਂਡ ਸਪੈਸ਼ਲੀ ਮੇਅਰ ਦਾ ਇਹ ਕਹਿਣਾ ਵੀ ਜਿਹੜੇ ਸਟਾਫਰਸ ਨੇ ਉਹ ਤੇ ਜਿਹੜਾ ਸਥਾਪਿਤ ਪ੍ਰੋਟੋਕਾਲ ਆ ਉਹੀ ਫੋਲੋ ਕਰ ਰਹੇ ਨੇ, ਉਹ ਆਪਣੇ ਵੱਲੋਂ ਕੋਈ ਨਵਾਂ ਰੂਲ ਬਣਾ ਕੇ ਤੁਹਾਨੂੰ ਨਹੀਂ ਕਹਿ ਰਹੇ, ਤੁਹਾਨੂੰ ਇੰਜ ਕਰਨਾ ਪਏਗਾ।
ਕਹਿੰਦੇ ਜਿਹੜਾ ਫ੍ਰੀਡਮ ਆਫ ਇਨਫੋਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਟ ਹੈ ਵੀ ਉਹਦੇ ਤਹਿਤ ਜਿਹੜੀਆਂ ਮਦਾਂ ਨੇ ਜੋ ਉਹਨਾਂ ਦੀਆਂ ਡਿਊਟੀਜ਼ ਨੇ ਉਹਨਾਂ ਨੂੰ ਫੁਲਫਿਲ ਕਰ ਰਹੇ ਸੀ, ਉਹਨਾਂ ਦੀਆਂ ਆਬਲੀਗੇਸ਼ਨਸ ਨੇ
ਜੀ।
ਸੋ ਇਹ ਸਾਰੀ ਗੱਲਬਾਤ ਹੋਈ ਤੇ ਨਾਲ ਚਾਰ ਮਤੇ ਪਾਸ ਕੀਤੇ ਗਏ ਕੀ ਰੈਜ਼ੋਲੂਸ਼ਨ
ਸ਼ੁੱਕਰਵਾਰ।
ਸ਼ੁੱਕਰਵਾਰ ਇਹਦੇ ਵਿੱਚ ਪਹਿਲਾਂ ਤਾਂ ਇਹ ਹੈ ਕਿ ਜਿੰਨੀ ਵੀ ਜਾਣਕਾਰੀ ਆ ਹੰਡਨ ਇੰਗੇਜਮੈਂਟ ਦੇ ਨਾਲ ਸੰਬੰਧਿਤ ਉਹ ਸਾਰੀ ਕਹਿੰਦੇ ਜਨਤਕ ਕੀਤੀ ਜਾਵੇ, ਜੋ ਤੁਸੀਂ ਮੈਂਸ਼ਨ ਕੀਤਾ ਵੀ ਜਿਹੜਾ ਡੇਟਾ ਵਗੈਰਾ ਉਹ ਜਨਤਕ ਕਰ ਦਿੱਤਾ ਗਿਆ, ਤੇ ਨਾਲ ਇਹ ਕਿਹਾ ਗਿਆ ਕਿ ਸਿਟੀ ਨੇ 20 March ਨੂੰ ਸਿਟੀ ਮੈਨੇਜਰ ਵੱਲੋਂ ਇੱਕ ਲੀਗਲ ਓਪੀਨੀਅਨ ਲਿਆ ਗਿਆ ਸੀ ਪ੍ਰਾਈਵੇਟ ਲੀਗਲ ਫਰਮ ਵੱਲੋਂ, ਉਹਨੂੰ ਵੀ ਡਿਸਕਲੋਜ਼ ਕੀਤਾ ਜਾਏਗਾ। ਸੋ ਇਹ ਜਿਹੜਾ ਲੀਗਲ ਓਪੀਨੀਅਨ ਲਿਆ ਗਿਆ ਸੀ ਇਹ ਕਾਉਂਸਲ ਮੈਂਬਰਸ ਦੀ ਐਕਸੈਸ ਟੂ ਰੈਕਰਡਸ ਦੇ ਨਾਲ ਸੰਬੰਧਿਤ ਸੀ, ਸੋ ਉਹਨੂੰ ਵੀ ਜਨਤਕ ਕੀਤਾ ਜਾਏਗਾ। ਤੀਸਰੀ ਜਿਹੜੇ ਤੁਸੀਂ ਜ਼ਿਕਰ ਕੀਤਾ ਪਹਿਲਾਂ ਕਿ ਇੱਕ ਐਕਸਟਰਨਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿ ਕਾਉਂਸਲਰ ਬੋਸ, ਕਾਉਂਸਲਰ ਲਿੰਡਾ ਐਨਿਸ ਤੇ ਨਾਲ ਹੀ ਡਗ ਐਲਫਰਡ, ਤੇ ਇਹਨਾਂ ਨੇ ਵੀ ਕਿਸੇ ਤਰ੍ਹਾਂ ਕੋਈ ਉਲੰਘਣਾ ਕੀਤੀ ਹੈ ਰੂਲਸ ਦੀ, ਲਿੰਡਾ ਐਨਿਸ ਤੇ ਮਾਈਕ ਬੋਸ ਨੇ ਸਪੈਸ਼ਲੀ ਜਿਹੜੇ ਕਲੋਜ਼ਡ ਕਾਉਂਸਲ ਮੀਟਿੰਗ ਦੀ ਇਨਫੋਰਮੇਸ਼ਨ ਨੂੰ ਡਿਸਕਲੋਜ਼ ਕੀਤਾ, ਉਹਨਾਂ ਜਿਵੇਂ ਦੱਸਿਆ ਵੀ ਨਵੰਬਰ ਵਿੱਚ ਕਲੋਜ਼ਡ ਕਾਉਂਸਲ ਮੀਟਿੰਗ ਹੋਈ ਸੀ, ਉਹਦੇ ਵਿੱਚ ਜ਼ਿਕਰ ਹੋਇਆ ਸੀ ਹੰਡਨ ਵਾਲੇ ਕੰਟਰੈਕਟ ਦਾ ਵੀ ਕੀ ਉਹਨਾਂ ਨੇ ਕੋਈ ਉਹਦੀ ਉਲੰਘਣਾ ਕੀਤੀ ਉਸ ਰੂਲ ਦੀ। ਤੇ ਜਿਹੜੀ ਡੱਗ ਐਲਫਰਡ ਵਾਲੀ ਗੱਲ ਹੈ ਵੀ ਉਹਨਾਂ ਦੀ ਜਾਣ ਇਨਵੈਸਟੀਗੇਸ਼ਨ ਇਹ ਹੋਏਗੀ ਕਿ ਉਹਨਾਂ ਨੇ ਜਿਹੜੀ ਸਿਟੀ ਦੀ ਰਿਸਪੈਕਟਫੁਲ ਵਰਕ ਪਲੇਸ ਪਾਲਿਸੀ ਹੈ ਉਹਦੀ ਕੋਈ ਉਲੰਘਣਾ ਕੀਤੀ, ਕਿਉਂਕਿ ਉਹਨਾਂ ਨੇ ਸਵਾਲ ਚੁੱਕਿਆ ਕਿ ਉਹਨਾਂ ਨੂੰ ਸਟਾਫ ਵੱਲੋਂ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾਉਣ ਲਈ ਕਿਹਾ ਗਿਆ।
ਵਾਸਤੂ ਜੀ, ਲਿੰਡਾ ਐਨਿਸ ਨੇ ਡਬਲ ਡਾਊਨ ਕੀਤਾ, ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਵੀ ਅਸੀਂ ਗਲਤੀ ਕੀਤੀ ਨਹੀਂ ਕੋਈ, ਕਹਿੰਦੇ 6 ਸਾਲ ਹੋ ਗਏ ਮੈਨੂੰ ਕਾਉਂਸਲ ਤੇ, ਲਿੰਡਾ ਐਨਿਸ ਦਾ ਇਹ ਕਹਿਣਾ। ਉਹਨਾਂ ਕਿਹਾ ਵੀ ਅੱਜ ਤੱਕ ਕਦੇ ਵੀ ਇੱਦਾਂ ਨਹੀਂ ਹੋਇਆ ਵੀ ਕੋਈ ਵੀ ਇਨਫੋਰਮੇਸ਼ਨ ਐਕਸੈਸ ਕਰਨ ਦੇ ਲਈ ਸਾਨੂੰ ਫਰੀਡਮ ਆਫ ਇਨਫੋਰਮੇਸ਼ਨ ਦੀ ਰਿਕੁਐਸਟ ਪਾਉਣੀ ਪਈ ਹੋਵੇ। ਕਹਿੰਦੇ ਕਾਉਂਸਲਰਸ ਕੋਲ ਤੇ ਇਹ ਹੱਕ ਹੋਣਾ ਚਾਹੀਦਾ ਕਿ ਕਿਸੇ ਵੀ ਜਾਣਕਾਰੀ ਨੂੰ ਦੇਖ ਸਕਣ ਜਿਹੜੀ ਕਿ ਕਾਉਂਸਲ ਦੇ ਕਾਰ ਵਿਹਾਰ ਨਾਲ ਕੰਮਕਾਜ ਨਾਲ ਸੰਬੰਧਿਤ ਆ। ਕਹਿੰਦੇ ਵੀ ਉਹ ਅਜਿਹੀ ਜਾਣਕਾਰੀ ਹੁੰਦੀ ਹੈ, ਕੋਈ ਜ਼ਰੂਰੀ ਨਹੀਂ ਵੀ ਅਸੀਂ ਪਬਲਿਕ ਨਾਲ ਸ਼ੇਅਰ ਕਰਨੀ ਆ, ਦੇ ਕੈਂਟ ਨੈਸੈਸਰੀਲੀ ਸ਼ੇਅਰਡ ਵਿਦ ਦ ਪਬਲਿਕ, ਬਟ ਦੇ ਸ਼ੁੱਡ ਬੀ ਏਬਲ ਟੂ ਲੁੱਕ ਐਟ ਐਨੀਥਿੰਗ, ਦੈਟਸ ਦ ਵੇ ਦੇ ਕੈਨ ਮੇਕ ਦ ਬੈਸਟ ਐਂਡ ਮੋਸਟ ਇਨਫੋਰਮ ਡਿਸੀਜਨਸ। ਸੋ ਇਹ ਗੱਲ ਕੀਤੀ ਗਈ ਆ। ਬਾਕੀ ਜਿਹੜਾ ਵਾਸੂ ਜੀ ਉਹ ਜਿਹੜਾ ਜਿਹੜੀ ਕਿਹੜੀ ਕੰਪਨੀ ਦਾ ਨਾਮ ਕੀ, ਹੰਡਨ,
ਹੰਡਨ ਸਟ੍ਰੈਟੇਜਿਕ ਪਾਰਟਨਰਸ,
ਰਾਈਟ, ਜਿਹੜਾ ਉਹਨਾਂ ਦਾ ਕੰਟਰੈਕਟ ਉਹਨਾਂ ਨਾਲ ਕੀਤਾ ਗਿਆ ਸੀ $5 ਲੱਖ ਦਾ, 55% ਆਫ ਦਾ ਕੰਸਲਟਿੰਗ ਵਰਕ ਦੈਟ ਸਟਿਲ ਰਿਮੇਨਸ ਟੂ ਬੀ ਡਨ। ਸੋ ਪਤਾ ਅਬਾਊਟ 45% ਕੰਮ ਜਿਹੜੀ ਉਹਨਾਂ ਨੂੰ ਕੰਮ ਸੌਂਪਿਆ ਗਿਆ ਸੀ ਉਹ ਕਰ ਚੁੱਕੇ ਹੋਏ ਨੇ। ਤੇ ਸੋ ਜਿਹੜਾ ਅੱਛਾ ਉਹ ਜਿਹੜਾ 12,000 ਸੀਟਾਂ ਵਾਲਾ ਸਟੇਡੀਅਮ ਬਣਨਾ ਨਾ, ਤੇ ਜਿਹੜੇ 2 ਨਵੇਂ ਐਂਟਰਟੇਨਮੈਂਟ ਡਿਸਟ੍ਰਿਕਟ ਬਣਨੇ ਨੇ, ਇੱਕ ਸਿਟੀ ਸੈਂਟਰ ਤੇ ਇੱਕ ਕਲੋਵਰਡੇਲ ਦੇ ਵਿੱਚ, ਉਹਨਾਂ ਦੀ ਫਿਜ਼ੀਬਿਲਿਟੀ ਸਟੱਡੀਜ਼ ਦਾ ਪ੍ਰੀਲਿਮੀਨਰੀ ਉਹਦੇ ਬਾਰੇ ਇੱਕ ਰਿਪੋਰਟ ਤਿਆਰ ਕਰਨ ਦਾ ਕੰਮ ਹੈ ਜਿਹੜਾ ਉਹ ਸ਼ਿਕਾਗੋ ਦੀ ਇਸ ਕੰਪਨੀ ਹੰਡਨ ਕੰਸਲਟੈਂਟਸ ਨੂੰ, ਹੰਡਨ
ਸਟ੍ਰੈਟੇਜਿਕ
ਪਾਰਟਨਰਸ ਉਹਨਾਂ ਨੂੰ ਦਿੱਤਾ ਗਿਆ ਹੈ
ਜੀ। ਇੱਕ ਮੈਸੇਜ ਆਇਆ ਉਹਦੇ ਬਾਅਦ ਜ਼ਿਕਰ ਕਰ ਦੂੰਗਾ। ਕਹਿੰਦੇ ਵੀ ਅੱਜ ਮਾਰਨਿੰਗ ਦੀ ਨਿਊਜ਼ ਆ ਕਿ ਤਾਇਆ ਟਰੰਪ ਕਹਿੰਦਾ ਵੀ ਹੁਣ ਕਈ ਮੁਲਕ ਜਿਹੜੇ ਨੇ, ਜਿੱਦਾਂ ਮੈਸੇਜ ਮੈਂ ਉਦਾਂ ਹੀ ਪੜ੍ਹ ਰਿਹਾ ਵੀ ਕਈ ਮੁਲਕ ਬਚ ਸਕਦੇ ਨੇ 2 ਅਪ੍ਰੈਲ ਵਾਲੇ ਟੈਰਿਫ ਤੋਂ। ਸੋ ਉਹਨਾਂ ਨੇ ਇਹ ਅੱਜ ਸਵੇਰ ਦੀ ਨਹੀਂ, ਇਹ ਕੱਲ ਦੀ ਖਬਰ ਹੈ।
ਕਾਰਾਂ ਦੇ ਟੈਰਿਫ ਲਾ ਦੂੰ,
ਉਹਨਾਂ ਨੇ ਉਹ ਕੜਾਈ ਬਣਾਇਆ ਜੀ ਗੱਲਾਂ ਦਾ। ਐਕਚੁਅਲੀ ਹਕੀਕਤ ਮੈਨੂੰ ਲੱਗਦਾ ਇਹ ਹੈ ਕਿ ਡੋਨਲਡ ਟਰੰਪ ਨੂੰ ਹੁਣ ਆਪ ਨਹੀਂ ਯਾਦ ਹੈਗਾ ਕਿ ਉਹਨਾਂ ਨੇ ਕਿਹੜੀ ਕਿਹੜੀ ਟੈਰਿਫ ਕਦੋਂ ਕਦੋਂ ਲਾਉਣ ਦਾ ਕਦੋਂ ਕਦੋਂ ਪ੍ਰੋਮਿਸ ਕੀਤਾ ਹੋਇਆ। ਸੋ ਉਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ 2 ਅਪ੍ਰੈਲ ਵਾਲੀ ਰੈਸੀਪ੍ਰੋਕਲ ਟੈਰਿਫ ਆ ਵੀ ਉਹ ਤਾਂ ਲੱਗਣੀ ਹੀ ਹੈ, ਬਾਕੀ ਜਿਹੜੀਆਂ ਕੋਈ ਇੰਡਸਟਰੀ ਸਪੈਸੀਫਿਕ ਜਿਹੜੀਆਂ ਕੋਈ ਸੈਕਟਰ ਸਪੈਸੀਫਿਕ ਟੈਰਿਫ ਦਾ ਵੀ ਉਹ ਸਮੇਂ ਸਮੇਂ ਦੇ ਐਲਾਨ ਕਰਦੇ ਰਹੇ ਕਿ ਉਹ ਹੋ ਸਕਦਾ 2 ਅਪ੍ਰੈਲ ਨੂੰ ਨਾ ਹੋਣ। ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਬਹੁਤ ਸਾਰੇ ਮੁਲਕਾਂ ਨੂੰ ਐਗਜ਼ੈਂਪਸ਼ਨ ਵੀ ਦਿੱਤੀ ਜਾ ਸਕਦੀ ਹੈ, ਤੇ ਨਾਲ ਹੀ ਉਹਨਾਂ ਦੇ ਜਿਹੜੇ ਟੀਮ ਮੈਂਬਰਸ ਨੇ ਉਹ ਡਰਟੀ 15 ਇੱਕ ਲਿਸਟ ਤਿਆਰ ਕਰੀ ਫਿਰਦੇ ਨੇ ਵੀ ਇਹਨਾਂ ਮੁਲਕਾਂ ਨੂੰ ਤੁਸੀਂ ਟਾਰਗੇਟ ਕਰਨਾ ਹੀ ਕਰਨਾ। ਉਹਦੇ ਚ ਕੈਨੇਡਾ ਦਾ ਵੀ ਨਾਮ ਹੈ, ਸਾਰੇ ਨਾਮ ਨੇ, ਇੰਡੀਆ ਵੀ ਹੈ, ਚਾਈਨਾ ਵੀ ਹੈ, ਰਸ਼ੀਆ ਵੀ ਹੈ, ਸਾਰੇ ਹੀ ਹੈ,
ਕਿਸੇ ਨੂੰ ਛੱਡਿਆ।
ਸੋ ਕਿਸੇ ਨੂੰ ਛੱਡਿਆ ਨਹੀਂ। ਸੋ ਪਤਾ ਨਹੀਂ ਜੀ ਹੁਣ 2 ਅਪ੍ਰੈਲ ਨੂੰ ਹੀ ਪਤਾ ਲੱਗੇਗਾ, ਤੇ 2 ਅਪ੍ਰੈਲ ਨੂੰ ਅਜੇ ਖਾਸੇ ਦਿਨ ਪਏ ਨੇ।
ਵਾਸੂ ਜੀ, ਹੁੰਡਈ ਵਾਲਿਆਂ ਨੇ ਵੀ ਤਾਂ ਅਨਾਊਂਸਮੈਂਟ ਕਰਤੀ ਨਾ, $21 ਬਿਲੀਅਨ ਦੀ ਇਨਵੈਸਟਮੈਂਟ ਉਹ ਕਰ ਰਹੇ ਨੇ ਨਵਾਂ ਸਟੀਲ ਪਲਾਂਟ ਲਗਾਉਣਾ, ਕਹਿੰਦੇ ਲੁਈਜ਼ੀਆਨਾ ਦੇ ਵਿੱਚ। ਤੇ ਉਹ ਸਟੀਲ ਪਲਾਂਟ ਇਜ਼ ਅ ਪਾਰਟ ਆਫ ਦੀ ਇਨਵੈਸਟਮੈਂਟ, ਓਵਰਆਲ 21 ਬਿਲੀਅਨ ਦੀ ਇਨਵੈਸਟਮੈਂਟ ਆ। ਤੇ ਹੁਣ ਡੋਨਲਡ ਟਰੰਪ ਨੇ ਇਸ ਗੱਲ ਨੂੰ ਵੀ ਬੜਾ ਹਾਈਲਾਈਟ ਕਰਨਾ, ਸਟੀਲ ਪਲਾਂਟ ਇਜ਼ $5.8 ਬਿਲੀਅਨ।
ਕੱਲ ਉਹਨਾਂ ਨੇ ਉਹਨਾਂ ਨਾਲ ਕੇ ਹੀ ਅਨਾਊਂਸਮੈਂਟ,
ਹਾਂਜੀ ਅਨਾਊਂਸਮੈਂਟ ਕੀਤੀ ਆ। ਸੋ ਟਰੰਪ ਨੇ ਹੋਰ ਜ਼ਿਆਦਾ ਇਹ ਕਹਿ ਲਓ ਵੀ ਇਸ ਗੱਲ 'ਤੇ ਜ਼ਿੱਦੀ ਹੋ ਜਾਣਾ ਵੀ ਦੇਖਿਆ ਜੋਬਸ ਆ ਰਹੀਆਂ ਮੇਰੇ ਦਬਕੇ ਮਾਰਿਆਂ 'ਤੇ। ਸੋ ਪਤਾ ਨਹੀਂ ਅਜੇ 2 ਅਪ੍ਰੈਲ ਨੂੰ ਕੀ ਹੁੰਦਾ, ਇਟਸ ਐਗਜੈਕਟਲੀ ਅ ਵੀਕ ਹੋਵੇ, ਅੱਜ ਤੋਂ ਐਗਜੈਕਟਲੀ ਹਫ਼ਤੇ ਬਾਅਦ ਹੀ ਹੈ 2 ਤਰੀਕ। ਸੋ ਨੈਕਸਟ ਟਿਊਜ਼ਡੇ ਪਤਾ ਲੱਗ ਜੂਗਾ ਕਿ ਸਭ ਕੁਸ਼ਲ ਮੰਗਲ ਹੈ ਕਿ ਨਹੀਂ। ਅਗਲੇ 2 ਤਰੀਕ ਨੂੰ ਮੰਗਲ ਤਾਂ ਹੈ ਪਰ ਸਭ ਕੁਸ਼ਲ ਮੰਗਲ ਹੈ ਕਿ ਨਹੀਂ, ਉਹ ਅਮਰੀਕਾ ਵਾਲੇ ਪਾਸਿਓਂ ਦੇਖਦੇ ਹਾਂ ਕੀ ਸੰਕੇਤ ਆਉਂਦੇ ਨੇ। ਬਾਕੀ ਵੈਸੇ ਵੀ 2 ਤਰੀਕ ਨੂੰ ਬੁੱਧਵਾਰ ਆ, 2 ਅਪ੍ਰੈਲ ਨੂੰ, ਮੰਗਲਵਾਰ ਨਹੀਂ ਹੈਗਾ, ਮੰਗਲਵਾਰ ਤਾਂ ਅਪ੍ਰੈਲ ਫੂਲਸ ਡੇ ਹੈ, 1 ਅਪ੍ਰੈਲ। ਸੋ ਵੀ ਜਾਂ ਬੁੱਧਵਾਰ ਹੀ ਹੋਇਆ
ਜਾਂ ਜੋ ਵੀ ਆ,
ਨਹੀਂ ਯਾਰ ਵੈਨਸਡੇ ਆ, ਇੱਥੇ ਕਿਸੇ ਨੇ ਵੀਰਵਾਰ ਲਿਖ ਕੇ ਭੇਜਤਾ ਸੀ, ਵੀਰ ਜੀ ਲਿਖਿਆ ਉਹ, ਮੈਂ ਕਿਹਾ ਨਹੀਂ ਠੀਕ ਹੈ ਚਲੋ ਬੁੱਧਵਾਰ ਆ ਭਾਈ, ਅਗਲੇ ਬੁੱਧਵਾਰ ਪਤਾ ਲੱਗੂਗਾ
ਕਿ ਡੋਨਲਡ ਟਰੰਪ ਕਿਹੜਾ ਵੀਰਵਾਰ ਪ੍ਰੇਜ਼ ਕਰਦਾ।
ਹਾਂ ਵੀਰਵਾਰ ਦਿਨ ਉਹ ਕਿਸੇ ਦਿਨ ਨਹੀਂ ਪ੍ਰੇਜ਼,
ਉਹ ਕੋਈ ਪ੍ਰੇਜ਼ ਨਹੀਂ, ਮੰਗਲਵਾਰ, ਬੁੱਧਵਾਰ, ਵੀਰਵਾਰ।
ਯਾਰ ਜਿਹੜੀ ਇੱਕ ਉਹ ਚੈਟ ਦੇ ਵਿੱਚ ਜਿਹੜੇ ਹੁਥੀ ਰੈਬਲਸ ਨੂੰ ਹਮਲਾ ਕਰਨਾ ਸੀ, ਪੀ ਟੈਕਸਸ ਨੇ ਸਿਗਨਲ ਦੇ ਉੱਪਰ ਇੱਕ ਜਰਨਲਿਸਟ ਨੂੰ ਐਡ ਕਰ ਲਿਆ, ਤੇ ਸਾਰੇ ਜਿਹੜੇ ਪਲਾਨ ਸੀਗੇ ਕਿ ਹੁਥੀ ਰੈਬਲਸ ਨੂੰ ਕਿਵੇਂ ਅਟੈਕ ਕਰਨਾ, ਸੀਕੁਐਂਸਿੰਗ ਕੀ ਹੋਏਗੀ, ਕਿਹੜੇ ਹਥਿਆਰ ਵਰਤੇ ਜਾਣਗੇ, ਉਹ ਸਾਰੇ ਦੀ ਸਾਰੀ ਜਾਣਕਾਰੀ ਉਸ ਜਰਨਲਿਸਟ ਕੋਲ ਵੀ ਜਾਂਦੀ ਰਹੀ। ਉਹ ਤਾਂ ਚਲੋ ਉਹਨੇ ਕਿਤੇ ਪਬਲਿਸ਼ ਨਹੀਂ ਕੀਤੀ, ਉਹਨੂੰ ਵੀ ਪਤਾ ਹੋਣਾ ਜੇ ਪਬਲਿਸ਼ ਕਰਤੀ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ 'ਚ ਬਖਸ਼ਣਾ ਨਹੀਂ ਛੱਡਣਾ ਨਹੀਂ ਤਾਂ।
ਪਰ ਇਸ ਤੋਂ ਪਤਾ ਲੱਗਦਾ ਕਿ ਜਿਹੜੀ ਸੰਵੇਦਨਸ਼ੀਲ ਜਾਣਕਾਰੀ ਸਾਰੀ ਹੁੰਦੀ ਹੈ ਉਹਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਜਾ ਰਿਹਾ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ।
ਜੀ ਜੀ ਯੈਸ, ਉਹ ਜਿਹੜਾ ਕੰਸਰਨ ਆ ਬੜਾ ਰੀਅਲ ਆ,
ਇਹ ਸਾਰਾ ਕੁਝ ਜੋ ਸਾਡੇ 'ਤੇ ਟੈਰਿਫ ਲਾਉਣ ਦੀ ਗੱਲ, ਇਹ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਕਰਦੇ ਆ ਬਾਏ ਦ ਵੇ।
ਕਰੈਕਟ, ਆਹੋ ਸਹੀ ਗੱਲ ਆ, ਸਹੀ ਗੱਲ ਆ, ਉੱਥੇ ਹਵਾਲੇ ਨੈਸ਼ਨਲ ਸਿਕਿਉਰਿਟੀ ਦੇ, ਉਹਦੇ ਕਰਕੇ ਸਾਰਿਆਂ ਦੇ ਨਕਸ਼ ਦਮ ਕੀਤਾ ਤੇ ਜਿੱਥੇ ਤੁਸੀਂ ਕਿਸੇ ਐਡਵਰਸਰੀ ਦੇ ਉੱਪਰ ਅਟੈਕ ਕਰਨਾ ਉਹਦੇ ਪਲਾਨਸ ਨੂੰ ਇੱਦਾਂ ਇੱਕ ਮੈਸੇਜਿੰਗ ਪਲੇਟਫਾਰਮ ਦੇ ਰਾਹੀਂ ਉਹਦਾ ਇੱਕ ਗਰੁੱਪ ਬਣਾ ਕੇ ਉਹਦੇ ਵਿੱਚ ਮੈਸੇਜਿਸ ਕੀਤੇ ਜਾ ਰਹੇ ਨੇ। ਹੁਣ ਪਹਿਲਾਂ ਤੇ ਜਦੋਂ ਪੀਟ ਹੈਗਸੈਥ ਨੂੰ ਪੁੱਛਿਆ ਗਿਆ ਉਹ ਕਹਿੰਦੇ ਕੋਈ ਟੈਕਸਟ ਨਹੀਂ ਕੀਤੇ ਵਾਰ ਪਲਾਨਸ। ਵਾਈਟ ਹਾਊਸ ਨੇ ਕਨਫਰਮ ਕੀਤਾ ਵੀ ਗਲਤੀ ਨਾਲ ਇੱਕ ਜਰਨਲਿਸਟ ਨੂੰ ਐਕਚੁਅਲੀ ਐਡ ਕਰ ਲਿਆ ਗਿਆ ਸੀ ਉਸ ਗਰੁੱਪ ਚੈਟ ਦੇ ਵਿੱਚ। ਡੋਨਲਡ
ਟਰੰਪ ਨੂੰ ਕੱਲ ਪੁੱਛਿਆ ਗਿਆ, ਕਹਿੰਦੇ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ, ਕਹਿੰਦੇ ਤੁਸੀਂ ਪਹਿਲੀ ਵਾਰ ਮੈਨੂੰ ਦੱਸਿਆ, ਕਹਿੰਦੇ ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗਿਆ
ਉਹ ਆਪਣੀ ਫੋਟੋ ਚੇਂਜ ਕਰਾਉਣ 'ਚ ਬਿਜ਼ੀ ਨੇ ਨਾ। ਹਾਂ ਤੇ ਵਾਸੂ ਜੀ, ਅੱਛਾ ਕੁਇਕਲੀ ਆਪਾਂ ਜਿਹੜੇ ਲੋਕਲ ਆਪਾਂ ਕੈਂਡੀਡੇਟਸ ਦੀ ਗੱਲ ਕੀਤੀ ਸੀ ਸਰੀ ਵਾਲਿਆਂ ਦੀ, ਕੁਇਕਲੀ ਗੱਲ ਡੈਲਟਾ ਦੀ ਵੀ ਕਰ ਲਈਏ। ਡੈਲਟਾ ਦੇ ਵਿੱਚ ਐਤਕੀ ਕਾਰਲਾ ਕੁਆਲਟਰੋ ਲਿਬਰਲ ਪਾਰਟੀ ਦੇ ਇਨਕੰਬੈਂਟ ਇਲੈਕਸ਼ਨ ਨਹੀਂ ਲੜਦੇ ਪਏ, ਸੋ ਲਿਬਰਲ ਪਾਰਟੀ ਵੱਲੋਂ ਐਤਕੀ ਜਿਲ ਮੈਕਨਾਈਟ ਜਿਹੜੇ ਕਿ ਡੈਲਟਾ ਚੈਂਬਰ ਆਫ ਕਾਮਰਸ ਦੇ ਮੁਖੀ ਹੈਗੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ, ਅਤੇ ਕੰਜ਼ਰਵੇਟਿਵਸ ਵੱਲੋਂ ਜੈਸੀ ਸਹੋਤਾ ਉਮੀਦਵਾਰ ਨੇ ਜਿਹੜੇ ਕਿ ਪੁਲਿਸ ਆਫਿਸਰ ਨੇ, ਰੈਸਲਰ ਨੇ, ਸੋ ਉਹ ਕੰਜ਼ਰਵੇਟਿਵਸ ਵੱਲੋਂ ਉਮੀਦਵਾਰ ਹੋਣਗੇ। ਸੋ ਸਰੀ ਵਾਲੀਆਂ ਰਾਈਡਿੰਗਸ ਦੀ ਗੱਲ ਹੋ ਗਈ ਸੀ ਵੀ ਡੈਲਟਾ ਦਾ ਵੀ ਜ਼ਿਕਰ ਨਾਲ ਦੀ ਨਾਲ ਕਰ ਲਈਏ।
ਮੈਸੇਜ ਆਏ ਲੋ
ਠੀਕ ਆ, ਗੱਲ ਤੁਹਾਡੀ ਠੀਕ ਆ ਯਾਰ। ਅੱਛਾ ਕੁਇਕਲੀ ਗੱਲ ਕਰ ਲਈਏ, ਟੌਮ ਮਲਕੇਰ ਨੇ ਜਿਹੜੀ ਗੱਲ ਆਖੀ ਆ, ਜਿਵੇਂ ਗੱਲ ਜਿਵੇਂ ਜਿਹੜੀ ਤੁਸੀਂ ਗੱਲ ਕਹੀ ਉਹ ਸਹੀ ਆ ਵੀ ਮੈਸੇਜ ਆਏ ਲੋ, ਗੱਲ ਟੌਮ ਮਲਕੇਰ ਨੇ ਜਿਹੜੀ ਕਹੀ ਆ ਉਹ ਸਹੀ ਲੱਗਦੀ ਹੈ, ਸ਼ਰਾਰਤ ਨਹੀਂ ਕੀਤੀ ਉਹਨਾਂ ਨੇ। ਟੌਮ ਮਲਕੇਰ ਖੁਦ NDP ਦੇ, ਫੈਡਰਲ NDP ਦੇ ਲੀਡਰ ਰਹੇ ਨੇ, ਜਦੋਂ ਜੈਕ ਲੇਟਨ ਤੋਂ ਬਾਅਦ ਪਾਰਟੀ ਦੀ ਬਾਗਡੋਰ ਇਹਨਾਂ ਨੇ ਸੰਭਾਲੀ ਸੀ, ਅਤੇ ਫਿਰ ਜਗਮੀਤ ਸਿੰਘ ਦੇ ਲੀਡਰ ਬਣਨ ਤੱਕ ਤਕਰੀਬਨ ਇਹ ਪਾਰਟੀ ਦੇ ਲੀਡਰ ਹੈ, ਅਬਾਊਟ 8 ਈਅਰਸ ਹੈ ਨਾ। ਇਹਨਾਂ ਨੇ ਵਾਸੂ ਜੀ ਗੱਲ ਇਹ ਲਿਖੀ ਹੈ ਵੀ ਐਤਕੀ ਇਲੈਕਸ਼ਨ ਦੇ ਵਿੱਚ, ਕਿਉਂਕਿ ਥੀਮ ਇਹ ਬਣ ਗਿਆ ਵੀ ਟਰੰਪ ਨਾਲ ਕਿਵੇਂ ਡੀਲ ਕਰਨਾ, ਕਿਵੇਂ ਨਜਿੱਠਣਾ, ਲੋਕਾਂ ਨੂੰ ਹੁਣ ਕੁਐਸਚਨ ਇਹ ਹੈ ਕਿ ਸਰਕਾਰ ਉਸ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾਈਏ ਜਿਹੜਾ ਸਰਕਾਰ ਬਣਾ ਕੇ ਇੱਕ ਫਰਮ ਫੁਟਿੰਗ 'ਤੇ ਟਰੰਪ ਨਾਲ ਡੀਲ ਕਰ ਸਕਦਾ। ਇਹਦੇ ਨਤੀਜੇ ਵਜੋਂ ਕੀ ਹੋਏਗਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਨੇ NDP ਅਤੇ ਬਲੋਕ ਕਿਊਬੈਕਵਾ ਵਰਗੀਆਂ, ਹੋ ਸਕਦਾ ਕਿ ਐਤਕੀ ਇਲੈਕਸ਼ਨ ਦੇ ਵਿੱਚ ਉਹ ਹਾਸ਼ੀਏ 'ਤੇ ਚਲੀਆਂ ਜਾਣ, ਜਿਸ ਤਰ੍ਹਾਂ ਦਾ ਅਸੀਂ ਅਮਰੀਕਾ ਦੇ ਵਿੱਚ ਰੁਝਾਨ ਦੇਖਦੇ ਹਾਂ ਕਿ ਦੋ ਪਾਰਟੀਆਂ ਦੇ ਵਿੱਚ ਹੀ ਜਿਹੜਾ ਘੋਲ ਹੈ ਉਹ ਹੋ ਕੇ ਰਹਿ ਜਾਂਦਾ। ਐਤਕੀ ਕੈਨੇਡਾ ਦੇ ਵਿੱਚ ਵੀ ਭਾਵੇਂ ਪਾਰਟੀਆਂ ਜ਼ਿਆਦਾ ਨੇ ਇਲੈਕਸ਼ਨ 'ਚ, ਪਰ ਵੋਟਰਸ ਦੇ ਪੁਆਇੰਟ ਆਫ ਵਿਊ ਤੋਂ ਇਹ 2 ਪਾਰਟੀ ਰੇਸ ਬਣ ਕੇ ਰਹਿ ਸਕਦੀ ਆ।
ਯਾਂ ਤੇ ਉਹਨਾਂ ਨੇ ਕਿਹਾ, ਕਹਿੰਦੇ ਕਿ ਮੈਂ ਸੁਣ ਰਿਹਾ ਵੀ ਜਿਹੜੇ ਈਵਨ ਡਾਈ ਹਾਰਡ NDP ਵੋਟਰਸ ਵੀ ਰਹੇ ਨੇ, ਜਿਹੜੇ ਵੀ ਕੱਟੜ ਸਮਰਥਕ ਨੇ ਪਾਰਟੀ ਦੇ, ਵੀ ਉਹ ਵੀ ਹੁਣ ਵਿਚਾਰ ਕਰ ਰਹੇ ਨੇ ਕਿ ਯਾਰ ਵੀ ਵੋਟ ਆਪਣੀ ਸਪਲਿਟ ਹੋ ਜਾਣੀ ਆ, ਵੋਟ ਵੰਡੀ ਨਾ ਜਾਵੇ, ਵੀ ਵੋਟ ਤੁਸੀਂ ਲਿਬਰਲਸ ਨੂੰ ਪਾ ਦਿਓ, ਵੀ ਜੇ ਡੋਨਲਡ ਟਰੰਪ ਨਾਲ ਡੀਲ ਕਰਨਾ ਤਾਂ ਲਿਬਰਲ ਪਾਰਟੀ ਦੇ ਕੋਲ ਜ਼ਿਆਦਾ ਐਕਸਪਰਟੀਜ਼ ਵੀ ਹੈ ਅਤੇ ਜ਼ਿਆਦਾ ਐਕਸਪੀਰੀਅੰਸ ਵੀ ਹੈ, ਮਤਲਬ ਤਜਰਬਾ ਵੀ ਹੈ ਅਤੇ ਉਹਨਾਂ ਦੇ ਕੋਲ ਮਹਾਰਤ ਵੀ ਹੈ। ਸੋ ਕਿਉਂਕਿ NDP ਦੀ ਅੱਜ ਤੱਕ ਕਦੇ ਸਰਕਾਰ ਨਹੀਂ ਬਣੀ, ਸੋ ਲਿਬਰਲਸ ਦੇ ਕੋਲ ਕਹਿੰਦੇ ਵੀ ਸਰਕਾਰ ਚਲਾਉਣ ਦਾ, ਫੋਰਨ ਪਾਲਿਸੀ ਨੂੰ ਚਲਾਉਣ ਦਾ ਤਜਰਬਾ ਹੈ। ਸੋ ਬੇਸਿਕਲੀ ਜਿਹੜੇ NDP ਵਾਲੇ ਨੇ ਉਹ ਚਾਹੁਣਗੇ ਕਿ ਕੰਸਰਵੇਟਿਵਸ ਨੂੰ ਸਰਕਾਰ ਨਾ ਬਣਾਉਣ ਦੇ ਮੌਕਾ ਨਾ ਮਿਲੇ, ਵੀ ਉਹਨਾਂ ਨੂੰ ਸਰਕਾਰ ਤੋਂ ਬਾਹਰ ਰੱਖਿਆ ਜਾਵੇ, ਵੀ ਪੀਅਰ ਪੋਲੀਅਮ ਕਿਤੇ ਪ੍ਰਧਾਨ ਮੰਤਰੀ ਨਾ ਬਣ ਜਾਣ। ਸੋ ਇਸ ਕਰਕੇ ਉਹ ਇੱਕ ਤਰੀਕੇ ਨਾਲ ਜਗਮੀਤ ਸਿੰਘ ਦੀ ਕੁਰਬਾਨੀ ਦੇ ਕੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਰਾਜ਼ੀ ਹੋ ਜਾਣਗੇ।
ਦੂਜੀ ਗੱਲ ਇਹ ਵੀ ਆ, ਦੇਖੋ NDP ਦੇ ਸਮਰਥਕਾਂ ਨੂੰ ਲਿਬਰਲਸ ਕੋਲ ਜਾਣ ਤੋਂ ਰੋਕਣ ਲਈ ਆਪਣੇ ਆਪ ਨੂੰ ਲਿਬਰਲਸ ਤੋਂ ਵੱਖਰਾ ਪ੍ਰਜੈਂਟ ਕਰਨਾ NDP ਵਾਸਤੇ ਬੜਾ ਜ਼ਰੂਰੀ ਰਹੇਗਾ। ਹੁਣ NDP ਦੇ ਜਗਮੀਤ ਸਿੰਘ ਆਪਣੇ ਆਪ ਨੂੰ ਵੱਖਰਾ ਕਿਵੇਂ ਪ੍ਰੋਜੈਕਟ ਕਰਨ ਲਿਬਰਲਸ ਤੋਂ, ਕਿਉਂਕਿ ਇੰਨੀ ਦੇਰ ਤੱਕ ਲਿਬਰਲ ਪਾਰਟੀ ਦੀ ਜਿਹੜੀ ਸਰਕਾਰ ਸੀ, ਮਾਈਨੋਰਟੀ ਗਵਰਨਮੈਂਟ, ਉਹਨੂੰ ਸਪੋਰਟ ਤੇ ਜਗਮੀਤ ਸਿੰਘ ਹੀ ਕਰਦੇ ਰਹੇ ਨੇ,
ਟੌਮ ਮਲਕੇਰ ਨੇ
ਗੱਲ ਲਿਖੀ ਆ। ਸੋ ਇੱਕ ਤਰੀਕੇ ਨਾਲ ਉਹਨੇ ਸੰਕੇਤ ਇਹ ਦਿੱਤਾ ਕਿ ਜਸਟਿਨ ਟਰੂਡੋ ਦੀ ਮਾਈਨੋਰਟੀ ਲਿਬਰਲ ਗਵਰਨਮੈਂਟ ਨੂੰ ਇੰਨੀ ਦੇਰ ਸਰਵਾਈਵ ਕਰਵਾ ਕੇ NDP ਨੇ ਆਪਣਾ ਵੀ ਨੁਕਸਾਨ ਕਰਾ ਲਿਆ, ਕਿ ਜੇ ਕਿਤੇ ਇਹ ਇਲੈਕਸ਼ਨ ਪਹਿਲਾਂ ਪਿਛਲੇ ਸਾਲ ਸਰਕਾਰ, ਉਹਨਾਂ ਨੇ ਲਿਖਿਆ ਨਹੀਂ ਇਹ ਪਰ ਸੰਕੇਤ ਇਹ ਆ ਕਿ ਜੇ ਪਿਛਲੇ ਸਾਲ ਸਰਕਾਰ ਡੇ ਕੇ ਇਲੈਕਸ਼ਨ ਕਰਾ ਲੈਂਦੇ ਤਾਂ NDP ਦੀ ਜਿਹੜੀ ਸਟੈਂਡਿੰਗ ਉਹ ਬਿਹਤਰ ਹੋ ਸਕਦੀ ਸੀ। ਉਹਨਾਂ ਨੇ ਇਹ ਵੀ ਲਿਖਿਆ ਕਿ ਐਤਕੀ ਤਾਂ ਹੋ ਸਕਦਾ, ਆਪਾਂ ਕੱਲ੍ਹ ਵੀ ਇਹ ਗੱਲ ਕਰਦੇ ਸੀ ਕਿ NDP ਆਪਣਾ ਓਫਿਸ਼ੀਅਲ ਪਾਰਟੀ ਦਾ ਸਟੇਟਸ ਤਾਂ ਗਵਾ ਸਕਦੀ ਆ, ਅਤੇ ਵਿਧਾਨ ਆਪਣਾ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ ਓਫਿਸ਼ੀਅਲ ਪਾਰਟੀ ਦਾ ਸਟੇਟਸ ਬਰਕਰਾਰ ਰੱਖਣ ਲਈ ਘੱਟੋ ਘੱਟ 12 ਸੀਟਾਂ ਕਿਸੇ ਵੀ ਪਾਰਟੀ ਕੋਲ ਹੋਣੀਆਂ ਜ਼ਰੂਰੀ ਹੁੰਦੀਆਂ ਨੇ।
ਮਤਲਬ
ਐਤਕੀ 12 ਵੀ ਨਹੀਂ ਆਉਂਦੀਆਂ,
ਕਈ ਪੋਲਸ ਕਹਿ ਰਹੀਆਂ ਨੇ ਕਿ 10 ਤੋਂ ਵੀ ਘੱਟ ਸੀਟਾਂ ਰਹਿ ਸਕਦੀਆਂ ਨੇ NDP ਦੀਆਂ, ਰਹਿ ਸਕਦੀਆਂ ਨੇ, ਬਾਕੀ ਅਜੇ ਅਰਲੀ ਡੇਜ਼ ਇਨ ਦਾ ਕੈਂਪੇਨ, ਕੁਝ ਪਤਾ ਨਹੀਂ। ਨਾਲ ਜਿਹੜੀ ਗੱਲ ਇੰਪੋਰਟੈਂਟ ਟੌਮ ਮਲਕੇਰ ਨੇ ਲਿਖੀ ਹੈ, ਕਹਿੰਦੇ ਕਿਊਬੈਕ ਦੇ ਵਿੱਚ ਵੀ ਇਸ ਵਾਰ NDP ਦੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਕਿਊਬੈਕ ਦੇ ਵਿੱਚ ਜਿਹੜਾ ਸੈਪਰੇਟਿਸਟ ਸੈਂਟੀਮੈਂਟ ਆ, ਕਹਿੰਦੇ ਵੀ ਉਹ ਹੁਣ ਉਸ ਕਦਰ ਨਹੀਂ ਰਿਹਾ, ਉਹਦਾ ਐਪੀਟਾਈਟ ਇੰਨਾ ਜ਼ਿਆਦਾ ਨਹੀਂ ਰਿਹਾ ਜਿੰਨਾ ਪਹਿਲਾਂ ਸੀ,
ਉਹ ਮੱਠਾ ਪੈ ਗਿਆ।
ਉਹਦੇ ਕਰਕੇ ਕਹਿੰਦੇ ਬਲੋਕ ਦੀਆਂ ਸੀਟਾਂ ਘਟਣਗੀਆਂ, ਤੇ ਉੱਥੋਂ ਲਿਬਰਲਸ ਨੇ ਕਹਿੰਦੇ ਆਪਣੀਆਂ ਸੀਟਾਂ ਕਹਿੰਦੇ ਵਧਾ ਲੈਣੀਆਂ, ਉਹਨਾਂ ਦੀ ਕਾਫੀ ਗੇਨ ਹੋਏਗੀ। ਤੇ ਜੇ ਲਿਬਰਲਸ ਨੂੰ ਉੱਥੋਂ ਜ਼ਿਆਦਾ ਸੀਟਾਂ ਮਿਲਦੀਆਂ ਨੇ, ਉਹਦਾ ਮਤਲਬ ਇਹ ਹੋਣਾ ਕਿ NDP ਦੀ ਦਾਲ ਫੇਰ ਨਹੀਂ ਗਲਣੀ। ਇਹਨਾਂ ਦਾ ਇੱਕੋ ਹੀ MP ਹੈ ਕੁਬੈਕ ਦੇ ਵਿੱਚੋਂ ਪਿਛਲੇ ਦੋ ਇਲੈਕਸ਼ਨ ਦੇ ਵਿੱਚ, ਕਹਿੰਦੇ ਉਹ ਇੱਕ ਹੀ ਰਹਿ ਜਾਣਾ। ਜੈਕ ਲੇਟਨ ਵੇਲੇ 75 ਦੇ ਵਿੱਚੋਂ 59 ਸੀਟਾਂ ਲੈ ਕੇ ਗਏ ਸੀ ਕੁਬੈਕ ਵਿੱਚੋਂ, ਤਾਂ ਜਾ ਕੇ 103 ਬਣੀਆਂ ਸੀ ਟੋਟਲ।
ਕਰੈਕਟ।
ਤੇ ਹੁਣ ਕਹਿੰਦੇ ਵੀ ਕੁਬੈਕ ਦੇ ਵਿੱਚ ਉਹ ਵਾਲੀ ਗੱਲਬਾਤ ਬਣਨੀ ਨਹੀਂ, ਤੇ ਕੁਬੈਕ ਦੇ ਵਿੱਚ ਜੇ ਦਾਲ ਨਾ ਗਲੀ NDP ਦੀ, ਤਾਂ ਫਿਰ ਕਹਿੰਦੇ ਓਵਰਆਲ ਜਿਹੜੀ ਕਾਰਗੁਜ਼ਾਰੀ ਆ ਵੀ ਉਹ 24-25 ਸੀਟਾਂ ਜਿੰਨੀ ਵੀ ਨਹੀਂ ਰਹਿਣੀ, ਤੇ ਹੋ ਸਕਦਾ ਜਿਵੇਂ ਪੋਲਸ ਕਹਿ ਰਹੀਆਂ ਨੇ ਕਿ ਪਾਰਟੀ ਬਿਲਕੁਲ ਹਾਸ਼ੀਏ ਤੇ ਹੀ ਰਹਿ ਜਾਏ, 10 ਤੋਂ ਵੀ ਘੱਟ ਸੀਟਾਂ ਹੋਣ।
ਇਹੀ ਸਥਿਤੀ ਬਲੋਕ ਕੁਬੈਕਵਾ ਵਾਸਤੇ ਵੀ ਹੋ ਸਕਦੀ ਹੈ ਕੁਬੈਕ ਦੇ ਵਿੱਚ, ਕਿਉਂਕਿ ਉਹੀ ਗੱਲ ਲਾਈਕ ਯੂ ਮੈਂਸ਼ਨਡ ਕਿ ਇਹ ਗੱਲ ਲਿਖੀ ਹੈ ਟੌਮ ਮਲਕੇਰ ਨੇ ਕਿ ਹੁਣ ਸੈਪਰੇਟਿਸਟ ਸੈਂਟੀਮੈਂਟ ਕੁਬੈਕ ਦੇ ਵਿੱਚ ਵੀ ਉਨਾ ਪ੍ਰਬਲ ਨਹੀਂ ਰਿਹਾ, ਤੇ ਉਹਦੇ ਕਰਕੇ ਜਿਹੜੀ ਬਲੋਕ ਕੁਬੈਕਵਾ ਪਾਰਟੀ ਹੈ ਜਿਹੜੀ ਸੈਪਰੇਟਿਜ਼ਮ ਨੂੰ ਆਧਾਰ ਬਣਾ ਕੇ ਅੱਗੇ ਚੱਲਣ ਵਾਲੀ ਪਾਰਟੀ, ਕਿ ਹੋ ਸਕਦਾ ਕਿ ਉਹਨਾਂ ਨੂੰ ਵੀ ਲੋਕੀ ਐਤਕੀ ਉਨਾ ਘਾਹ ਨਾ ਪਾਉਣ।
ਯਾ, ਕਿਉਂਕਿ ਇਸ ਵਾਰ ਉਹ ਮਲਕੇਰ ਨੇ ਲਿਖਿਆ ਕਹਿੰਦੇ ਵੀ ਈਵਨ ਕੁਬੈਕ ਵਾਲੇ ਵੀ ਹੁਣ ਇਕਨੋਮਿਕ ਇਸ਼ੂਜ਼ ਦੇ ਉੱਤੇ ਫੋਕਸ ਕਰਨ ਲੱਗ ਗਏ ਨੇ, ਕਿਉਂਕਿ ਉਹਨਾਂ ਨੂੰ ਵੀ ਸਮਝ ਆ ਰਿਹਾ ਵੀ ਕਿਸ ਭਾਵਿਕ ਦੀ ਆਪਾਂ ਕੱਲ ਗੱਲ ਕਰਦੇ ਸੀ ਕਿ ਉਹਨਾਂ ਦੇ ਪ੍ਰੀਮੀਅਰ ਵੀ ਹੁਣ ਪਾਈਪਲਾਈਨਸ ਵਿਛਾਉਣ ਵਾਸਤੇ ਤਿਆਰ ਹੋ ਗਏ ਨੇ।
ਬਿਲਕੁਲ।
ਤੇ ਉਹਨਾਂ ਨੇ ਗੱਲ ਕਹੀ ਕਹਿੰਦੇ ਪਾਪੂਲਰ ਜਿਹੜੀ ਸੈਂਟੀਮੈਂਟ ਆ, ਇਟਸ ਨਾਉ ਪ੍ਰੋ ਪਾਈਪਲਾਈਨ।
ਸੋਸ਼ਲ ਸੈਂਟੀਮੈਂਟ ਤਬਦੀਲ ਹੋ ਗਿਆ। ਜਿਹੜਾ ਨੈਸ਼ਨਲ ਸਰਵੇ ਆਇਆ ਸੀ ਕਿ ਵੈਸਟ ਟੂ ਈਸਟ ਕੋਈ ਪਾਈਪਲਾਈਨ ਬਣਨੀ ਚਾਹੀਦੀ ਹੈ ਕਿ ਨਹੀਂ, ਉਹਦੇ ਵਿੱਚ ਵਾਸੂ ਜੀ ਓਵਰਆਲ ਜਿਹੜੀ ਐਵਰੇਜ ਸੀਗੀ ਦੈਟ ਵਾਜ਼ ਅਬਾਊਟ 75% ਕੈਨੇਡੀਅਨਸ ਇਸ ਗੱਲ ਨੂੰ ਹੁਣ ਹਾਮੀ ਭਰਦੇ ਨੇ ਕਿ ਅਲਬਰਟਾ ਤੋਂ ਈਸਟ ਕੋਸਟ ਤੱਕ ਪਾਈਪਲਾਈਨ ਵਿਛਾ ਦਿਓ। 60% ਕਿਊਬੈਕਰਸ ਵੀ ਇਸ ਗੱਲ ਦੀ ਹਾਮੀ ਭਰਨ ਲੱਗ ਗਏ ਨੇ ਹੁਣ। ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਬਹੁਤ ਸ਼ੁਕਰੀਆ। ਯੂ ਹੈਵ ਅ ਵੈਰੀ ਗੁੱਡ ਡੇ।
ਥੈਂਕ ਯੂ।
ਅਤੇ ਫਿਰ ਮਿਲਦੇ ਹਾਂ, ਕਰਦੇ ਹਾਂ ਗੱਲ।
ਥੈਂਕ ਯੂ ਜੀ।
ਥੈਂਕ ਯੂ।